मर्जी क्यों नहीं? एहो जे सवाल ना करें, जो कर रहा ईश्वर उसे भी जी खुश रहे, इस तरह करके उसकी रजा माने। तो कहते ने सतगुर का बाणा मन लें, विचों आप गवाए, आप आपा पाप हंकार विचों गवा लें, हंकार गवा के तू अकाल पुरख की रजा मन लें, तू उसके हुक्म विच आ जाई, जो वो कवे उसकी मर्जी तेरी मर्जी, उसकी मर्जी विच ही रही, अपनी मर्जी उसकी मर्जी ते ना ठोसी। ए ना होवे तू आखें कि अकाल पुरख तेरी मर्जी परवान नहीं, होवे उदा जिवें मेरी मर्जी है, ए ना आखें, ओदी मर्जी ओ तेरी मर्जी हो जाए, उसे विच खुश रही। हां जी,
एहा सेवा चाकरी नाम वसै मन आए।
एहा सेवा चाकरी, कहिंदे ने होर कोई सेवा चाकरी नहीं गुरु दी, एहो ही ए सेवा चाकरी, रजा विच आ जाना ही है सेवा चाकरी, होर कोई सेवा चाकरी नहीं है गुरु दी। तो एहा सेवा चाकरी, गुरु आखदा है कि सेवा चाकरी सिर्फ यही है कि अकाल पुरख की रजा विच आ जा, होर कोई सेवा चाकरी नहीं। तो ख्याल रखना, पहली तुक विच आए सी सवाल, दो सवाल कीते कि हे गुरु मैं किस दी सेवा चाकरी करा, मैं की जपां ताके मेरा छुटकारा होए। ए सवाल गुरु पुछो पुछे, सेवक ने पुछे गुरु कोलो कि किसनू मैं याद करा, किस दी सेवा करा, की जपां ता जो मेरा छुटकारा होए। तो गुरु ने उत्तर की दिता कि सेवा चाकरी इको ही है कि तू रजा विच आ जा, उस मालक दे हुक्म विच आ जा, हुक्म मन लेना ही गुरु दी सेवा चाकरी है, यही जप है, यही तप है, इदू वड़ी होर कोई चीज नहीं। तो एहा सेवा चाकरी तो अगो की है,
नाम वसै मन,
नाम वसै मन आए, ज्यों ही तू रजा विच आएगा तेरे हृदय विच नाम दा वासा हो जाएगा, तू स्वास स्वास उस अकाल पुरख नू जपन लग पाएगा। हां जी,
नामे ही ते सुख पाई है सच्चे शब्द सुहाए।
तो गुरु ने आख्या नामे ही ते सुख पाई है, ते जो मन दा सुख है वो नाम तो ही पैदा होएगा, दुनिया दे पदार्थ सुख नहीं दे सकते, वो झूठे सुख हन, क्योंकि उन्ना सुखां विच वसदा होया भी इंसान दुखी वेख्या गया है। दुनियावी पदार्थां नाल मालो माल लद्या होवे फिर भी ऐसे अमीर दुखित मन वेखे गए, पीड़ित मन नरकां च, जिस तरह इसी तरह फरीद जी ने कहा है, कहिंदे ने किवें, कहिंदे सूलां ते रात जिवें बीत दी है इवें बीत दी है, दुखां सेती द्यों गया सूलां सेती रात, दिन इंज गुजरदा जिवें दुखां नाल भरिया, ते रात इंज गुजरदी है जिवें सूलां ते सुत्यां दी। तो लद्या होवे माला माल होवे, किसे पदार्थ दा काटा ना होवे, तद भी मन जरूरी नहीं कि सुखी होवे। मन दा जो सुख है वो किस तरह है, वो ते आख्या नाम नाल ही, ते नाम वसेगा किस तरह, रजा विच आउण नाल। हां जी,
मन मेरे अनदिन जाग हर चेत,
मन मेरे अनदिन जाग हर चेत, ऐ मेरे मन अनदिन जाग, हर रोज तू जागदा रहो, मन करके तू जाग जा, मन करके जागना की है, उंज ते मनुख बेहोशी विच फिरदा है, बेहोश हां असी, आखोगे किवें बेहोश हां, हुण ते जागे बैठे हां, अखां खुलियां भी बेहोशी चां असी, तुरे फिरदे भी बेहोशी विच हां असी, खांदे पींदे दुनिया दे कार विहार करदे भी बेहोशी विच हां, होश नहीं, होश किथे है, होश है नाम नाल जागण दी होश, ਅੰਦਰੋਂ ਜਾਗ ਜਾਣਾ, ਅੰਦਰੋਂ ਨਾਮ ਨਾਲ ਜੁੜ ਜਾਣਾ, ਹਰ ਵੇਲੇ ਉਸ ਅਕਾਲ ਪੁਰਖ ਨੂੰ ਹਾਜ਼ਰ ਨਾਜ਼ਰ ਵੇਖਣਾ, ਇਹ ਹੈ ਅੰਦਰੋਂ ਜਾਗ ਜਾਣਾ। ਤੋ ਮਨ ਮੇਰੇ ਅਨਦਿਨ ਜਾਗ। ਕਹਿੰਦੇ ਨੇ ਇਹ ਨਹੀਂ ਕਿ ਸੱਤਵੇਂ ਦਿਨ ਗੁਰਦੁਆਰੇ ਆਵੇਂ, ਦੋ ਮਿੰਟ ਠੋਕਰ ਲੱਗੇ ਤੇ ਉਦੋਂ ਜਾਗੇ। ਨਹੀਂ, ਅਨਦਿਨ ਹਰ ਰੋਜ਼। ਅਨਦਿਨ ਦਾ ਮਤਲਬ ਹੈ ਹਰ ਰੋਜ਼ ਨਿਤ ਅਨਦਿਨ ਜਾਗ। ਔਰ ਇਹ ਵੀ ਨਾ ਸਮਝਣਾ ਕਿ ਇੱਥੇ ਲਿਖਿਆ ਨਿਤ ਜਾਗ, ਇਹ ਨਹੀਂ ਕਿ ਨਿਤ ਦਾ ਮਤਲਬ ਤੁਸੀਂ ਕੁਝ ਘੰਟੇ ਹੀ ਜਾਗ। ਨਿਤਾ ਪ੍ਰਤੀ ਦਾ ਇੱਥੇ ਮਤਲਬ ਡੂੰਘਾ ਲੈ ਜਾਓ, ਹਰ ਘੜੀ ਜਾਗ, ਹਰ ਪਲ ਜਾਗ, ਜਾਗਦਾ ਹੀ ਰਹੋ। ਇਹੀ ਫਰਕ ਹੁੰਦਾ ਹੈ ਭਗਤ ਜਨਾਂ ਵਿੱਚ ਤੇ ਆਮ ਸੰਸਾਰੀ ਮਨੁੱਖਾਂ ਵਿੱਚ। ਭਗਤ ਜਨ ਸੁੱਤੇ ਪਏ ਵੀ ਜਾਗਦੇ ਨੇ, ਉਹ ਨੀਂਦ ਵਿੱਚ ਵੀ ਜਾਗਦੇ ਨੇ, ਤੇ ਅਸੀਂ ਜਾਗਦੇ ਜਾਗਦੇ ਵੀ ਸੁੱਤੇ ਪਏ ਹਾਂ। ਬਸ ਇਹੋ ਫਰਕ ਹੈ। ਉਹ ਸੁੱਤੇ ਪਏ, ਸਰੀਰ ਸੌ ਰਿਹਾ, ਤਦ ਵੀ ਸੁਰਤ ਕਾਇਮ ਹੈ, ਜੁੜੀ ਹੈ ਈਸ਼ਵਰ ਦੇ ਨਾਲ। ਅਸੀਂ ਜਾਗ ਰਹੇ ਹਾਂ ਤਦ ਵੀ ਬੇਸੁਰਤੀ ਹੈ, ਕਿਉਂਕਿ ਸੁਰਤ ਉੱਥੇ ਜੁੜੀ ਨਹੀਂ, ਈਸ਼ਵਰ ਨਜ਼ਰ ਨਹੀਂ ਆ ਰਿਹਾ। ਉਹੀ ਜੋ ਗੱਲ ਕੁਝ ਚਿਰ ਪਹਿਲਾਂ ਸਮਝਾਈ ਸੀ ਕਿ ਦੋ ਕਿਰਨਾਂ ਇੱਕੋ ਸੂਰਜ ਤੋਂ ਨਿਕਲੀਆਂ, ਇੱਕੋ ਮੁੱਢ ਤੋਂ ਆਈਆਂ, ਇੱਕ ਐਸ ਦੇਸ਼ ਵਿੱਚ ਪੈ ਰਹੀ ਹੈ, ਇੱਕ ਹੋਰ ਕਿਸੇ ਦੇਸ਼ ਵਿੱਚ ਪੈ ਰਹੀ ਹੈ। ਕਿਰਨਾਂ ਇੱਕੋ ਮੁੱਢ ਤੋਂ ਆਈਆਂ, ਕੋਈ ਕਿਰਨਾਂ ਵੱਖ ਵੱਖ ਨਹੀਂ ਹੋ ਗਈਆਂ, ਉਹ ਕਿਰਨਾਂ ਇੱਕੋ ਹੀ ਨੇ। ਇੱਕੋ ਮੁੱਢ ਤੋਂ ਆਈਆਂ, ਉਹ ਇੱਕੋ ਹੀ ਨੇ, ਇੱਕੋ ਸੋਰਸ ਤੋਂ ਆਈਆਂ ਨੇ, ਇੱਕੋ ਚੀਜ਼ ਹੈ। ਇਸੇ ਤਰ੍ਹਾਂ ਮਨੁੱਖ ਇੱਕੋ ਪਰਮਾਤਮਾ ਤੋਂ ਨਿਕਲੀਆਂ ਹੋਈਆਂ ਜੋਤਾਂ ਨੇ। ਅਸੀਂ ਇੱਕ ਦੂਸਰੇ ਨੂੰ ਵੱਖ ਵੱਖ ਗਿਣ ਲੈਂਦੇ ਹਾਂ, ਮੈਂ ਵੱਖ, ਤੂੰ ਵੱਖ, ਮੇਰੀ ਜਾਤ ਹੋਰ, ਤੇਰੀ ਜਾਤ ਹੋਰ, ਮੈਂ ਅਮੀਰ, ਤੂੰ ਗਰੀਬ, ਮੈਂ ਵੱਡਾ, ਤੂੰ ਛੋਟਾ, ਮੈਂ ਬਲਵਾਨ, ਤੇਰੇ ਚ ਦਮ ਕੋਈ ਨਹੀਂ। ਲੇਕਿਨ ਭੁੱਲ ਜਾਂਦੇ ਹਾਂ ਕਿ ਜੋਤ ਤੇ ਇੱਕੋ ਥਾਂ ਆਈ ਹੈ। ਜੇ ਮੇਰੇ ਚ ਮਾਲਕ ਵਸਦਾ ਹੈ, ਤੁਹਾਡੇ ਵਿੱਚ ਵੀ ਮਾਲਕ ਵਸਦਾ ਹੈ, ਅਸੀਂ ਵੱਖਰੇ ਨਹੀਂ। ਸੋ ਸਾਡੀ ਦੂਰੀ ਹੈ ਮਨਾਂ ਦੀ ਦੂਰੀ ਹੈ। ਸਮੁੰਦਰ ਹੈ ਮਹਾਨ ਸਾਗਰ, ਇੱਕ ਲਹਿਰ ਇਸ ਕੰਢੇ ਉੱਠਦੀ ਹੈ, ਇੱਕ ਲਹਿਰ ਦੂਜੇ ਕੰਢੇ ਤੇ ਉੱਠਦੀ ਹੈ, ਉਹ ਲਹਿਰਾਂ ਵੱਖ ਨਹੀਂ, ਇੱਕੋ ਸਮੁੰਦਰ, ਇੱਕੋ ਪਾਣੀ ਚ ਉੱਠੀਆਂ ਦੋ ਲਹਿਰਾਂ ਨੇ। ਕਿਸ ਤਰ੍ਹਾਂ ਕਹੋਗੇ ਕਿ ਇਹ ਲਹਿਰ ਵੱਖਰੀ ਹੈ ਤੇ ਉਹ ਲਹਿਰ ਵੱਖਰੀ ਹੈ? ਇਸੇ ਤਰ੍ਹਾਂ ਜੋ ਮਨੁੱਖ ਨੇ, ਜੋ ਜੀਵ ਨੇ, ਉਹ ਉਸੇ ਇੱਕ ਮੁੱਢ ਤੋਂ ਨਿਕਲੇ ਹੋਏ ਨੇ। ਜੋ ਦੂਰੀ ਹੈ ਉਹ ਸਾਡੇ ਮਨਾਂ ਨੇ ਪਾਈ ਹੈ। ਤੋ ਜਾਗ ਜਾਓਗੇ ਉਸ ਦਿਨ, ਜਿਸ ਦਿਨ ਵੇਖੋਗੇ ਕਿ ਪਰਮਾਤਮਾ ਤੇ ਹਰ ਥਾਂ ਵਿਆਪਕ ਹੈ, ਜੋਤ ਉਸਦੀ ਤੇ ਹਰ ਥਾਂ ਵਿਆਪਕ ਹੈ। ਜਿਸ ਦਿਨ ਇਹ ਅਨੁਭਵ ਕਰੋਗੇ ਜਾਗ ਜਾਓਗੇ। ਹਾਂਜੀ,
ਆਪਣੀ ਖੇਤੀ ਰੱਖ ਲੈ ਕੂੰਜ ਪੜੇਗੀ ਖੇਤ।
ਆਪਣੀ ਖੇਤੀ ਰੱਖ ਲੈ ਕੂੰਜ ਪੜੇਗੀ ਖੇਤ। ਜਦੋਂ ਫਸਲ ਪੱਕ ਜਾਏ ਨਾ ਤੇ ਫਿਰ ਕਿਸਾਨ ਨੂੰ ਫਿਕਰ ਪੈ ਜਾਂਦਾ ਹੈ ਸੰਭਾਲ ਦਾ, ਕਿ ਸਾਰੇ ਸਾਲ ਦੀ ਕਮਾਈ ਹੁਣ, ਫਸਲ ਪੱਕੀ ਤੇ ਇਸ ਨੂੰ ਸੰਭਾਲਣ ਦਾ ਖਿਆਲ, ਹੁਣ ਇਸ ਨੂੰ ਕੋਈ ਕੂੰਜਾ ਨਾ ਪੈ ਜਾਣ। ਕੂੰਜ ਆ ਗਈ, ਕੂੰਜਾ ਪੈ ਜਾਣ ਤੇ ਸਾਰੀ ਫਸਲ ਬਰਬਾਦ ਕਰ ਜਾਣਗੀਆਂ, ਪੱਕੀ ਪਕਾਈ ਫਸਲ, ਸਾਰੇ ਸਾਲ ਦੀ ਮਿਹਨਤ ਖਤਮ ਹੋ ਜਾਏਗੀ। ਤੋ ਜੇ ਕੂੰਜ ਪੈ ਜਾਏ ਖੇਤ ਵਿੱਚ ਤਾਂ ਸਭ ਕੁਝ ਉਜੜ ਜਾਂਦਾ ਹੈ। ਇੱਥੇ ਕੂੰਜ ਕੀ ਹੈ? ਵਾਸ਼ਨਾਵਾਂ ਕੂੰਜਾਂ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹਨਾਂ ਦੇ ਹਮਲੇ, ਇਹ ਕੂੰਜਾਂ ਨੇ। ਜੇ ਕੁਝ ਜਪਦੇ ਹੋ ਪਰ ਮਨ ਨੂੰ ਵਾਸ਼ਨਾਵਾਂ ਤੋਂ ਹੋੜਦੇ ਨਹੀਂ ਤੇ ਫਸਲ ਕਿਵੇਂ ਪੱਕੇਗੀ? ਤੇ ਕੂੰਜਾਂ ਪੱਕਣ ਤੋਂ ਪਹਿਲਾਂ ਹੀ ਆ ਪੈਂਦੀਆਂ ਨੇ। ਕੂੰਜ ਪੜੇਗੀ ਖੇਤ, ਚੇਤਾਵਨੀ ਦਿੰਦੇ ਨੇ ਮਨੁੱਖ, ਤੂੰ ਖਿਆਲ ਕਰ, ਫਸਲ ਪੱਕਣ ਤੋਂ ਪਹਿਲਾਂ ਇਹ ਕੂੰਜਾਂ ਤੇਰੀ ਖੇਤੀ ਨੂੰ ਉਜਾੜ ਨਾ ਜਾਣ। ਤੂੰ ਵਾਸ਼ਨਾਵਾਂ ਨੂੰ ਰੋਕ, ਤੂੰ ਮਨ ਨੂੰ ਹੋੜ, ਜ਼ਰਾ ਬਚਾ, ਆਪਣੀ ਖੇਤੀ ਨੂੰ ਬਚਾ। ਹਾਂਜੀ, ਅੱਗੇ ਪੜੋ ਬੇਟੇ। ਰਹਾਓ ਮਨ ਕੀਆਂ ਇੱਛਾ ਪੂਰੀਆਂ
ਰਹਾਓ ਮਨ ਕੀਆਂ ਇੱਛਾ ਪੂਰੀਆਂ ਸ਼ਬਦ ਰਹਿਆ ਭਰਪੂਰ
ਮਨ ਕੀਆਂ ਇੱਛਾ ਪੂਰੀਆਂ ਸ਼ਬਦ ਰਹਿਆ ਭਰਪੂਰ ਜਿਸ ਦਾ ਮਨ ਭਰਪੂਰ ਹੋ ਗਿਆ ਸ਼ਬਦ ਨਾਲ ਭਰ ਗਿਆ ਜਿਸ ਦਾ ਮਨ ਸ਼ਬਦ ਨਾਲ ਉਸ ਦੀਆਂ ਮਨ ਕੀਆਂ ਇੱਛਾ ਪੂਰੀਆਂ ਉਸ ਦੀਆਂ ਇੱਛਾਵਾਂ ਦਾ ਤਾਂ ਆਪ ਹੀ ਪੂਰੀਆਂ ਕਰ ਦਿੰਦਾ ਹੈ ਜਿਸ ਦਾ ਮਨ ਭਰਪੂਰ ਹੋ ਜਾਂਦਾ ਹੈ ਗੁਰੂ ਦੇ ਸ਼ਬਦ ਦੇ ਨਾਲ ਹਾਂਜੀ
ਪੈ ਪਾਏ ਭਗਤੀ ਕਰੇ
ਦਿਨ
ਪੈ ਪਾਏ ਭਗਤੀ ਕਰੇ ਦਿਨ ਰਾਤੀ ਹਰ ਜਿਉ ਵੇਖੇ ਸਦਾ ਹਜ਼ੂਰ
ਇਸ ਨੂੰ ਪੜ੍ਹਨਾ ਹੈ ਪੈ ਪਾਏ ਭਗਤੀ ਕਰੇ ਦਿਨ ਰਾਤੀ ਹਰ ਜਿਉ ਵੇਖੈ ਸਦਾ ਹਜ਼ੂਰ ਪੈ ਤੇ ਪਾਏ ਪੈ ਆਖਦੇ ਨੇ ਡਰ ਨੂੰ ਤੇ ਪਾਏ ਆਖਦੇ ਨੇ ਪਿਆਰ ਨੂੰ ਪੈ ਪਾਏ ਭਗਤੀ ਕਰੇ ਹੁਣ ਆਖੋਗੇ ਪੈ ਪੈ ਤੋਂ ਭਾਵ ਡਰ ਕੀ ਪਰਮਾਤਮਾ ਤੋਂ ਡਰੀਏ ਕੀ ਡਰ ਦਾ ਰਿਸ਼ਤਾ ਕਾਇਮ ਕਰੀਏ ਕੀ ਉਸ ਤੋਂ ਡਰਨਾ ਚਾਹੀਦਾ ਹੈ ਪਰਮਾਤਮਾ ਤੋਂ ਕੋਈ ਪਰਮਾਤਮਾ ਕੋਈ ਤਰਾਸ ਖੜਾ ਕਰਨਾ ਚਾਹੁੰਦਾ ਨਹੀਂ ਤਰਾਸ ਤੇ ਦੁਸ਼ਮਣ ਤੋਂ ਆਉਂਦਾ ਹੈ ਪਰਮਾਤਮਾ ਕੋਈ ਤੁਹਾਡਾ ਦੁਸ਼ਮਣ ਨਹੀਂ ਪਰਮਾਤਮਾ ਤੇ ਪ੍ਰੇਮੀ ਹੈ ਤੋ ਪੈ ਕਿਉਂ ਆਖਿਆ ਹੈ ਪੈ ਦਾ ਮਤਲਬ ਹੁੰਦਾ ਹੈ ਤਰਾਸ ਡਰ ਤੋ ਕੀ ਪਰਮਾਤਮਾ ਚਾਹੁੰਦਾ ਹੈ ਕਿ ਤੁਸੀਂ ਡਰੇ ਰਹੋ ਉਸ ਤੋਂ ਔਰ ਜਿਸ ਤੋਂ ਡਰੀਏ ਉਸ ਨਾਲ ਦੇ ਨਾਤਾ ਜੋੜ ਨਹੀਂ ਸਕਦੇ ਤੋ ਕਿਉਂ ਆਖਿਆ ਹੈ ਪੈ ਇੱਕ ਪੈ ਹੁੰਦਾ ਹੈ ਤਰਾਸ ਤੇ ਇੱਕ ਪੈ ਹੁੰਦਾ ਹੈ ਸੂਖਸ਼ਮ ਪਿਆਰ ਦਾ ਡਰ ਜਿਸ ਤਰ੍ਹਾਂ ਪੁੱਤਰ ਪਿਓ ਤੋਂ ਡਰਦਾ ਹੈ ਪੁੱਤਰ ਪਿਓ ਤੋਂ ਡਰਦਾ ਹੈ ਕਿਉਂ ਡਰਦਾ ਹੈ ਕਿ ਜੇ ਬਾਪ ਨੂੰ ਮੇਰੀ ਗਲਤੀਆਂ ਦਾ ਪਤਾ ਲੱਗਿਆ ਤੇ ਉਹ ਗੁੱਸੇ ਹੋਵੇਗਾ ਜੇ ਪਿਓ ਨੂੰ ਮੇਰੇ ਔਗਣਾਂ ਦਾ ਪਤਾ ਲੱਗੇਗਾ ਤੇ ਪਿਓ ਗੁੱਸੇ ਹੋਵੇਗਾ ਇਹ ਡਰ ਪੁੱਤਰ ਨੂੰ ਲੀਹੇ ਤੇ ਰੱਖਦਾ ਹੈ ਰਾਹ ਤੇ ਰੱਖਦਾ ਹੈ ਪਿਤਾ ਦਾ ਡਰ ਇਹੋ ਹੀ ਡਰ ਇਹੋ ਹੀ ਅਦਬ ਸਤਿਕਾਰ ਦਾ ਡਰ ਇਹ ਡਰ ਹੈ ਪੈ ਪਰਮਾਤਮਾ ਅਤੇ ਮਨੁੱਖ ਦੇ ਵਿੱਚ ਆ ਲੈ ਕੋਈ ਵੱਡੇ ਤਰਾਸ ਦੀ ਗੱਲ ਨਹੀਂ ਕੋਈ ਵੱਡੇ ਇਤਨੇ ਪੈ ਦੀ ਗੱਲ ਨਹੀਂ ਸਿਰਫ ਪੈ ਹੈ ਡਰ ਅਦਬ ਸਤਿਕਾਰ ਦਾ ਪਰਮਾਤਮਾ ਦਾ ਅਦਬ ਸਤਿਕਾਰ ਦੇ ਹਿਰਦੇ ਚ ਹੈ ਕਿ ਜੇ ਪਰਮਾਤਮਾ ਨੂੰ ਮੇਰੇ ਔਗਣਾਂ ਦਾ ਪਤਾ ਲੱਗ ਜਾਏ ਤੇ ਉਹ ਪਤਾ ਕਿਵੇਂ ਨਾਰਾਜ਼ ਹੋਏਗਾ ਮੇਰੇ ਤੇ ਮੈਂ ਉਸ ਦੀ ਨਾਰਾਜ਼ਗੀ ਨਹੀਂ ਸਹਿਣੀ ਜੇ ਇਹ ਡਰ ਮਨ ਵਿੱਚ ਵਸ ਜਾਏ ਤਾਂ ਕਹਿੰਦੇ ਨੇ ਉਸ ਪੈ ਨਾਲ ਪਾਏ ਪਾਏ ਆਖਦੇ ਨੇ ਪਿਆਰ ਉਹ ਪੈ ਡਰ ਪਾਏ ਪਿਆਰ ਉਹ ਸੂਖਸ਼ਮ ਡਰ ਈਸ਼ਵਰ ਦਾ ਤੁਹਾਡੇ ਅੰਦਰ ਪਿਆਰ ਪੈਦਾ ਕਰੇਗਾ ਪ੍ਰਭੂ ਲਈ ਪਿਆਰ ਪੈਦਾ ਕਰੇਗਾ ਤੋ ਆਖਿਆ ਪੈ ਪਾਏ ਭਗਤੀ ਕਰੇ ਉਹ ਭਗਤੀ ਹੋ ਹੀ ਨਹੀਂ ਸਕਦੀ ਜਦੋਂ ਤੱਕ ਈਸ਼ਵਰ ਦਾ ਡਰ ਅਦਬ ਸਤਿਕਾਰ ਮਨ ਵਿੱਚ ਨਾ ਹੋਵੇ ਭਗਤੀ ਕਰ ਹੀ ਨਹੀਂ ਪਾਓਗੇ ਭਗਤੀ ਹੁੰਦੀ ਹੈ ਪਿਆਰ ਨਾਲ ਹੀ ਤੇ ਪਿਆਰ ਵਸਦਾ ਹੀ ਹੈ ਜਿਸ ਤਾਈਂ ਤੁਹਾਡਾ ਅਦਬ ਸਤਿਕਾਰ ਹੋਵੇ ਜਿਸ ਦਾ ਤੁਸੀਂ ਅਦਬ ਸਤਿਕਾਰ ਨਹੀਂ ਕਰਦੇ ਉਸ ਨਾਲ ਪ੍ਰੇਮ ਕੀ ਕਰੋਗੇ ਪ੍ਰੇਮ ਹੋ ਹੀ ਨਹੀਂ ਸਕਦਾ ਜਿੱਥੇ ਅਦਬ ਸਤਿਕਾਰ ਨਹੀਂ ਔਰ ਜਿੱਥੇ ਪ੍ਰੇਮ ਨਹੀਂ ਉੱਥੇ ਭਗਤੀ ਨਹੀਂ ਤੋ ਪਹਿਲਾਂ ਅਦਬ ਸਤਿਕਾਰ ਆਵੇਗਾ ਤੋ ਪ੍ਰੇਮ ਜਾਗੇਗਾ ਪ੍ਰੇਮ ਜਾਗੇਗਾ ਤੇ ਭਗਤੀ ਹੋਏਗੀ ਕਿਉਂਕਿ ਭਗਤੀ ਦੀ ਵਿਧੀ ਹੈ ਪ੍ਰੇਮ ਭਗਤੀ ਤੋਂ ਬਿਨਾਂ ਪ੍ਰੇਮ ਨਹੀਂ ਹੁੰਦਾ ਗਿਆਨ ਦੀ ਵਿਧੀ ਧਿਆਨ ਭਗਤੀ ਦੀ ਵਿਧੀ ਪ੍ਰੇਮ ਤੋ ਜਦ ਤੱਕ ਪ੍ਰੇਮ ਨਹੀਂ ਜਾਗਦਾ ਉਦੋਂ ਤੱਕ ਭਗਤੀ ਨਹੀਂ ਹੋ ਸਕਦੀ ਤੇ ਪ੍ਰੇਮ ਜਾਗੇਗਾ ਉਦੋਂ ਜਦੋਂ ਅਦਬ ਸਤਿਕਾਰ ਪੈਦਾ ਹੋਵੇਗਾ ਤੋ ਪੈ ਪਾਏ ਭਗਤੀ ਕਰੇ ਦਿਨ ਰਾਤੀ ਦਿਨ ਰਾਤ ਭਗਤੀ ਕਰਦੇ ਨੇ ਉਸਦੇ ਜਨ, ਉਸਦੇ ਸੇਵਕ, ਉਸਦਾ ਡਰ ਅਦਬ ਸਤਿਕਾਰ ਕਰਕੇ, ਤੇ ਹਰ ਜੀ ਉਹ ਵੇਖੈ ਸਦਾ ਹਜ਼ੂਰ, ਉਹ ਮਾਲਕ ਨੂੰ ਹਮੇਸ਼ਾ ਹਾਜ਼ਰ ਨਾਜ਼ਰ ਵੇਖਦੇ ਨੇ, ਨੇੜੇ ਵੇਖਦੇ ਨੇ। ਉਹ ਇੰਜ ਨਹੀਂ ਖਿਆਲ ਕਰਦੇ ਕਿ ਮਾਲਕ ਕਿਤੇ ਸੱਤਵੇਂ ਆਕਾਸ਼ ਪਤਾਲ ਵਿੱਚ ਬੈਠਾ ਹੈ, ਉਹਨਾਂ ਨੂੰ ਤੇ ਹਾਜ਼ਰ ਨਾਜ਼ਰ ਸਾਹਮਣੇ ਹਮੇਸ਼ਾ ਸੰਗ ਸਾਥ ਨਜ਼ਰ ਆ ਰਿਹਾ ਹੈ ਪਰਮਾਤਮਾ, ਉਹਨਾਂ ਨੂੰ ਦੂਰ ਨਹੀਂ ਨਜ਼ਰ ਆ ਰਿਹਾ। ਹਾਂਜੀ,
ਸੱਚੇ ਸ਼ਬਦ ਸਦਾ ਮਨ ਰਾਤਾ ਪਰਮ ਗਿਆ ਸਰੀਰੋ ਦੂਰ।
ਸੱਚੇ ਸ਼ਬਦ ਸਦਾ ਮਨ ਰਾਤਾ, ਉਹਨਾਂ ਦਾ ਮਨ ਰੰਗਿਆ ਜਾਂਦਾ, ਮਨ ਰਾਤਾ ਮਨ ਰੰਗਿਆ ਜਾਣਾ, ਮਨ ਉਹਨਾਂ ਦਾ ਰੰਗਿਆ ਹੁੰਦਾ ਹੈ। ਕਿਸ ਨਾਲ? ਸੱਚੇ ਸ਼ਬਦ, ਅਕਾਲ ਪੁਰਖ ਦੇ ਨਾਮ ਨਾਲ ਉਹਨਾਂ ਦਾ ਮਨ ਰੰਗਿਆ ਹੁੰਦਾ ਹੈ। ਤੇ ਪਰਮ ਗਿਆ ਸਰੀਰੋਂ ਦੂਰ, ਉਹ ਪਰਮ ਮਿਟਾ ਲੈਂਦੇ ਨੇ, ਕਿਉਂਕਿ ਪਰਮ ਭਟਕਣਾ ਪੈਦਾ ਕਰਦਾ ਹੈ, ਸੰਦੇਹ ਸ਼ੱਕ ਪਰਮ ਭਟਕਣਾ ਪੈਦਾ ਕਰਦੇ ਨੇ, ਦੂਰ ਲੈ ਜਾਂਦੇ ਨੇ। ਕਿਸੇ ਕਿਸਮ ਦਾ ਸੰਦੇਹ ਆਉਣਾ, ਸ਼ੰਕਾ ਆਉਣੀ, ਇਹ ਦੂਰ ਲੈ ਜਾਏਗਾ। ਔਰ ਇਹ ਨਿਸ਼ਾਨੀ ਹੈ, ਜਿਤਨਾ ਚਿਰ ਸ਼ੰਕੇ ਖੜੇ ਹਨ ਉਹਨਾਂ ਚਿਰ ਦੂਰੀ ਹੈ, ਔਰ ਜਦੋਂ ਹੀ ਸ਼ਰਧਾ ਵੱਜੇਗੀ। ਸ਼ਰਧਾ ਆਖਦੇ ਨੇ ਅੰਨੀ ਹੁੰਦੀ ਹੈ, ਸ਼ਰਧਾ ਅੰਧੀ, ਸ਼ਰਧਾ ਨੂੰ ਅੱਖਾਂ ਨਹੀਂ। ਸ਼ਰਧਾ ਤੇ ਮਨ ਹੀ ਲੈਂਦੀ ਹੈ ਕਿ ਜੋ ਹੈ ਸੋ ਠੀਕ ਹੈ, ਉਹ ਸਵਾਲ ਜਵਾਬ ਨਹੀਂ ਕਰਦੀ। ਇਸੇ ਕਰਕੇ ਆਖਿਆ ਸ਼ਰਧਾ ਦਾ ਬੁੱਧੀ ਨਾਲ ਕੋਈ ਤਾਲੁਕ ਨਹੀਂ, ਸ਼ਰਧਾ ਦਾ ਦਿਮਾਗ ਨਾਲ ਕੋਈ ਤਾਲੁਕ ਨਹੀਂ, ਕਿਉਂਕਿ ਦਿਮਾਗ ਦੇ ਸ਼ੰਕੇ ਖੜੇ ਕਰੇਗਾ, ਬੁੱਧੀ ਸ਼ੰਕੇ ਖੜੇ ਕਰੇਗੀ, ਔਰ ਸ਼ੰਕਾਵਾਂ ਨਾਲ ਦੂਰੀ ਆਏਗੀ। ਤੋ ਸ਼ਰਧਾਵਾਨ ਨੇ ਜੋ ਅੰਨੀ ਸ਼ਰਧਾ ਰੱਖਦੇ ਨੇ ਉਹ ਛੇਤੀ ਪਾ ਲੈਂਦੇ ਨੇ, ਕਿਉਂਕਿ ਜਿਉਂ ਹੀ ਸ਼ੰਕੇ ਦੂਰ ਤਿਉਂ ਹੀ ਨੇੜਤਾ ਆਉਂਦੀ ਹੈ। ਹਾਂਜੀ,
ਨਿਰਮਲ ਸਾਹਿਬ ਪਾਇਆ ਸਾਚਾ ਗੁਣੀ ਗਹੀਰ।
ਨਿਰਮਲ ਸਾਹਿਬ ਪਾਇਆ ਸਾਚਾ ਗੁਣੀ ਗਹੀਰ, ਗਹੀਰ ਆਖਦੇ ਨੇ ਖਜ਼ਾਨਾ, ਗੁਣੀ ਗਹੀਰ ਗੁਣਾਂ ਦਾ ਖਜ਼ਾਨਾ। ਤੋ ਜਿਉਂ ਹੀ ਪਰਮ ਦੂਰ ਹੁੰਦਾ ਹੈ ਤੇ ਮਨ ਰੰਗਿਆ ਜਾਂਦਾ ਹੈ, ਮਨ ਦਾ ਰੰਗੇ ਜਾਣਾ ਇੱਕ ਵੱਡੀ ਵੱਡ ਭਾਗਤਾ, ਮਨ ਐਵੇਂ ਨਹੀਂ ਰੰਗਿਆ ਜਾਂਦਾ। ਮਨੁੱਖ ਜ਼ਬਾਨ ਨਾਲ ਤੇ ਬੜਾ ਆਖ ਸਕਦਾ ਹੈ, ਮਨ ਰੰਗਿਆ ਜਾਣਾ ਇਹ ਤੇ ਬੜੀ ਵੱਡੀ ਗੱਲ ਹੈ। ਜੇਬਾ ਨਾਲ ਤੇ ਹਰ ਕੋਈ ਵਾਹਿਗੁਰੂ ਵਾਹਿਗੁਰੂ ਆਖ ਲੈਂਦਾ, ਜ਼ਬਾਨੀ ਤੇ ਸਾਰੇ ਜਪ ਲੈਂਦੇ ਨੇ, ਲੇਕਿਨ ਮਨੋ ਉਹ ਹੂਕ ਨਿਕਲਣੀ, ਮਨ ਕਰਕੇ ਇਹ ਜਪ ਹੋਣਾ ਬੜੀ ਔਖੀ ਗੱਲ ਹੈ। ਔਰ ਜਿਸ ਦਿਨ ਮਨ ਕਰਕੇ ਜਾਪ ਹੁੰਦਾ ਹੈ ਉਸੇ ਦਿਨ ਗੱਲ ਬਣ ਜਾਂਦੀ ਹੈ। ਤੋ ਕਹਿੰਦੇ ਨੇ ਨਿਰਮਲ ਸਾਹਿਬ ਪਾਇਆ ਸਾਚਾ ਗੁਣੀ ਗਹੀਰ, ਜਿਸ ਦਿਨ ਮਨ ਰੰਗਿਆ ਗਿਆ ਉਸ ਦਿਨ ਹੀ ਉਹ ਪਵਿੱਤਰ ਸਰੂਪ ਪਰਮਾਤਮਾ ਪਾ ਲਈਦਾ ਹੈ, ਜੋ ਕਿ ਗੁਣਾਂ ਦਾ ਖਜ਼ਾਨਾ ਹੈ, ਸਾਚਾ ਗੁਣੀ ਗਹੀਰ। ਹਾਂਜੀ,
ਜੋ ਜਾਗੇ ਸੇ ਉਭਰੇ ਸੁੱਤੇ ਗਏ ਮੁਹਾਏ।
ਜੋ ਜਾਗੇ ਸੇ ਉਭਰੇ, ਜੋ ਮਨੋ ਜਾਗ ਗਏ, ਜਿਨ੍ਹਾਂ ਨੇ ਹਾਜ਼ਰ ਨਾਜ਼ਰ ਉਸ ਨੂੰ ਜਾਣਨਾ ਸਿੱਖ ਲਿਆ। ਜਾਗ ਜਾਣਾ ਕੀ ਵਿਧੀ ਹੈ, ਜਾਗ ਜਾਣ ਦੀ ਇਹ ਵੀ ਦੱਸਾਂ, ਕਿਵੇਂ ਪ੍ਰੈਕਟੀਕਲੀ ਆਪਣੀ ਲਾਈਫ 'ਚ ਜਾਗੀਏ, ਜਾਗ ਜਾਣਾ ਕਿਵੇਂ ਮੁਮਕਿਨ ਹੋ ਸਕਦਾ ਹੈ। ਇੱਕ ਗੱਲ ਯਾਦ ਰੱਖਣਾ, ਇਸ ਨੂੰ ਜੀਵਨ 'ਚ ਅਪਣਾ ਕੇ ਦੇਖਣਾ, ਸ਼ਾਇਦ ਕੰਮ ਆ ਜਾਏ। ਕਦੇ ਦ੍ਰਿਸ਼ਟੀ ਨਾ ਬਣੋ, ਦ੍ਰਿਸ਼ਟਾ ਬਣ ਕੇ ਦੇਖੋ। ਕਦੇ ਸ੍ਰਿਸ਼ਟੀ ਨਾ ਬਣੋ, ਸ੍ਰਿਸ਼ਟਾ ਬਣ ਕੇ ਦੇਖੋ। ਕਦੇ ਕਿਰਤ ਨਾ ਬਣੋ, ਕਰਤਾ ਬਣ ਕੇ ਦੇਖੋ। ਇੰਜ ਵੇਖੋ ਕਿ ਤੁਹਾਡੀ ਆਤਮਾ ਤੁਹਾਡੇ ਸਰੀਰ ਨਾਲੋਂ ਵੱਖਰੀ ਹੈ। ਖਾ ਰਹੇ ਹੋ, ਇੰਜ ਮਹਿਸੂਸ ਕਰੋ ਕਿ ਇਹ ਸਰੀਰ ਖਾ ਰਿਹਾ ਹੈ। ਬਲਜਿੰਦਰ ਰੋਟੀ ਖਾ ਰਹੀ ਹੋਵੇ ਬਲਜਿੰਦਰ, ਤੇ ਇਹ ਖਿਆਲ ਕਰੇ ਬਲਜਿੰਦਰ ਦੀ ਆਤਮਾ ਕਿ ਇਹ ਸਰੀਰ ਰੋਟੀ ਖਾ ਰਿਹਾ ਹੈ। ਪਾਣੀ ਪੀ ਰਹੇ ਹੋ ਤੇ ਇਹ ਸਰੀਰ ਪਾਣੀ ਪੀ ਰਿਹਾ ਹੈ। ਤੁਰ ਫਿਰ ਰਹੇ ਹੋ ਤੇ ਇਹ ਸਰੀਰ ਤੁਰ ਫਿਰ ਰਿਹਾ ਹੈ। ਕੰਮ ਕਾਰ ਕਰ ਰਹੇ ਹੋ ਤੇ ਇਹ ਸਰੀਰ ਕੰਮ ਕਰ ਰਿਹਾ ਹੈ। ਦੂਰੀ ਪਾ ਕੇ ਵੇਖੋ ਆਪਣੇ ਹੀ ਆਤਮਾ ਦੀ ਸਰੀਰ ਨਾਲੋਂ ਤੇ ਵੇਖੋ ਫਿਰ ਕੀ ਖੇਡ ਵਾਪਰਦੀ ਹੈ, ਕੀ ਖੇਡ ਵਾਪਰੇਗੀ। ਜਿਉਂ ਜਿਉਂ ਇਹ ਦੂਰੀ ਪਾਉਣਾ ਸਿੱਖੋਗੇ, ਪਹਿਲੀ ਗੱਲ ਇਹ ਖਿਆਲ ਆਵੇਗਾ ਕਿ ਆਤਮਾ ਤੇ ਸਰੀਰ ਇਹ ਬਹੁਤ ਵੱਖੋ ਵੱਖ ਚੀਜ਼ਾਂ ਨੇ। ਸਰੀਰ ਨਾਸਵੰਤ ਹੈ, ਆਤਮਾ ਅਮਰ ਜੋਤ ਹੈ, ਦੋਨੋਂ ਵੱਖਰੀਆਂ ਨੇ। ਸਰੀਰ ਮਿੱਟੀ ਦਾ ਹੈ, ਮਿੱਟੀ ਵਿੱਚ ਰਲ ਜਾਏਗਾ, ਔਰ ਜਿਉਂ ਜਿਉਂ ਤੁਸੀਂ ਆਤਮਾ ਨੂੰ ਸਰੀਰ ਨਾਲ ਨਿਖੇੜੋਗੇ ਇਹ ਖਿਆਲ ਡੂੰਘਾ ਗਹਿਨ ਵਿੱਚ ਉਤਰੇਗਾ ਕਿ ਆਤਮਾ ਸਰੀਰ ਨਹੀਂ ਹੈ, ਆਤਮਾ ਦਾ ਅੰਤ ਨਹੀਂ ਹੈ, ਸਰੀਰ ਦਾ ਅੰਤ ਹੈ। ਔਰ ਫਿਰ ਜਿਸ ਦਿਨ ਤੁਸੀਂ ਆਤਮਾ ਨੂੰ ਆਤਮਾ ਕਰਕੇ ਜਾਣਨ ਲੱਗੋਗੇ ਖਿਆਲ ਆਏਗਾ ਕਿ ਆਤਮਾ ਤੇ ਉਸ ਪਰਮਾਤਮਾ ਦਾ ਅੰਸ਼ ਹੈ, ਇਹ ਆਤਮਾ ਤੇ ਉਸ ਪਰਮਾਤਮਾ ਦੀ ਨਿਰਮਲ ਜੋਤ ਹੈ। ਔਰ ਜਿਉਂ ਹੀ ਉਸ ਪਰਮਾਤਮਾ ਦੀ ਨਿਰਮਲ ਜੋਤ ਦਾ ਖਿਆਲ ਆਏਗਾ, ਉਹ ਨਿਰਮਲਤਾ ਦਾ ਖਿਆਲ ਤੁਹਾਡੇ ਅੰਦਰ ਵੱਜੇਗਾ, ਕਰਮ ਤੁਹਾਡੇ ਨਿਰਮਲ ਹੋਣ ਲੱਗ ਪੈਣਗੇ। ਸਵਾਮੀ ਰਾਮ ਪਹਿਲੀ ਵਾਰ ਅਮਰੀਕਾ ਗਏ ਔਰ ਲੈਕਚਰ ਦੇਣਾ ਉਹਨਾਂ ਨੇ ਸ਼ੁਰੂ ਕੀਤਾ। ਬਹੁਤ ਵੱਡਾ ਸਮਾਗਮ ਇਕੱਠਾ ਹੋ ਗਿਆ ਕਿ ਇੰਡੀਆ ਤੋਂ ਕੋਈ ਸਵਾਮੀ ਆਇਆ, ਔਰ ਕਰਨੀ ਵਾਲਾ ਸੀ ਕੁਝ ਐ ਨਹੀਂ, ਬੜੀ ਭਗਤੀ ਕੀਤੀ ਸੀ ਉਸਨੇ ਵੀ, ਬੜੀ ਦੁਨੀਆ ਇਕੱਠੀ ਹੋਈ, ਬੜੀ ਕਮਾਈ ਵਾਲਾ ਸੀ, ਬੜੀ ਪ੍ਰਾਪਤੀ ਕੀਤੀ ਸੀ ਉਹਨੇ, ਲੇਕਿਨ ਬੁਲਾਰਾ ਚੰਗਾ ਨਹੀਂ ਸੀ। ਜੋ ਕੁਛ ਅੰਦਰ ਸੀ ਉਹ ਜ਼ੁਬਾਨ ਰਾਹੀਂ ਕਹਿ ਨਾ ਸਕਿਆ, ਤੇ ਕਈ ਲੋਕ ਹਸੀ ਉਡਾ ਕੇ ਗਏ, ਕਈ ਲੋਕਾਂ ਨੇ ਬੁਰੇ ਭਲੇ ਲਫ਼ਜ਼ ਕਹੇ, ਤੇ ਘਰ ਆ ਗਿਆ ਬੜੀ। ਲੇਕਿਨ ਸਵਾਮੀ ਰਾਮ ਸੀ ਉਸੇ ਤਰ੍ਹਾਂ ਹੁਲਾਰੇ ਵਿੱਚ, ਤੇ ਘਰ ਆ ਕੇ ਆਖ ਰਿਹਾ ਆਪਣੇ ਆਪ ਨੂੰ, ਦੇਖਿਆ ਮਜ਼ਾ, ਕਿਉਂ ਰਾਮ ਦੇਖਿਆ ਮਜ਼ਾ, ਕਿਉਂ ਰਾਮ ਖਾਧੀਆਂ ਗਾਲਾਂ, ਕਿਉਂ ਰਾਮ ਚੱਖਿਆ ਮਜ਼ਾ, ਆਇਆ ਸਵਾਦ। ਉਹ ਚੇਲੇ ਉਸਦੇ ਜਿਹੜੇ ਹਮੇਸ਼ਾ ਦੇ ਨਾਲ ਰਹਿਣ ਵਾਲੇ ਆਖਦੇ ਕਿ ਸਵਾਮੀ ਦੀ ਗੱਲ ਕਰ ਰਹੇ ਹੋ, ਉਹਨਾਂ ਆਖਿਆ ਸ਼ਾਇਦ ਰਾਮ ਦੀ ਗੱਲ ਕਰ ਰਿਹਾ ਤੇ ਅੱਜ ਰਾਮ ਨੂੰ ਹੀ ਗਾਲਾਂ ਕੱਢ ਰਿਹਾ, ਆ ਦਿਨ ਕਿਸ ਰਾਮ ਦੀ ਗੱਲ ਕਰਦੇ ਹੋ? ਤੇ ਕਹਿੰਦੇ ਤੁਹਾਡੇ ਸਾਹਮਣੇ ਜਿਹੜਾ ਰਾਮ ਖੜਾ ਹੈ, ਆਪਣੇ ਆਪ ਨੂੰ ਉਹ ਕਹਿ ਰਿਹਾ, ਗੱਲ ਕਰਦਾ ਹੈ ਤੇ ਆਪਣੇ ਆਪ ਨੂੰ ਸਵਾਮੀ ਰਾਮ ਕਰਕੇ, ਕਿਉਂ ਸਵਾਮੀ ਰਾਮ ਦੇਖਿਆ ਮਜ਼ਾ, ਕਿਉਂ ਸਵਾਮੀ ਰਾਮ ਪਈਆਂ ਨੇ ਕਿ ਨਹੀਂ ਚਪੇੜਾ ਅੱਜ? ਔਰ ਕਹਿੰਦੇ ਨੇ ਕਿ ਉਹ ਆਪਣੇ ਆਪ ਨੂੰ ਇਸੇ ਤਰ੍ਹਾਂ ਐਡਰੈਸ ਕਰਨ ਲੱਗ ਗਿਆ ਇਸੇ ਤਰ੍ਹਾਂ, ਔਰ ਬੜੀ ਛੇਤੀ ਐਸਾ ਇੱਕ ਦਿਨ ਆਇਆ ਕਿ ਕਪਾਟ ਖੁੱਲ ਗਏ ਸਵਾਮੀ ਰਾਮ ਦੇ ਵੀ। ਤੋ ਇਹ ਇੱਕ ਵਿਧੀ ਹੈ ਆਤਮਾ ਨੂੰ ਸਰੀਰ ਨਾਲੋਂ ਨਿਖੇੜ ਕੇ ਤੱਕਣ ਦੀ। ਕਰਤਾ ਕ੍ਰਿਤ ਵਿੱਚ ਹੈ, ਲੇਕਿਨ ਕਰਤਾ ਵੱਖ ਹੈ ਕ੍ਰਿਤ ਤੋਂ, ਕ੍ਰਿਤ ਵਿੱਚ ਕ੍ਰਿਤ ਬਣਾ ਕੇ ਕ੍ਰਿਤ ਵਿੱਚ ਵਸਿਆ, ਲੇਕਿਨ ਕ੍ਰਿਤ ਨਾਲ ਜੁੜਿਆ ਨਹੀਂ, ਮਾਇਆ ਵਿੱਚ ਜੁੜਿਆ ਨਹੀਂ ਪਰਮਾਤਮਾ। ਇਸ ਤਰ੍ਹਾਂ ਤੁਸੀਂ ਵੀ ਕਰਤੇ ਬਣਨਾ ਸਿੱਖੋ, ਛੋਟੇ ਰੂਪ ਵਿੱਚ ਭਗਵਾਨ ਬਣਨਾ ਸਿੱਖੋ, ਛੋਟੇ ਰੂਪ ਵਿੱਚ ਈਸ਼ਵਰ ਬਣਨਾ ਸਿੱਖੋ। ਕਿਰਤ ਨਾ ਸਮਝੋ, ਤੁਸੀਂ ਸ੍ਰਿਸ਼ਟਾ ਹੋ, ਸ੍ਰਿਸ਼ਟੀ ਨਹੀਂ, ਕਰਤੇ ਬਣੋ ਕ੍ਰਿਤ ਨਹੀਂ, ਦ੍ਰਸ਼ਟੇ ਬਣੋ ਦੇਖਣ ਵਾਲੇ ਬਣੋ, ਸੰਸਾਰ ਤਮਾਸ਼ਾ ਵੇਖਣ ਵਾਲੇ ਬਣੋ, ਦ੍ਰਿਸ਼ਟੀ ਨਾ ਬਣ ਜਾਓ। ਇਹ ਹੈ ਇੱਕ ਵਿਧੀ ਜਾਗ ਜਾਣ ਦੀ। ਤੋ ਆਖਦੇ ਨੇ ਜੋ ਜਾਗੇ ਸੇ ਉਭਰੇ ਸੂਤੇ ਗਏ ਮੁਹਾਏ, ਜਿਹੜੇ ਸੁੱਤੇ ਰਹਿੰਦੇ ਨੇ ਉਹ ਆਤਮਕ ਮੌਤੇ ਮਰ ਜਾਂਦੇ ਨੇ, ਮੁਹਾਏ ਮਰ ਜਾਣਾ, ਆਤਮਕ ਮੌਤੇ ਮਰ ਜਾਣਾ, ਸੂਤੇ ਗਏ ਮੁਹਾਏ। ਹਾਂਜੀ,
ਸੱਚਾ ਸ਼ਬਦ ਨਾ ਪਛਾਣਿਓ ਸੁਪਨਾ ਗਿਆ ਵਿਹਾਏ,
ਸੱਚਾ ਸ਼ਬਦ ਨਾ ਪਛਾਣਿਓ। ਅਕਾਲ ਪੁਰਖ ਦਾ ਨਾਮ ਇਸ ਨੂੰ ਤੇ ਪਛਾਤਾ ਨਹੀਂ, ਇਸ ਨੂੰ ਜਾਣਨ ਦੀ ਕੋਸ਼ਿਸ਼ ਨਾ ਕੀਤੀ। ਸੁਪਨਾ ਗਿਆ ਵਿਹਾਏ, ਇਹ ਜੀਵਨ ਤੇ ਇਸੇ ਤਰ੍ਹਾਂ ਹੀ ਬੀਤ ਗਿਆ ਜਿਵੇਂ ਸੁਪਨਾ ਬੀਤ ਜਾਂਦਾ ਹੈ। ਹਾਂਜੀ, ਸੁਨੇ ਕਰ ਕਾ ਪਾਉਣਾ
ਜਿਉ ਆਇਆ ਤਿਉਂ ਜਾਏ।
ਹੁਣ ਘਰ ਹੋਵੇ ਸੁਨਣਾ, ਘਰ ਵਿਚ ਕੋਈ ਰਹਿੰਦਾ ਨਾ ਹੋਵੇ, ਉੱਥੇ ਆ ਜਾਏ ਕੋਈ ਪ੍ਰਾਹੁਣਾ, ਤੇ ਕੀ ਉਸਦੀ ਸੇਵਾ ਹੋਏਗੀ, ਕੀ ਉਹ ਪਾ ਲਏਗਾ? ਕੋਈ ਰੋਟੀ ਪਾਣੀ ਮਿਲ ਜਾਏਗਾ? ਕੋਈ ਰਾਤ ਨੂੰ ਸੌਣ ਲਈ ਬਿਸਤਰਾ ਮੰਜਾ ਮਿਲ ਜਾਏਗਾ? ਸੁਨੇ ਘਰ ਤੇ ਵਾਸਾ ਕੋਈ ਨਹੀਂ, ਉੱਥੋਂ ਕੀ ਪਾ ਲਏਗਾ? ਤੋ ਜਿਵੇਂ ਸੁਨੇ ਘਰ ਕੋਈ ਪ੍ਰਾਹੁਣਾ ਆ ਜਾਏ, ਕੋਈ ਗੈਸਟ ਆ ਜਾਏ, ਉਹ ਤੇ ਨਿਰਾਸ਼ਾ ਹੀ ਜਾਏਗਾ। ਖਾਲੀ ਘਰ ਚ ਕੋਈ ਆ ਜਾਏ ਮੁਸਾਫਰ, ਤੇ ਕੀ ਮਿਲੇਗਾ? ਕੁਛ ਨਹੀਂ। ਤੋ ਜਿਸਨੇ ਨਾਮ ਨਹੀਂ ਜਪਿਆ ਇਸ ਸੰਸਾਰ ਵਿਚ ਆ ਕੇ, ਉਹ ਤੇ ਇੰਜ ਹੀ ਹੈ ਜਿਵੇਂ ਸੁਨੇ ਘਰ ਵਿਚ ਆ ਗਿਆ, ਕੁਛ ਖੱਟ ਕੇ ਨਾ ਗਿਆ, ਉਹ ਇੱਥੋਂ ਕੁਛ ਪਾ ਕੇ ਨਾ ਗਿਆ। ਉਹ ਤੇ ਜਿਵੇਂ ਸੁਨੇ ਘਰ ਵਿਚ ਮੁਸਾਫਿਰ ਖਾਲੀ ਆ ਕੇ ਚਲੇ ਜਾਂਦਾ ਹੈ, ਇਸੇ ਤਰ੍ਹਾਂ ਜਿਹੜਾ ਨਾਮ ਨਾਲ ਨਹੀਂ ਜੁੜਦਾ, ਭਗਤੀ ਨਹੀਂ ਕਰਦਾ, ਉਹ ਤੇ ਸੰਸਾਰ ਵਿਚ ਇੰਜ ਆਇਆ ਜਿਵੇਂ ਸੁਨੇ ਘਰ ਵਿਚ ਆ ਗਿਆ ਤੇ ਖਾਲੀ ਹੱਥੀ ਚਲਾ ਗਿਆ। ਹਾਂਜੀ,
ਮਨਮੁਖ ਜਨਮ ਬਿਰਥਾ ਗਿਆ ਕਿਆ
ਕਿਆ ਮੂੰਹ ਦੇ ਸੀ ਜਾਏ। ਮਨਮੁਖ ਜਨਮ ਬਿਰਥਾ ਗਿਆ, ਮਨਮੁਖ ਮਨ ਪਿੱਛੇ ਤੁਰਨ ਵਾਲਾ, ਆਪਣੇ ਮਨ ਪਿੱਛੇ ਤੁਰਨ ਵਾਲਾ, ਜਿਹੜਾ ਗੁਰੂ ਦੇ ਵੱਲ, ਜਿਹੜਾ ਗੁਰੂ ਦੀ ਆਗਿਆ ਵਿਚ ਨਾ ਤੁਰੇ, ਆਪਣੇ ਮਨ ਪਿੱਛੇ ਤੁਰੇ, ਉਹ ਹੈ ਮਨਮੁਖ। ਤੋਂ ਮਨਮੁਖ ਜਨਮ ਬਿਰਥਾ ਗਿਆ, ਮਨਮੁਖ ਦਾ ਜਨਮ ਵੀ ਐਵੇਂ ਅਜਾਈ ਜਾਂਦਾ ਹੈ, ਫਜ਼ੂਲ ਬੀਤ ਜਾਂਦਾ ਹੈ। ਕਿਵੇਂ? ਜਿਵੇਂ ਸੁਨੇ ਘਰ ਪ੍ਰਾਹੁਣੇ ਦਾ, ਕਿਆ ਮੂੰਹ ਦੇਸੀ ਜਾਏ। ਹੁਣ ਫਿਰ ਅਕਾਲ ਪੁਰਖ ਦੀ ਦਰਗਾਹ ਜਾਏਗਾ ਮਨਮੁਖ, ਤੇ ਕੀ ਮੂੰਹ ਵਿਖਾਲੇਗਾ ਜਾ ਕੇ, ਕੀ ਜਵਾਬ ਦੇਵੇਗਾ? ਹਾਂਜੀ,
ਸਭ ਕੁਛ ਆਪੇ ਆਪ ਹੈ, ਹੋਮੇ ਵਿਚ ਕਹਿਣ ਨਾ ਜਾਏ।
ਸਭ ਕੁਛ ਆਪੇ ਆਪ ਹੈ, ਹੋਮੇ ਵਿਚ ਕਹਿਣ ਨਾ ਜਾਏ। ਸਭ ਕੁਛ ਆਪੇ ਆਪ ਹੈ, ਉਹ ਮਾਲਕ ਹੀ ਸਭ ਕੁਛ ਕਰਨ ਕਰਾਵਣ ਯੋਗ ਹੈ, ਉਹੀ ਆਪ ਵਰਤ ਰਿਹਾ ਹੈ ਹਰ ਥਾਈ ਹਰ ਵਿਚ। ਸਭ ਕੁਛ ਜੋ ਕਰ ਕਰਾ ਰਿਹਾ ਹੈ ਉਹ ਆਪ ਕਰ ਰਿਹਾ ਹੈ। ਹਉਮੈ ਵਿਚ ਕਹਿਣ ਨਾ ਜਾਏ, ਲੇਕਿਨ ਹੰਕਾਰ ਵਿਚ ਆ ਕੇ ਅਸੀਂ ਉਸ ਮਾਲਕ ਨੂੰ ਹਾਜ਼ਰ ਨਾਜ਼ਰ ਵੇਖ ਨਹੀਂ ਸਕਦੇ, ਤੱਕ ਨਹੀਂ ਸਕਦੇ। ਹਾਂਜੀ,
ਗੁਰ ਕੈ ਸ਼ਬਦ ਦੀ ਪਛਾਣੀਏ, ਦੁੱਖ ਹਉਮੈ ਵਿਚੋਂ ਗਵਾਏ।
ਗੁਰ ਕੈ ਸ਼ਬਦ ਪਛਾਣੀਏ, ਗੁਰੂ ਦੇ ਸ਼ਬਦ ਦੁਆਰਾ ਉਸ ਨੂੰ ਪਛਾਣ ਲਈਦਾ ਹੈ। ਗੁਰੂ ਦੇ ਸ਼ਬਦ ਨਾਲ ਜੁੜੀਏ ਤੇ ਪਰਮਾਤਮਾ ਨੂੰ ਪਛਾਣ ਲਈਦਾ, ਫਿਰ ਘੱਟ ਘੱਟ ਵਿਚ ਉਹੀ ਵਸਦਾ ਦਿਸੇਗਾ, ਫਿਰ ਹਰ ਇਕ ਵਿਚ ਮਾਲਕ ਹੀ ਵਸਦਾ ਦਿਸੇਗਾ। ਫਿਰ ਨਾ ਕੋ ਵੈਰੀ ਨਾ ਬੇਗਾਨਾ, ਸਗਲ ਸੰਗ ਹਮਕੋ ਬਣਿਆਈ, ਫਿਰ ਤੇ ਮਾਲਕ ਹੀ ਵਸਦਾ ਦਿਸੇਗਾ ਹਰ ਥਾਈ। ਗੁਰ ਕੈ ਸ਼ਬਦ ਪਛਾਣੀਏ, ਦੁੱਖ ਹੋਮੈ ਵਿਚੋਂ ਗਵਾਏ। ਤੋ ਗੁਰ ਕੈ ਸ਼ਬਦ ਦੁਆਰਾ ਹੀ ਉਸ ਮਾਲਕ ਨੂੰ ਪਛਾਣਿਆ ਜਾ ਸਕਦਾ ਹੈ, ਦੁੱਖ ਹੋਮੈ ਵਿਚੋਂ ਗਵਾਏ। ਔਰ ਜਿਉਂ ਹੀ ਉਸ ਨੂੰ ਪਛਾਣੋਗੇ, ਤਿਉਂ ਹੀ ਅੰਦਰੋਂ ਦੁੱਖ ਕਲੇਸ਼ ਦੂਰ ਹੋ ਜਾਣਗੇ। ਹਾਂਜੀ,
ਸਤਿਗੁਰ ਸੇਵਨ ਆਪਣਾ ਹੋ ਤਿਨਕੇ ਲਾਗੋ ਪਾਏ।
ਸਤਿਗੁਰ ਸੇਵਨ ਆਪਣਾ ਹੋ ਤਿਨਕੇ ਲਾਗੋ ਪਾਏ। ਜਿਹੜੇ ਆਪਣੇ ਗੁਰੂ ਨੂੰ ਯਾਦ ਕਰਦੇ ਨੇ, ਮੈਂ ਤੇ ਉਹਨਾਂ ਦੇ ਪੈਰਾਂ ਨੂੰ ਛੂੰਹਦਾ ਹਾਂ, ਮੈਂ ਤੇ ਉਹਨਾਂ ਦੇ ਪੈਰਾਂ ਤੇ ਨਮਸਕਾਰ ਕਰਦਾ ਹਾਂ। ਹਾਂਜੀ,
ਨਾਨਕ ਦਰ ਸੱਚੇ ਸਚਿਆਰ ਹੈ, ਹੋ ਤਿੰਨ ਬਲਹਾਰੇ ਜਾਓ।
ਨਾਨਕ ਦਰ ਸੱਚੇ ਸਚਿਆਰ ਹੈ, ਜਿਹੜੇ ਗੁਰੂ ਦੇ ਸ਼ਬਦ ਨਾਲ ਜੁੜੇ ਨੇ ਉਹ ਤੇ ਮਾਲਕ ਦੇ ਦਰ ਤੇ ਸਚਿਆਰ ਨੇ। ਹੋ ਤਿੰਨ ਬਲਹਾਰੇ ਜਾਓ, ਮੈਂ ਤੇ ਉਹਨਾਂ ਤੋਂ ਸਦਕੇ ਜਾਣਾ ਹਾਂ। ਹਾਂਜੀ, ਦਿਓ ਬੇਟੇ, ਕਿੰਨਾ ਦੀ ਵਾਰੀ ਹੋ?
ਸ੍ਰੀ ਰਾਗ ਮਹੱਲਾ ਤੀਜਾ। ਜੋ ਵੇਲਾ ਜੇ ਵੇਲਾ ਵਕਤ ਵਿਚਾਰੀਐ, ਤਾਂ ਕਿ ਤਵੇਲਾ ਭਗਤੀ ਹੋਏ।
ਜੇ ਵੇਲਾ ਵਕਤ ਵਿਚਾਰੀਐ, ਤਾਂ ਕਿਤ ਵੇਲਾ ਭਗਤੀ ਹੋਏ। ਜੇ ਮਨੁੱਖ ਸਹੀ ਘੜੀ, ਸਹੀ ਮਹੂਰਤ, ਸਹੀ ਜੀਵਨ ਦਾ ਪਹਿਰ ਢੂੰਡਦਾ ਰਹੇ ਕਿ ਇਸ ਜੀਵਨ ਦੇ ਪਹਿਰ ਵਿੱਚ ਮੈਂ ਯਾਦ ਕਰਾਂਗਾ ਤੈਨੂੰ, ਇਸ ਜੀਵਨ ਦੇ ਹਿੱਸੇ ਵਿੱਚ ਮੈਂ ਈਸ਼ਵਰ ਨੂੰ ਯਾਦ ਕਰਾਂਗਾ, ਤਾਂ ਫੇਰ ਭਾਈ ਉਹ ਵੇਲਾ ਕਦੇ ਨਹੀਂ ਆਵੇਗਾ। ਆਖਦੇ ਨੇ ਪ੍ਰਭੂ ਨੂੰ ਚੇਤੇ ਕਰਨ ਲਈ ਕੋਈ ਵੇਲਾ ਵਕਤ ਨਹੀਂ, ਹਰ ਵੇਲਾ ਹਰ ਵਕਤ ਹੀ ਮੁਨਾਸਬ ਹੈ ਪ੍ਰਭੂ ਨੂੰ ਯਾਦ ਕਰਨ ਲਈ। ਹੁਣ ਮਨੁੱਖ ਤੇ ਕਹਿ ਦਿੰਦਾ ਹੈ, ਕਹਿੰਦਾ ਕਿ ਬੁਢੇਪਾ ਆਏਗਾ ਫਿਰ ਚੇਤੇ ਕਰ ਲਵਾਂਗੇ, ਹਜੇ ਸਾਰੀ ਜ਼ਿੰਦਗੀ ਪਈ ਹੈ, ਇਤਨੇ ਸਾਲ ਪਏ ਨੇ, ਫਿਰ ਜਪਾਂਗੇ, ਹਜੇ ਕੀ ਕਾਹਲੀ ਹੈ, ਅਜੇ ਤੇ ਖੱਟਣ ਕਮਾਉਣ ਦਾ ਵੇਲਾ ਹੈ। ਬਚਪਨੇ ਚ ਯਾਦ ਹੀ ਨਹੀਂ ਹੁੰਦਾ, ਇਸ ਪਾਸੇ ਖਿਆਲ ਜਾਂਦਾ ਹੀ ਨਹੀਂ, ਜੇ ਜਾ ਵੀ ਪਵੇ ਤੇ ਆਖਦਾ ਜਵਾਨੀ ਅੱਗੇ ਖੜੀ ਹੈ ਵੇਖੀ ਜਾਏਗੀ, ਪਰ ਜੇ ਜਵਾਨੀ ਚ ਜਦੋਂ ਖਿਆਲ ਆਉਂਦਾ ਤੇ ਆਖਦਾ ਹੈ ਕਿ ਹਜੇ ਤੇ ਉਮਰਾਂ ਕਾਫੀ ਹੈ, ਹੁਣ ਤੇ ਖੱਟਣ ਦਾ ਵੇਲਾ ਹੈ, ਕਮਾਉਣ ਦਾ ਵੇਲਾ ਹੈ, ਹੁਣੀ ਤੇ ਵੇਲਾ ਹੈ ਕਿ ਕੁਛ ਬਣ ਜਾਵੇ ਜ਼ਿੰਦਗੀ ਵਿੱਚ, ਫਿਰ ਜਦੋਂ ਬੁਢੇਪਾ ਆਏਗਾ ਫਿਰ ਤੱਕਿਆ ਜਾਏਗਾ, ਫਿਰ ਮੈਂ ਕੁਛ ਇਸ ਪਾਸੇ ਯਤਨ ਕਰਾਂਗਾ। ਪਰ ਮਹਾਰਾਜ ਕਹਿੰਦੇ ਨੇ ਉਹ ਵੇਲਾ ਉਹ ਵਕਤ ਤੇ ਆਉਂਦਾ ਕੋਈ ਨਹੀਂ, ਔਰ ਮੈਨੂੰ ਪਹਿਰੇ ਯਾਦ ਆ ਗਏ। ਇੱਥੇ ਪਹਿਰਿਆਂ ਦੇ ਵਿੱਚ ਮਹਾਰਾਜ ਨੇ ਬੜਾ ਸੋਹਣਾ ਉਪਦੇਸ਼ ਦਿੱਤਾ ਹੈ ਕਿ ਇਸੇ ਤਰ੍ਹਾਂ ਜ਼ਿੰਦਗੀ ਦੇ ਪਹਿਰ ਤੂੰ ਮਨੁੱਖ ਖਰਾਬ ਕਰਿਆ ਤੁਰਿਆ ਜਾਂਦਾ ਹੈ, ਸੋਚਦਾ ਕਿ ਅਗਲੇ ਪਹਿਰ ਕਰਾਂਗਾ, ਅਗਲੇ ਪਹਿਰ ਕਰਾਂਗਾ, ਪਹਿਰ ਤੇ ਸਾਰੇ ਮੁੱਕ ਜਾਂਦੇ ਨੇ, ਜ਼ਿੰਦਗੀ ਮੁੱਕ ਜਾਂਦੀ ਹੈ, ਇਵੇਂ ਖਾਲੀ ਹੱਥ ਜਾਂਦਾ। ਪਹਿਲਾ ਪਹਿਰ ਤੇ ਬਿਲਕੁਲ ਬਚਪਨਾ ਮਾਂ ਦੇ ਪੇਟ ਚੋਂ ਜਨਮ ਹੈ, ਤੋ ਦੂਜੇ ਪਹਿਰ ਦੀ ਗੱਲ ਕਰਦੇ ਨੇ, ਦੂਜੇ ਪਹਿਰ ਰਹਿਣ ਕੇ ਵਣਜਾਰਿਆ ਮਿੱਤਰਾ ਪਰ ਜੋਬਨ ਮੈਂ ਮਤ, ਪਰ ਜੋਬਨ ਮੈਂ ਮਤ। ਜਦੋਂ ਹੀ ਬਚਪਨੇ ਤੋਂ ਨਿਕਲਦਾ ਹੈ, ਜਵਾਨੀ ਵਿੱਚ ਆਉਂਦਾ ਹੈ ਪਰ ਜੋਬਨ, ਫਿਰ ਤੇ ਜਵਾਨੀ ਦੀ ਮਸਤੀ ਹੈ। ਮੈਂ ਆਖਦੇ ਨੇ ਮਸਤੀ ਨੂੰ, ਆ ਜਿਵੇਂ ਸ਼ਰਾਬ ਦੀ ਮਸਤੀ ਚੜ੍ਹਦੀ ਹੈ ਨਾ, ਇਵੇਂ ਜਵਾਨੀ ਦੀ ਤੇ ਰੂਪ ਦੀ ਮਸਤੀ ਚੜ੍ਹ ਜਾਂਦੀ ਹੈ ਕਿ ਹੁਣ ਤੇ ਮੈਂ ਜਵਾਨ ਹੈ, ਹੁਣ ਤੇ ਮੈਂ ਰੂਪਵੰਤ, ਹੁਣ ਤੇ ਮੈਂ ਬਲਵਾਨ ਹੈ, ਹੁਣ ਨੀ ਮੈਂ ਲਈਦਾ। ਔਰ ਇਸ ਮਸਤੀ ਵਿੱਚ ਕਿੱਥੇ ਯਾਦ, ਇਸ ਮਸਤੀ ਵਿੱਚ ਪਰਮਾਤਮਾ ਕਿੱਥੇ ਯਾਦ ਆਉਂਦਾ ਹੈ। ਤੋ ਦੂਜੇ ਪੈਰੇ ਰਹਿਣ ਕੇ ਵਣਜਾਰਿਆ ਮਿੱਤਰਾ ਪਰ ਜੋਬਨ ਮੈਂ ਮਤ, ਹੁਣ ਮਸਤੀ ਹੈ ਦਿਮਾਗ ਵਿੱਚ, ਜਵਾਨੀ ਦੀ ਮਸਤੀ, ਰੂਪ ਦੀ ਮਸਤੀ। ਐਨ ਇਸ ਕਾਮ ਵਿਆਪਿਆ ਅੰਧਲੇ ਨਾਮ ਨਾ ਚਿੱਤ, ਐ ਨਿਸ ਦਿਨ ਰਾਤ, ਐ ਕਹਿੰਦੇ ਨੇ ਦਿਨ ਨੂੰ, ਨਿਸ ਕਹਿੰਦੇ ਨੇ ਰਾਤ ਨੂੰ, ਐ ਨਿਸ ਦਿਨ ਰਾਤ, ਐ ਨਿਸ ਕਾਮ ਵਿਆਪਿਆ, ਹੁਣ ਤੇ ਕਾਮ ਵਾਸ਼ਨਾ ਜ਼ੋਰਾਂ ਤੇ ਹੈ, ਹੁਣ ਤੇ ਕਾਮਨਾ ਜ਼ੋਰਾਂ ਤੇ ਹੈ, ਕਦੇ ਆਹ ਚਾਹੀਦਾ ਹੈ, ਕਦੇ ਆਹ ਚਾਹੀਦਾ ਹੈ, ਹੁਣ ਤੇ ਕਾਮਨਾਵਾਂ ਜ਼ੋਰਾਂ ਤੇ ਨੇ। ਐ ਨਿਸ ਕਾਮ ਵਿਆਪਿਆ ਅੰਧਲੇ ਨਾਮ ਨਾ ਚਿੱਤੇ, ਕਾਮਨਾਵਾਂ ਇਹ ਵਾਸ਼ਨਾਵਾਂ ਤਹਿਤ ਮਨੁੱਖ ਅੰਧਾ ਹੋ ਜਾਂਦਾ ਹੈ, ਹੁਣ ਤੇ ਯਾਦ ਹੀ ਕੋਈ ਨਹੀਂ, ਨਾਮ ਨਾ ਚਿੱਤ। ਤੇ ਫਿਰ ਅਗਲਾ ਪਹਿਰ ਆਇਆ, ਤੀਜੇ ਪਹਿਰ ਰਹਿਣ ਕੇ ਵਣਜਾਰਿਆ ਮਿੱਤਰਾ ਮਨ ਲੱਗਾ ਆਲ ਜੰਜਾਲ। ਜਿਉਂ ਹੀ ਫਿਰ ਅਗਲਾ ਪਹਿਰ ਆਇਆ, ਫਿਰ ਤੇ ਪਰਿਵਾਰਕ ਜੰਜਾਲ, ਸਮਾਜਕ ਜੰਜਾਲ, ਫਿਰ ਇਹ ਜੰਜਾਲ ਖੜੇ ਹੋ ਗਏ। ਇਹਨਾਂ ਜੰਜਾਲਾਂ ਤੋਂ ਉੱਚਾ ਨਹੀਂ ਆਉਂਦਾ, ਹੁਣ ਤੇ ਘਰ ਵੀ ਬਣਾਉਣਾ, ਹੁਣ ਕਾਰ ਵੀ ਲੈਣੀ ਹੈ, ਹੁਣ ਧੀ ਪੁੱਤਰ ਵੱਡੇ ਹੋ ਰਹੇ ਨੇ, ਉਹਨਾਂ ਨੂੰ ਪੜ੍ਹਾਉਣਾ ਲਿਖਾਉਣਾ, ਉਹਨਾਂ ਲਈ ਵੀ ਪੈਸਾ ਚਾਹੀਦਾ ਹੈ, ਤਾਂ ਫਿਰ ਆਲ ਜੰਜਾਲ, ਫਿਰ ਇਹ ਖੜੇ ਹੋ ਜਾਂਦੇ ਨੇ। ਕਹਿੰਦੇ ਨੇ ਤੀਜੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ ਮਨ ਲੱਗਾ ਆਲ ਜੰਜਾਲ, ਧਨ ਚਿਤ ਵੈ ਧਨ ਸੰਚ ਵੈ ਹਰਿਨਾਮਾ ਹਰ ਨਾ ਸਮਾਲ। ਫਿਰ ਤੇ ਧਨ, ਹਮੇਸ਼ਾ ਧਨ ਦਾ ਖਿਆਲ। ਆਖਦੇ ਨੇ ਹਰਿਨਾਮਾ ਹਰ ਨਾ ਸਮਾਲ, ਨਾਮ ਨਾਲ ਪਿਆਰ ਨਹੀਂ ਬੱਜਦਾ, ਨਾਮ ਚੇਤੇ ਨਹੀਂ ਕਰਦਾ, ਧਨ ਚਿਤ ਵੈ, ਚਿੱਤ ਵਿੱਚ ਧਨ ਵਸਿਆ, ਚਿੱਤ ਵਿੱਚ ਧਨ ਦੀ ਆਸਾ ਹਮੇਸ਼ਾ, ਕਿਵੇਂ ਧਨ ਇਕੱਠਾ ਕਰਾਂ, ਧਨ ਸੰਚ ਵੈ, ਕਿਵੇਂ ਧਨ ਇਕੱਠਾ ਕਰਾਂ, ਧਨ ਦੇ ਹੀ ਚੇਤੇ, ਧਨ ਦੇ ਹੀ ਖਿਆਲ। ਤੋ ਹਰਿਨਾਮਾ ਹਰ ਕਦੇ ਨਾ ਸੰਭਾਲੈ। ਜੇ ਹੋਵੇ ਅੰਤ ਸਿਖਾਈ, ਜਿਹੜਾ ਅੰਤ ਵੇਲੇ ਕੰਮ ਆਵੇਗਾ ਹਰੀ ਨਾਮ ਉਹ ਨਹੀਂ ਚੇਤੇ ਕਰਦਾ। ਇਹ ਤਨ ਸੰਪੈ ਮਾਇਆ ਝੂਠੀ, ਅੰਤ ਛੋੜ ਚੱਲਿਆ ਪਛਤਾਈ। ਔਰ ਇਹ ਤਨ ਸੰਪੇ ਤੇ ਮਾਇਆ ਝੂਠੀ ਹੈ, ਇਹ ਤੇ ਅੰਤ ਵੇਲੇ ਛੱਡ ਕੇ ਚਲੇ ਜਾਣਾ। ਤਾਂ ਹੁੰਦਾ ਕੀ ਹੈ, ਕਰਦਿਆਂ ਕਰਾਉਂਦਿਆਂ ਆ ਜਾਂਦਾ ਜ਼ਿੰਦਗੀ ਦਾ ਚੌਥਾ ਪੈਰ। ਸੋਚਿਆ ਸੀ ਕਿ ਚੌਥੇ ਪੈਰ ਜਪ ਲਵਾਂਗੇ, ਔਰ ਚੌਥੇ ਪੈਰ ਚ ਹਾਲਤ ਕੀ ਹੁੰਦੀ ਹੈ, ਹੁਣ ਤੇ ਸਰੀਰ ਜਵਾਬ ਦੇ ਜਾਂਦਾ ਹੈ। ਸਿਰ ਕੰਪੈ ਪਗ ਡਗ ਮਗੈ, ਨੈਣ ਜੋਤ ਤੇ ਹੀਨ। ਹੁਣ ਤੇ ਸਿਰ ਕੰਪੈ, ਸਿਰ ਵੀ ਡੋਲਦਾ ਹੈ, ਪਗ ਡਗ ਮਗੇ, ਪੈਰ ਵੀ ਸਾਥ ਨਹੀਂ ਜਾਂਦੇ, ਨੈਣ ਜੋਤ ਤੇ ਹੀਨ। ਅੱਖੀ ਹੁਣ ਹਾਲਤ ਬਹੁਤ ਪੈੜੀ ਹੈ। ਨੈਣੀ ਨੀਰ ਬਹੈ ਤਨ ਖੀਨਾ, ਕੇਸ ਪਏ ਦੁਦਵਾਨੀ, ਰੂਦਾ ਕੰਠ ਸ਼ਬਦ ਨਹੀਂ ਉਚਰੈ, ਅਬ ਕਿਆ ਕਰੈ ਪਰਾਣੀ। ਕਹਿੰਦੇ ਨੇ ਨੈਣੀ ਨੀਰ, ਹੁਣ ਤੇ ਆਪ ਮੁਹਾਰਾ ਪਾਣੀ ਵਗਦਾ ਅੱਖਾਂ ਚੋਂ, ਰੋਂਦਾ ਨਹੀਂ ਫਿਰ ਵੀ ਪਾਣੀ ਵਗ ਰਿਹਾ, ਐਸੀ ਹਾਲਤ ਹੋ ਗਈ ਹੈ। ਨੈਣੀ ਨੀਰ ਬਹਿ ਤਨ ਖੀਨਾ, ਇਹ ਤਨ ਛਿੱਜ ਜਾਂਦਾ, ਹੁਣ ਤੇ ਬੁਢੇਪਾ ਆ ਗਿਆ। ਪਏ ਕੇਸ ਦੁੱਧਵਾਨੀ, ਦੁੱਧ ਵਰਗੇ ਚਿੱਟੇ ਬਾਲ ਹੋ ਗਏ। ਪਏ ਕੇਸ ਦੁੱਧਵਾਨੀ, ਦੁੱਧ ਵਰਗੇ ਚਿੱਟੇ ਬਾਲ। ਰੂਦਾ ਕੰਠ, ਹੁਣ ਤੇ ਗਲਾ ਵੀ ਰੁਕਦਾ, ਗਲਾ ਭਾਰਾ ਹੋ ਜਾਂਦਾ, ਆਵਾਜ਼ ਹੀ ਨਹੀਂ ਨਿਕਲਦੀ। ਰੂਦਾ ਕੰਠ ਸ਼ਬਦ ਨਹੀਂ ਉਚਰੇ, ਬੋਲਣਾ ਚਾਹੁੰਦਾ ਲੇਕਿਨ ਬੋਲ ਨਹੀਂ ਸਕਦਾ। ਅਬ ਕਿਆ ਕਰੇ ਪ੍ਰਾਣੀ, ਹੁਣ ਇਹੋ ਜਿਹੀ ਹੋ ਜਾਏ ਹਾਲਤ ਸਰੀਰ ਦੀ, ਫਿਰ ਕਿਵੇਂ ਜਪੇ? ਫਿਰ ਜੇ ਜਪਣਾ ਚਾਹੇ ਵੀ ਤੇ ਜਪ ਨਹੀਂ ਸਕਦਾ। ਕਿਵੇਂ ਆਖਿਆ, ਚੌਥੇ ਪੈਰੇ ਰਹਿਣ ਕੇ ਵਣਜਾਰਿਆ ਮਿੱਤਰਾ, ਬਿਰਧ ਪਿਆ ਤਨ ਖੀਨ। ਹੁਣ ਬੁਢੇਪਾ ਆ ਗਿਆ, ਹੁਣ ਤੇ ਤਨ ਖੀਨ ਹੋ ਗਿਆ। ਅੱਖੀ ਅੰਧ, ਅੱਖਾਂ ਤੋਂ ਦਿਸਦਾ ਨਹੀਂ, ਅੰਧਾ ਹੋ ਗਿਆ, ਹੁਣ ਨਜ਼ਰ ਹੀ ਨਹੀਂ ਆ ਰਿਹਾ ਕੁਛ। ਅੱਖੀ ਅੰਧ ਨਾ ਦੀ ਸਹੀ, ਦਿਸਦਾ ਕੁਛ ਨਹੀਂ। ਹੁਣ ਜਾ ਰਿਹਾ ਮਿੱਤਰਾ, ਕੰਨੀ ਸੁਣੇ ਨਾ ਵੈਣ, ਕੋਈ ਬੋਲ ਨਹੀਂ ਸੁਣ ਰਹੇ, ਕੰਨ ਬੋਲੇ ਹੋ ਗਏ। ਅੱਖੀ ਅੰਧ ਜੀਭ ਰਸ ਨਾਹੀਂ, ਜੇਬਾ ਤੇ ਵੀ ਕੋਈ ਰਸ ਨਹੀਂ ਰਿਹਾ। ਰਹੇ ਪਰਾਕੋ ਤਾਣਾ, ਹੁਣ ਪਰਾਏ ਤਾਣ ਤੇ ਜੀਂਦਾ ਹੈ, ਪਰਾਏ ਜ਼ੋਰ ਤੇ ਜੀਂਦਾ ਹੈ, ਪਰਾਕੋ ਤਾਣਾ ਹੋ ਗਿਆ। ਕੋਈ ਉਠਾਵੇ ਤੇ ਉੱਠਦਾ ਹੈ, ਕੋਈ ਬਿਠਾਵੇ ਤੇ ਬਹਿੰਦਾ ਹੈ, ਕੋਈ ਲਿਟਾਵੇ ਤੇ ਲੇਟਦਾ ਹੈ। ਪਰਾਕੋ ਤਾਣਾ, ਪਰਾਏ ਤਾਣ ਤੇ ਜੀਂਦਾ ਹੈ। ਹੁਣ ਐਸੀ ਹਾਲਤ ਵਿੱਚ ਬੰਦਾ ਕਿਵੇਂ ਜਪੇ? ਤੋ ਜਿਹੜੇ ਸੋਚਦੇ ਨੇ ਕਿ ਅਜੇ ਵੇਲਾ ਜਪਣ ਦਾ ਨਹੀਂ, ਫਿਰ ਜਪ ਲਵਾਂਗੇ, ਉਹ ਗਲਤੀ ਸਾਰ ਨੇ। ਹਰ ਵੇਲਾ ਜਪਣ ਦਾ ਵੇਲਾ ਹੀ ਹੈ। ਆ ਘੜੀ ਗਵਾ ਲਈ, ਅਗਲੀ ਘੜੀ ਕੀ ਪਤਾ ਆਵੇ ਨਾ ਆਵੇ, ਬੁਢੇਪਾ ਕੀ ਪਤਾ ਆਵੇ ਕਿ ਨਾ ਆਵੇ, ਜੇ ਬਚਪਨ ਹੈ ਜਵਾਨੀ ਕੀ ਪਤਾ ਆਵੇ ਨਾ ਆਵੇ। ਔਰ ਯਾਦ ਰੱਖਣਾ, ਪਹਿਲੇ 20 ਸਾਲ 25 ਸਾਲ ਤੇ ਇਸੇ ਤਰ੍ਹਾਂ ਬਾਲਪਨ ਜਵਾਨੀ ਵਿੱਚ ਗੁਜ਼ਰ ਜਾਂਦੇ ਨੇ, ਗੁਜ਼ਰਦਿਆਂ ਪਤਾ ਹੀ ਨਹੀਂ ਲੱਗਦਾ। 25 ਸਾਲ ਪਹਿਲੇ ਜੀਵਨ ਦੇ ਗੁਜ਼ਰਦਿਆਂ ਤੇ ਪਤਾ ਹੀ ਨਹੀਂ ਲੱਗਦਾ। ਔਰ ਜ਼ਿੰਦਗੀ ਦਾ 1/3 ਹਿੱਸਾ ਤੁਸੀਂ ਗਿਣਤੀ ਕਰ ਵੇਖੋ, ਹਿਸਾਬ ਲਾ ਵੇਖੋ, ਸੌਂ ਕੇ ਗਵਾ ਲੈਂਦੇ ਹੋ। ਜੇ 60 ਸਾਲ ਉਮਰ ਹੈ ਤੇ 20 ਸਾਲ ਯਾਦ ਕਰਨਾ, ਸੁੱਤਿਆਂ ਪਿਆ ਨਿਕਲ ਜਾਂਦੀ ਹੈ, ਨੀਂਦ ਚ ਨਿਕਲਦੀ ਹੈ, ਸੋਹਣਾ ਰੋਸ 25 ਤੇ 20 45 ਤੇ ਗਿਰ ਲਓ, ਇਸੇ ਤਰ੍ਹਾਂ ਹੀ ਨਿਕਲ ਗਏ। ਕੀ ਰਹਿ ਗਏ ਬਾਕੀ? 15 ਸਾਲ। 15 ਸਾਲ ਉਸ ਦੇ ਵਿੱਚ ਖਾਣ ਪੀਣ ਦਾ ਆਹਰ, ਕੱਪੜੇ ਪਹਿਨਣ ਦਾ ਆਹਰ, ਫਿਰ ਹੋਰ ਕੰਮ ਧੰਦੇ, ਫਿਰ ਕੋਈ ਗੱਪ ਸ਼ੱਪ ਵੀ। ਬਾਕੀ ਕਿੰਨਾ ਕੁ ਸਮਾਂ ਰਹਿ ਗਿਆ? 10 ਸਾਲ ਤੇ ਇਉਂ ਕੱਢ ਲਓ, ਬਾਕੀ ਕਿੰਨਾ ਕੁ ਸਮਾਂ ਰਹਿ ਗਿਆ? ਉਮਰਾਂ ਤੇ ਇਸੇ ਤਰ੍ਹਾਂ ਨਿਕਲ ਗਈ। ਬਾਕੀ ਸਮਾਂ ਹਿੱਸੇ ਚ ਰਹਿੰਦਾ ਹੀ ਚਾਰ ਪੰਜ ਸਾਲ ਦਾ ਹੈ। ਸੋ ਜੇ ਨਿਤਾ ਪ੍ਰਤੀ ਜੇ ਜਪੋਗੇ ਨਹੀਂ ਤੇ ਸਮਾਂ ਹੱਥ ਆਵੇਗਾ ਹੀ ਨਹੀਂ। ਜੇ ਕਹੋਗੇ ਕਿ ਅੱਗੇ ਜਪ ਲਵਾਂਗੇ ਅੱਗੇ ਜਪ ਲਵਾਂਗੇ ਤੇ ਉਹ ਅਗਲਾ ਦਿਨ ਆਵੇਗਾ ਹੀ ਨਹੀਂ। ਤੋ ਇਸ ਲਈ ਬੜੀ ਸੋਹਣੀ ਤੁਕ ਹੈ, ਪਾਤਸ਼ਾਹ ਆਖਦੇ ਨੇ ਜੇ ਵੇਲਾ ਵਕਤ ਵਿਚਾਰੀਏ ਤਾਂ ਕਿਤ ਵੇਲਾ ਭਗਤੀ ਹੋਏ। ਜੇ ਅੱਛੀ ਸਹੀ ਮਹੂਰਤ ਜਾਂ ਸਮਾਂ ਜ਼ਿੰਦਗੀ ਦਾ ਵਿਚਾਰਦੇ ਰਹੋ ਕਿ ਉਸ ਵੇਲੇ ਜਪਾਂਗੇ ਤਾਂ ਉਹ ਵੇਲਾ ਕਦੇ ਆਵੇਗਾ ਨਹੀਂ। ਹਾਂਜੀ,
ਅਨਦਿਨ ਨਾਮੇ ਰਤਿਆ ਸੱਚੇ ਸੱਚੀ ਸੋਏ।
ਅਨਦਿਨ ਨਾਮੇ ਰਤਿਆ ਸੱਚੇ ਸੱਚੀ ਸੋਏ। ਜੇ ਦਿਨ ਰਾਤ, ਅਨਦਿਨ ਹਰ ਰੋਜ਼, ਅਨਦਿਨ ਨਾਮੇ ਰਤਿਆ, ਜੇ ਹਰ ਰੋਜ਼ ਉਸਦੇ ਨਾਮ ਵਿੱਚ ਰੰਗੇ ਰਹੀਏ ਤੇ ਸੱਚੇ ਸੱਚੀ ਸੋਏ, ਨਿਰਮਲ ਸੋਭਾ ਤੁਹਾਡੀ ਹੋ ਜਾਏਗੀ। ਸੋਏ ਕਹਿੰਦੇ ਨੇ ਸੋਭਾ ਨੂੰ, ਤੁਹਾਡੀ ਸੋਭਾ ਨਿਰਮਲ ਹੋ ਜਾਏਗੀ। ਨਾ ਸਿਰਫ ਇਹ ਜਗਤ ਤੁਹਾਡੀ ਪ੍ਰਸ਼ੰਸਾ ਕਰੇਗਾ, ਉਸ ਮਾਲਕ ਦੇ ਦਰਬਾਰ ਵਿੱਚ ਵੀ ਤੁਹਾਡੀ ਸੋਭਾ ਹੋਏਗੀ। ਸੋਏ ਤੋਂ ਪਾਵੇ ਤੇ ਸੋਭਾ। ਹਾਂਜੀ, ਹਾਂਜੀ,
ਇੱਕ ਤਿਲ ਪਿਆਰਾ ਵਿਸਰੇ ਭਗਤੀ ਕਨੇਹੀ ਹੋਏ।
ਇੱਕ ਤਿਲ ਪਿਆਰਾ ਵਿਸਰੇ ਭਗਤੀ ਕਿਨੇ ਹੀ ਹੋਏ। ਕਿਨੇ ਹੀ ਕਹਿੰਦੇ ਨੇ ਕਿਹੋ ਜਿਹੀ? ਭਾਈ ਜੇ ਇੱਕ ਖਿਨ ਵੀ, ਇੱਕ ਪਲ ਵੀ ਜੇ ਪ੍ਰਭੂ ਵਿਸਰ ਜਾਏ ਤੇ ਕਿਹੋ ਜਿਹੀ ਭਗਤੀ? ਉਹ ਭਗਤੀ ਕਿਹੋ ਜਿਹੀ ਜਿੱਥੇ ਇੱਕ ਛਿਨ ਲਈ ਵੀ ਪਰਮਾਤਮਾ ਵਿਸਰ ਜਾਏ? ਇੱਕ ਤਿਲ ਪਿਆਰਾ ਵਿਸਰੇ ਭਗਤੀ ਕਨੇ ਹੀ ਹੋਏ। ਭਾਵ ਕੋਈ ਭਗਤੀ ਨਹੀਂ ਗਿਣੀ ਜਾਂਦੀ ਜੇ ਇੱਕ ਤਿਲ ਲਈ ਵੀ ਉਹ ਆਖਦੇ ਨਾ ਕਬਰੀ ਕਬੀਰ ਜੀ, ਜਬ ਲਗ ਤਾਗਾ ਬਾਹੋਂ ਵੇਹੀ ਤਬ ਲਗ ਵਿਸਰੇ ਰਾਮ ਸਨੇਹੀ। ਕਬੀਰ ਜੀ ਆਖਦੇ ਨੇ ਜਦੋਂ ਥੋੜਾ ਜਿਹਾ ਸਮਾਂ ਆਉਂਦਾ ਨਾ ਤੇ ਮੈਂ ਆ ਨਾਲ ਵਿੱਚ ਦੀ ਤਾਗਾ ਕੱਢਣਾ ਹੁੰਦਾ ਤੇ ਮੈਨੂੰ ਧਿਆਨ ਉੱਥੇ ਦੇਣਾ ਪੈਂਦਾ ਤੇ ਇੰਜ ਲੱਗਦਾ ਜਿਵੇਂ ਪ੍ਰਭੂ ਵਿਸਰ ਗਿਆ, ਤੇ ਉਤਨਾ ਜਿੰਨਾ ਸਮਾਂ ਵੀ ਵਿਸਾਰਨ ਨੂੰ ਚਿੱਤ ਨਹੀਂ ਕਰਦਾ। ਭਾਵ ਇੱਕ ਪਲ ਵੀ ਐਸਾ ਨਾ ਆਵੇ ਜਦੋਂ ਉਸਦੀ ਹੋਂਦ ਤੁਸੀਂ ਮਹਿਸੂਸ ਨਾ ਕਰੋ, ਜਦੋਂ ਉਸਦੀ ਯਾਦ ਮਨੋਂ ਵਿਸਰ ਜਾਏ। ਹਾਂਜੀ,
ਮਨ ਤਨ ਸੀਤਲ ਸੱਚ ਸਿਉ ਸਾਸਨਾ ਬਿਰਥਾ ਕੋਏ।
ਮਨ ਤਨ ਸੀਤਲ ਸੱਚ ਸਿਉ ਸਾਸਨਾ ਬਿਰਥਾ ਕੋਏ। ਮਨ ਅਤੇ ਤਨ ਸੀਤਲ ਠੰਡੇ ਹੋ ਜਾਂਦੇ ਹਨ। ਸੱਚ ਸਿਉ ਯੂੰ ਹੀ ਪ੍ਰਭੂ ਨਾਲ ਜੁੜੋਗੇ, ਤਨ ਤੇ ਮਨ ਦੋਨੇ ਠੰਡੇ ਹੋ ਜਾਣਗੇ। ਤਨ ਮਨ ਸੀਤਲ ਸੱਚ ਸਿਉ ਸਾਸ ਨਾ ਬਿਰਥਾ ਕੋਏ। ਇਸ ਤਰ੍ਹਾਂ ਤੁਹਾਡਾ ਕੋਈ ਵੀ ਸਵਾਸ ਖਾਲੀ ਨਾ ਜਾਏਗਾ, ਅਜਾਈ ਨਾ ਜਾਏਗਾ। ਹਾਂਜੀ, ਲਿਖ ਚ ਲੱਗੇਗਾ ਹਰ ਇੱਕ ਸਾਸ।
ਮਨ ਮੇਰੇ,
ਮੇਰੇ ਮਨ
ਹਰ ਕਾ ਨਾਮ ਤੇ ਆਏ।
ਮੇਰੇ ਮਨ ਹਰ ਕਾ ਨਾਮ ਤੇ ਆਏ। ਐ ਮੇਰੇ ਮਨ ਹਰ ਕਾ ਨਾਮ ਤੇ ਆਏ। ਐ ਮੇਰੇ ਮਨ ਤੂੰ ਈਸ਼ਵਰ ਦਾ ਨਾਮ ਚੇਤੇ ਕਰ। ਹਾਂਜੀ,
ਸਾਚੀ ਭਗਤੀ ਤਾਂ ਥੀਏ ਜਾਂ ਹਰ ਵਸੇ ਮਨ ਆਏ।
ਸਾਚੀ ਭਗਤੀ ਤਾਂ ਥੀਏ ਜਾਂ ਹਰ ਵਸੇ ਮਨ ਆਏ। ਜੇ ਹਰੀ ਮਨ ਵਿੱਚ ਆ ਕੇ ਵਸ ਜਾਏ ਸੱਚੀ ਭਗਤੀ ਤਾਂ ਤਦ ਹੋਵੇਗੀ। ਜੇ ਉਸਨੂੰ ਦੂਰ ਭਾਲਣਾ ਨਾ ਪਵੇ, ਜੇ ਉਹ ਮਨ ਵਿੱਚ ਸਦਾ ਹਜ਼ੂਰ ਹੈ, ਹਾਜ਼ਰ ਨਾਜ਼ਰ ਹੈ, ਤਾਂ ਸੱਚੀ ਭਗਤੀ ਤਾਂ ਉਦੋਂ ਹੋਏਗੀ। ਹਾਂਜੀ,
ਸਹਿਜੇ ਖੇਤੀ ਰਾਹੀਏ ਸੱਚ ਨਾਮ ਬੀਜ ਪਾਏ।
ਸਹਿਜੇ ਖੇਤੀ ਰਾਹੀਏ, ਰਾਹੀਏ ਤੋਂ ਭਾਵ ਬੀਜੀਏ, ਰਾਹੀਏ ਬੀਜੀਏ। ਸਹਿਜੇ ਖੇਤੀ ਰਾਹੀਏ ਸੱਚ ਨਾਮ ਬੀਜ ਪਾਏ। ਭਾਈ, ਇਹ ਜ਼ਿੰਦਗੀ ਰੂਪ ਖੇਤੀ ਵਿੱਚ ਤੁਸੀਂ ਸੱਚੇ ਨਾਮ ਦਾ ਬੀਜ ਬੀਜੋ। ਹਾਂਜੀ,
ਖੇਤੀ ਜੰਮੀ ਅਗਲੀ ਮਨੁਆ ਰਜਾ ਸਹਿ ਸਬਾਏ।
ਖੇਤੀ ਜੰਮੀ ਅਗਲੀ, ਅਗਲੀ ਤੋਂ ਭਾਵ ਬਹੁਤ ਸੋਹਣੀ। ਜੇ ਤੁਸੀਂ ਪ੍ਰੇਮ ਨਾਲ ਉਸ ਈਸ਼ਵਰ ਦੇ ਨਾਮ ਦਾ ਬੀਜ ਬੀਜੋਗੇ ਤੇ ਬਹੁਤ ਸੋਹਣੀ ਖੇਤੀ ਜੰਮੇਗੀ, ਬੜੀ ਸੋਹਣੀ ਫਸਲ ਹੋਏਗੀ। ਮਨੁਆ ਰੱਜਾ ਸਹਿਜ ਸੁਭਾਏ, ਇਤਨੀ ਚੰਗੀ ਫਸਲ ਕੇ ਰੱਜ ਜਾਏਗਾ ਮਨ। ਮਨ ਮਨੁਆ ਮਨ ਰੱਜਾ ਸਹਿਜ ਸੁਭਾਏ, ਸਹਿਜ ਅਵਸਥਾ ਵਿਚ ਅਡੋਲ ਅਵਸਥਾ ਵਿਚ ਟਿਕ ਕੇ ਉਸਦੇ ਪ੍ਰੇਮ ਨਾਲ ਰੱਜ ਜਾਏਗਾ, ਸੁਭਾਏ ਪ੍ਰੇਮ। ਹਾਂਜੀ,
ਗੁਰ ਕਾ ਸ਼ਬਦ ਅੰਮ੍ਰਿਤ ਹੈ, ਜਿਤ ਪੀਤੇ ਤਿਥ ਜਾਏ।
ਗੁਰੂ ਦਾ ਸ਼ਬਦ ਬਈ ਅੰਮ੍ਰਿਤ ਹੈ, ਮਿੱਠਾ ਹੈ। ਜਿਤ ਪੀਤੇ, ਜਿਸ ਦੇ ਪੀਤਿਆਂ ਤਿਖ ਜਾਏ, ਤਿਖਾ ਮਿੱਠ ਜਾਂਦੀ ਹੈ।
ਹਾਂਜੀ, ਇਹ ਮਨ ਸਾਚਾ ਹਰ ਰਤਾ, ਇਹ ਮਨ ਸਾਚਾ ਸੱਚ ਰਤਾ, ਸੱਚੇ ਰਿਹਾ ਸਮਾਏ।
ਇਹ ਮਨ ਸਾਚਾ, ਇੱਥੇ ਸਾਚਾ ਦਾ ਮਤਲਬ ਹੈ ਅਡੋਲ। ਇਹ ਮਨ ਸਾਚਾ ਸੱਚ ਰਤਾ, ਸੱਚੇ ਰਿਹਾ ਸਮਾਏ। ਜਿਉਂ ਹੀ ਤੁਸੀਂ ਨਾਮ ਰੂਪੀ ਅੰਮ੍ਰਿਤ ਛਕੋਗੇ, ਤਿਖਾ ਜਾਏਗੀ, ਇਹ ਮਨ ਹੈ ਅਡੋਲ ਅਵਸਥਾ ਵਿਚ ਪਹੁੰਚ ਜਾਏਗਾ ਤੇ ਉਸਦੇ ਨਾਮ ਰੰਗ ਵਿਚ ਰੰਗਿਆ ਜਾਏਗਾ ਸੱਚ ਰਤਾ।
ਆਖਣ ਵੇਖਣ ਬੋਲਣਾ ਸਭੇ ਰਿਹਾ ਸਮਾਏ,
ਆਖਣ ਵੇਖਣ ਬੋਲਣਾ ਸ਼ਬਦੇ ਰਿਹਾ ਸਮਾਏ। ਆਖਣ ਵੇਖਣ ਬੋਲਣਾ, ਤੁਹਾਡੀ ਜ਼ਬਾਨ ਤੇ ਤੁਹਾਡੀ ਨਿਗਾਹ ਵਿਚ, ਤੁਹਾਡੇ ਸ਼ਬਦਾਂ ਰਾਹੀਂ ਉਹ ਪ੍ਰਭੂ ਹੀ ਸਮਾਇਆ ਹੋਵੇ। ਭਾਵ ਨਿਗਾਹ ਪਏ ਜਿੱਥੇ ਤੇ ਪ੍ਰਭੂ ਨਜ਼ਰ ਆਵੇ, ਰਸਨਾ ਨਾਲ ਪ੍ਰਭੂ ਦਾ ਨਾਮ ਹੀ ਜਪਿਆ ਜਾਵੇ। ਹਾਂਜੀ,
ਬਾਣੀ ਵੱਜੀ ਚੌਂ ਜੁਗੀ ਸੱਚੋ ਸੱਚ ਸੁਣਾਏ,
ਬਾਣੀ ਵੱਜੀ ਚੌਂ ਜੁਗੀ ਸੱਚੋ ਸੱਚ ਸਮਾਏ। ਵੱਜੀ ਤੋਂ ਭਾਵ ਮਸ਼ਹੂਰ ਹੋਈ, ਬਾਣੀ ਵੱਜੀ ਚੌਂ ਜੁਗੀ, ਚੌਹਾਂ ਜੁਗਾਂ ਵਿਚ ਬਾਣੀ ਮਸ਼ਹੂਰ ਹੋਈ, ਸੱਚੋ ਸੱਚ ਸੁਣਾਏ। ਉਹ ਸਦਾ ਥਿਰ ਨਾਮ ਚੌਹਾਂ ਜੁਗਾਂ ਵਿਚ ਸੁਣਾਈ ਦਿੱਤਾ। ਹਾਂਜੀ,
ਹਮੇ ਮੇਰਾ ਰਹਿ ਗਿਆ ਸੱਚੇ ਲਿਆ ਮਿਲਾਏ।
ਜਿਉਂ ਹੀ ਉਹ ਸਦਾ ਥਿਰ ਨਾਮ ਨੂੰ ਚੇਤੇ ਕਰੋਗੇ, ਹਮੇ ਮੇਰਾ ਰਹਿ ਗਿਆ, ਇਹ ਮੈਂ ਮੇਰੀ ਮੁੱਕ ਜਾਏਗੀ, ਸੱਚੇ ਲਿਆ ਸਮਾਏ, ਉਸ ਮਾਲਕ ਦੇ ਵਿਚ ਤੁਹਾਡੀ ਸੁਰਤ ਜੁੜ ਜਾਏਗੀ। ਹਾਂਜੀ,
ਤਿਨਕੋ ਮਹਿਲ ਹਦੂਰ ਹੈ ਜੋ ਸੱਚ ਰਹੇ ਲਿਵ ਲਾਏ।
ਤਿਨਕੋ ਮਹਿਲ ਹਦੂਰ ਹੈ, ਉਹਨਾਂ ਲਈ ਈਸ਼ਵਰ ਦਾ ਮਹਿਲ ਨੇੜੇ ਹੀ ਹੈ, ਹਾਜ਼ਰ ਨਾਜ਼ਰ ਹੈ, ਉਹਨਾਂ ਲਈ ਅਕਾਲ ਪੁਰਖ ਦਾ ਮਹਿਲ ਸਾਹਮਣੇ ਹੀ ਹੈ, ਜੋ ਸੱਚ ਰਹੇ ਲਿਵ ਲਾਏ, ਜਿਨ੍ਹਾਂ ਨੇ ਲਿਵ ਜੋੜ ਲਈ ਹੈ ਉਸ ਨਾਲ, ਉਹਨਾਂ ਲਈ ਮਹਿਲ ਪ੍ਰਭੂ ਦਾ ਕੋਈ ਦੂਰ ਨਹੀਂ, ਨੇੜੇ ਹੀ ਹੈ। ਹਾਂਜੀ,
ਨਜ਼ਰੀ ਨਾਮ ਤੇ ਆਈ ਹੈ ਵਿਣ ਕਰਮਾ ਪਾਇਆ ਨਾ ਜਾਏ।
ਨਦਰੀ ਨਾਮ ਤੇ ਆਈ ਹੈ, ਲੇਕਿਨ ਨਾਮ ਵੀ ਐਵੇਂ ਨਹੀਂ ਤੇ ਆਇਆ ਜਾਂਦਾ ਜੇ ਬਖਸ਼ਿਸ਼ ਹੋਵੇ। ਨਦਰ ਨਦਰੀ ਬਖਸ਼ਿਸ਼ ਦੁਆਰਾ, ਨਦਰੀ ਨਾਮ ਤੇ ਆਈ ਹੈ, ਬਖਸ਼ਿਸ਼ ਦੁਆਰਾ ਹੀ ਨਾਮ ਸਿਮਰਿਆ ਜਾ ਸਕਦਾ ਹੈ। ਵਿਣ ਕਰਮਾ ਪਾਇਆ ਨਾ ਜਾਏ, ਜਦ ਤੱਕ ਭਲੇ ਕਰਮ ਨਾ ਜਾਗਣ ਤਦ ਤੱਕ ਉਸਨੂੰ ਪਾਇਆ ਨਹੀਂ ਜਾ ਸਕਦਾ। ਹਾਂਜੀ,
ਪੂਰੇ ਭਾਗ ਸਤਸੰਗਤ ਲਹੇ ਸਤਗੁਰ ਭੇਟੇ ਜਿਸ ਆਵੇ।
ਪੂਰੇ ਭਾਗ ਸਤਸੰਗਤ ਲਹੈ, ਚੰਗੇ ਭਾਗਾਂ ਨਾਲ ਸਤਸੰਗਤ ਮਿਲਦੀ ਹੈ, ਸਤਗੁਰੂ ਭੇਟੇ ਜਿਸ ਆਏ, ਔਰ ਜਿਸ ਸਤਸੰਗਤ ਰਾਹੀਂ ਗੁਰੂ ਨਾਲ ਮਿਲਾਪ ਹੋ ਸਕਦਾ ਹੈ। ਹਾਂਜੀ, ਭੇਟਾ ਮਿਲਾਪ ਹੋਣਾ।
ਅਨਦਿਨ ਨਾਮੇ ਰਤਿਆ ਦੁੱਖ ਵਿਖਿਆ ਵਿੱਚੋਂ ਜਾਏ।
ਅਨਦਿਨ ਨਾਮੇ ਰਤਿਆ, ਅਨਦਿਨ ਹਰ ਰੋਜ਼, ਨਾਮੇ ਰਤਿਆਂ ਨਾਮ ਨਾਲ ਜੁੜਿਆ, ਨਾਮ ਨਾਲ ਰੰਗਿਆ, ਦੁੱਖ ਵਿਖਿਆ ਵਿੱਚੋਂ ਜਾਏ। ਦੁੱਖ ਤੇ ਵਿਖਿਆ ਆਖਦੇ ਨੇ ਜ਼ਹਿਰ, ਮਾਇਆ ਦਾ ਜ਼ਹਿਰ, ਦੁੱਖ ਤੇ ਮਾਇਆ ਦਾ ਜ਼ਹਿਰ ਵਿੱਚੋਂ ਜਾਏ, ਦੂਰ ਹੋ ਜਾਏਗਾ, ਤੁਹਾਡੇ ਵਿੱਚੋਂ ਦੂਰ ਹੋ ਜਾਏਗਾ। ਹਾਂਜੀ,
ਨਾਨਕ ਮਿਲਾਵੜਾ,
ਨਾਨਕ ਸ਼ਬਦ ਮਿਲਾ,
ਨਾਨਕ ਸ਼ਬਦ ਮਿਲਾਵੜਾ, ਨਾਮੇ ਨਾਮ ਸਮਾਏ।
ਨਾਨਕ ਸ਼ਬਦ ਮਿਲਾਵੜਾ, ਨਾਮੇ ਨਾਮ ਸਿਮਾਏ, ਸ਼ਬਦ ਦੇ ਰਾਹੀਂ ਹੀ ਮਿਲਾਪ ਹੋ ਸਕਦਾ ਹੈ। ਨਾਨਕ ਪਾਤਸ਼ਾਹ ਆਖਦੇ ਨੇ ਸ਼ਬਦ ਮਿਲਾਵੜਾ, ਨਾਮੇ ਨਾਮ ਸਮਾਏ, ਨਾਮ ਦੁਆਰਾ ਹੀ ਉਸ ਨਾਮੀ ਵਿਚ ਮਿਲਿਆ ਜਾ ਸਕਦਾ ਹੈ। ਅੱਜ ਇਹ ਬਚਨ ਪ੍ਰਵਾਨ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ। ਅੱਛਾ, ਹੁਣ ਹਾਂਜੀ ਕਰੋ ਜੀ ਸ਼ੁਰੂ।
ਸ੍ਰੀ ਰਾਗ ਮਹਿਲਾ ਤੀਜਾ ਆਪਣਾ ਭਉ ਤਿਨ ਪਾਇਓਨ ਜਿਨ ਗੁਰ ਕਾ ਸ਼ਬਦ ਵਿਚਾਰ।
ਆਪਣਾ ਭਉ ਤਿਨ ਪਾਇਨ ਜਿਨ ਗੁਰ ਕਾ ਸ਼ਬਦ ਵਿਚਾਰ। ਭਉ ਦਾ ਅਰਥ ਹੈ ਇੱਥੇ ਅਦਬ ਸਤਕਾਰ। ਤਿੰਨ ਤਿੰਨਾਂ ਦੇ ਹਿਰਦੇ ਵਿੱਚ ਆਪਣਾ ਭਉ ਤਿਨ ਪਾਇਨ। ਅਕਾਲ ਪੁਰਖ ਨੇ ਆਪਣਾ ਅਦਬ ਸਤਕਾਰ ਉਨ੍ਹਾਂ ਦੇ ਮਨਾਂ ਵਿੱਚ ਰੱਖਿਆ ਹੈ, ਤਿੰਨ ਤਿੰਨਾਂ ਦੇ, ਉਨ੍ਹਾਂ ਦੇ ਕਿੰਨਾਂ ਦੇ, ਜਿਨ ਗੁਰ ਕਾ ਸ਼ਬਦ ਵਿਚਾਰ। ਜਿਹੜੇ ਗੁਰੂ ਦੇ ਸ਼ਬਦ ਦਾ ਵਿਚਾਰ ਕਰਦੇ ਨੇ, ਪ੍ਰਭੂ ਨੇ ਉਨ੍ਹਾਂ ਦੇ ਹਿਰਦੇ ਵਿੱਚ, ਉਨ੍ਹਾਂ ਸੇਵਕਾਂ ਦੇ ਹਿਰਦੇ ਵਿੱਚ ਆਪਣਾ ਅਦਬ ਤੇ ਸਤਕਾਰ ਬਖਸ਼ਿਆ। ਤੋ ਪਹਿਲੇ ਸ਼ਬਦਾਂ ਵਿੱਚ ਆਇਆ ਸੀ ਨਾ ਪ੍ਰਭੂ ਦੇ ਅਦਬ ਸਤਕਾਰ ਦਾ ਜ਼ਿਕਰ। ਆਖਿਆ ਸੀ ਕਿ ਭਗਤੀ ਉਹੀ ਕਰ ਸਕਦਾ ਜਿਹਦੇ ਮਨ ਵਿੱਚ ਅਦਬ ਤੇ ਸਤਕਾਰ, ਸੂਖਸ਼ਮ ਡਰ ਹੋਵੇ ਰੱਬ ਦਾ, ਅਦਬ ਤੇ ਸਤਕਾਰ ਹੋਵੇ ਰੱਬ ਦਾ। ਭਾਉ ਮਤਲਬ ਡਰ, ਤੇ ਇੱਥੇ ਡਰ ਦਾ ਮਤਲਬ ਹੈ ਅਦਬ ਤੇ ਸਤਕਾਰ। ਜਿਹਦੇ ਹਿਰਦੇ ਵਿੱਚ, ਪਿਛਲੀਆਂ ਸ਼ਬਦਾਂ ਵਿੱਚ ਆਖਿਆ ਸੀ ਸਤਿਗੁਰਾਂ ਨੇ ਕਿ ਜਿਹਦੇ ਹਿਰਦੇ ਵਿੱਚ ਉਸ ਪਰਮਾਤਮਾ ਲਈ ਅਦਬ ਤੇ ਸਤਕਾਰ ਹੈ, ਉਹੀ ਮਨੁੱਖ ਭਗਤੀ ਕਰ ਸਕੇਗਾ। ਔਰ ਇਸ ਸ਼ਬਦ ਵਿੱਚ ਆਖਦੇ ਨੇ ਕਿ ਅਦਬ ਸਤਕਾਰ ਵੀ ਹਰ ਇੱਕ ਨੂੰ ਨਹੀਂ ਮਿਲਦਾ। ਜਿਹੜੇ ਗੁਰੂ ਦਾ ਸ਼ਬਦ ਵਿਚਾਰਦੇ ਨੇ, ਜਿਹੜੇ ਗੁਰੂ ਦੇ ਸ਼ਬਦ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਨੇ, ਉਹਨਾਂ ਦੇ ਹਿਰਦੇ ਵਿੱਚ ਹੀ ਅਦਬ ਤੇ ਸਤਕਾਰ ਈਸ਼ਵਰ ਦਾ, ਖੁਦਾ ਦਾ ਟਿਕਦਾ ਹੈ। ਨਹੀਂ ਤੇ ਉਸ ਦਾ ਡਰ ਪਾਓ ਹਰ ਇੱਕ ਮਨੁੱਖ ਦੇ ਹਿਰਦੇ ਵਿੱਚ ਨਹੀਂ ਹੈ। ਇਸ ਸੰਸਾਰ ਵਿੱਚ ਅਸੀਂ ਵੇਖਦੇ ਹਾਂ ਹਰ ਕੋਈ ਰੱਬ ਤੋਂ ਡਰਨ ਵਾਲਾ ਨਹੀਂ ਹੈ। ਕਿੰਨੇ ਕੁ ਡਰਦੇ ਨੇ ਰੱਬ ਤੋਂ? ਚੰਦ ਹੋਣਗੇ ਜਿਹੜੇ ਸਹੀ ਅਰਥਾਂ ਵਿੱਚ, ਜਿਨ੍ਹਾਂ ਦੇ ਮਨ ਵਿੱਚ ਡਰ ਹੈ ਰੱਬ ਦਾ। ਰੱਬ ਦਾ ਡਰ ਤੋਂ ਭਾਵ ਅਦਬ ਸਤਕਾਰ ਰੱਬ ਦਾ ਹੈ, ਸਾਰੇ ਨਹੀਂ ਕਰ ਸਕਦੇ। ਇੱਥੇ ਪਾਤਸ਼ਾਹ ਕਹਿੰਦੇ ਨੇ ਅਦਬ ਸਤਕਾਰ ਉਨ੍ਹਾਂ ਦੇ ਹਿਰਦਿਆਂ ਵਿੱਚ ਹੀ ਹੈ ਜਿਹੜੇ ਗੁਰੂ ਦੇ ਸ਼ਬਦ ਦਾ ਵਿਚਾਰ ਕਰਦੇ ਨੇ। ਹਾਂਜੀ।
ਸਤ ਸੰਗਤੀ ਸਦਾ ਮਿਲ ਰਹੇ ਸੱਚੇ ਕੇ ਗੁਣਸਾਰ।
ਸਤ ਸੰਗਤੀ ਸਦਾ ਮਿਲ ਰਹੇ ਸੱਚੇ ਕੇ ਗੁਣਸਾਰ। ਸਤ ਸੰਗਤੀ ਸਦਾ ਮਿਲ ਰਹੇ, ਮਿਲਣ ਦਾ ਤਰੀਕਾ ਦੱਸਿਆ ਹੈ। ਤੋ ਕੀ ਹੈ ਮਿਲਣ ਦਾ ਤਰੀਕਾ? ਸਤ ਸੰਗਤੀ, ਸੱਚਿਆਂ ਦੀ ਸੰਗਤ। ਵੇਖੀਦਾ ਹੈ ਰੋਜ਼ ਨਿਤ ਦੇ ਕਰਮਾਂ ਵਿੱਚ, ਕਿਸੇ ਨੇ ਸਿੱਖਣੀ ਹੋਵੇ ਰਾਗ ਵਿਧਿਆ ਤੇ ਉਹ ਰਾਗੀਆਂ ਨਾਲ ਬਹਿ ਜਾਂਦਾ ਹੈ, ਆਉਂਦਾ ਕੁਛ ਨਹੀਂ ਫਿਰ ਵੀ ਉਹਨਾਂ ਦੇ ਵਿੱਚ ਬਹਿ ਜਾਂਦਾ ਹੈ। ਨਿਤ ਬੈਠੇਗਾ, ਸਾਜ ਵੱਜਦੇ ਹੋਣਗੇ, ਸੁਰ ਵੱਜਦੇ ਹੋਣਗੇ, ਉਹਨਾਂ ਵੱਲੋਂ ਖਿਆਲ ਰੱਖੇਗਾ। ਸਹਿਜੇ ਸਹਿਜੇ ਸੁਰ ਦਾ, ਰਾਗ ਦਾ ਗਿਆਨ ਉਸਦਾ ਹਿਰਦਾ ਫੜਦਾ ਹੈ, ਉਸਦਾ ਦਿਮਾਗ ਉਸ ਗਿਆਨ ਨੂੰ ਫੜਦਾ ਹੈ। ਕੋਈ ਇੱਕ ਦਿਨ ਦੀ ਗੱਲ ਨਹੀਂ, ਕੋਈ ਦੋ ਦਿਨ ਨਹੀਂ, ਸਮਾਂ ਲੱਗ ਜਾਂਦਾ ਹੈ, ਸਾਲ ਦੋ ਸਾਲ। ਵੇਖੀਦਾ ਉਹ ਨਾਲ ਬਹਿੰਦਾ ਗੁਣਵੰਤਿਆਂ ਦੇ ਤੇ ਕੁਛ ਨਾ ਕੁਛ ਸਿੱਖਦਾ। ਜੌਹਰੀ ਦੇ ਕੋਲ ਕੋਈ ਸੇਵਕ ਬੈਠਾ ਹੈ, ਉਹਦਾ ਨੌਕਰ ਬੈਠਾ ਹੈ, ਨਿਤ ਉਹਦੇ ਕੋਲ ਬੈਠਦਾ। ਪਹਿਲਾਂ ਤੇ ਉਹਨੂੰ ਕੋਈ ਗਿਆਨ ਨਹੀਂ, ਲੇਕਿਨ ਜੌਹਰੀ ਨਾਲ ਨਿਤ ਬੈਠਦਾ ਤੇ ਉਹਨੂੰ ਵੀ ਹੀਰਿਆਂ ਦੀ ਪਰਖ ਦਾ ਪਤਾ ਲੱਗ ਜਾਂਦਾ ਹੈ। ਨਿਤ ਬੈਠਦਾ ਜੌਹਰੀ ਦੇ ਨਾਲ, ਨਿਤ ਵੇਖਦਾ ਨੀਜ ਨਾਲ, ਨਿਤ ਉਹਦੇ ਨਿਰਣੇ ਦੇਖਦਾ ਕਿ ਆਹ ਹੀਰਾ ਚੰਗਾ ਹੈ, ਕਿਉਂ ਚੰਗਾ ਹੈ। ਉਸਦੀ ਗੱਲ ਜੌਹਰੀ ਕਰਦਾ, ਇਸਦੇ ਦਿਮਾਗ ਵਿੱਚ ਪੈਂਦੀ ਹੈ। ਤੂੰ ਵੇਖੀਦਾ ਕਿ ਹੌਲੀ ਹੌਲੀ ਸਹਿਜੇ ਸਹਿਜੇ ਜਿਸ ਸੰਗਤ ਵਿੱਚ ਬੈਠੋ, ਉਸ ਸੰਗਤ ਦੀ ਰੰਗਤ ਮਨ ਤੇ ਹੁੰਦੀ ਹੈ, ਬੁੱਧੀ ਤੇ ਹੁੰਦੀ ਹੈ। ਇਸੇ ਤਰ੍ਹਾਂ ਹੀ ਗੁਰੂ ਕੋਲ ਆ ਕੇ ਬੈਠੋ, ਗੁਰੂ ਦੀ ਸੰਗਤ ਵਿੱਚ ਬੈਠੋ, ਸਤ ਸੰਗਤ ਵਿੱਚ ਬੈਠੋ ਤਾਂ ਸੱਚਿਆਂ ਦੀ ਸੰਗਤ ਦਾ ਵੀ ਅਸਰ ਮਨ ਤੇ ਬੁੱਧੀ ਤੇ ਹੁੰਦਾ ਹੈ। ਔਰ ਇਹ ਨਹੀਂ ਕਿ ਇੱਕ ਜਾਂ ਦੋ ਦਿਨ ਆ ਕੇ ਤੇ ਫਿਰ ਹਟ ਜਾਓ, ਨਿਤ ਦੀ ਸੰਗਤ ਹੋਵੇ ਤਾਂ ਫਿਰ ਸਾਧ ਜਨਾਂ ਦੀ ਸੰਗਤ ਦਾ ਵੀ ਇਵੇਂ ਮਲੋਮਲੀ ਅਸਰ ਹਿਰਦੇ ਤੇ ਬੁੱਧੀ ਤੇ ਹੋਏਗਾ, ਅਵਸ਼ ਹੋਏਗਾ। ਔਰ ਸਤਸੰਗਤ ਦੀ ਮਹਿਮਾ ਤੇ ਕਈਆਂ ਨੇ ਆਖੀ ਹੈ, ਸਾਖੀ ਯਾਦ ਆਈ, ਕਹਿੰਦੇ ਨੇ ਤੀਸਰੀ ਪਾਤਸ਼ਾਹ ਵੇਲੇ ਗੋਇੰਦਵਾਲ ਸਤਿਗੁਰੂ ਵਿਰਾਜੇ ਸਨ, ਰੋਜ਼ ਸੰਗਤਾਂ ਜੁੜਦੀਆਂ, ਰੋਜ਼ ਗੁਰੂ ਉਪਦੇਸ਼ ਕਰਦੇ ਤੇ ਸੰਗਤਾਂ ਸੁਣ ਕੇ ਨਿਹਾਲ ਹੁੰਦੀਆਂ। ਔਰ ਕੋਲੀ ਦਰਿਆ ਬਿਆਸਾ ਵਹਿੰਦਾ ਸੀ ਤੇ ਬਿਆਸਾ ਦੇ ਪਰਲੇ ਕੰਢੇ ਪਿੰਡ ਸੀ ਸਡੌਰਾ। ਕਹਿੰਦੇ ਨੇ ਸਡੌਰੇ ਦੀ ਸਿੱਖੀ ਬੜੀ ਮਸ਼ਹੂਰ ਸੀ, ਸਿਰਫ 72 ਘਰ ਸਨ ਸਿੰਘਾਂ ਦੇ। ਔਰ ਉਹਨਾਂ ਸਮੇਂ ਜਦੋਂ ਸਿੱਖੀ ਦੀ ਬੜੀ ਮੁਖਾਲਫਤ ਸੀ, ਇਹ 72 ਘਰ ਡਟੇ ਰਹੇ, ਇਹ ਸਿੱਖੀ ਤੋਂ ਦੂਰ ਨਾ ਹੋਏ, ਇਹਨਾਂ ਹੀ ਪਰਿਵਾਰਾਂ ਚੋਂ ਇੱਕ ਸੀ, ਇੱਕ ਸਿੰਘ ਸੀ ਭਾਈ ਪਾਰੋ ਕਰਕੇ, ਗੁਰੂ ਦਾ ਪ੍ਰੇਮੀ, ਰੋਜ਼ ਘੋੜੇ ਤੇ ਸਵਾਰ ਹੋ ਤੇ ਜਾਇਆ ਕਰਦਾ ਸੀ ਸਤਿਗੁਰਾਂ ਦੇ ਦਰਸ਼ਨ, ਬਿਆਸਾ ਪਾਰ ਕਰਕੇ ਗੋਇੰਦਵਾਲ ਪਹੁੰਚਿਆ ਕਰਦਾ ਸੀ ਦਰਸ਼ਨਾਂ ਲਈ। ਤੇ ਕਹਿੰਦੇ ਨੇ ਇੱਕ ਦਿਨ ਤੂਫਾਨ ਆਇਆ ਬੜਾ ਪਾੜੀ, ਇੱਥੇ ਸਡੌਰੇ ਦਾ ਇੱਕ ਮਸ਼ਹੂਰ ਮੁਸਲਮਾਨ ਅੱਲਾ ਯਾਰ ਖਾਂ ਬੈਠਾ ਕੰਢੇ, ਨਦੀ ਦੇ ਕੰਢੇ, ਕੁਛ ਪਠਾਣ ਦੂਸਰੇ ਦੋਸਤ ਇਸ ਦੇ ਨਾਲ ਤੇ ਇਹਨੇ ਵੀ ਪਾਰਲੇ ਕੰਢੇ ਜਾਣਾ ਸੀ। ਤੋ ਮਲਾਹ ਨੇ ਕਹਿ ਦਿੱਤਾ ਕਿ ਅੱਜ ਬੇੜੀ ਮੈਂ ਨਹੀਂ ਉਤਾਰ ਸਕਦਾ ਦਰਿਆ ਵਿੱਚ, ਬੜਾ ਤੂਫਾਨ ਹੈ, ਕਿਸੇ ਹਿਸਾਬ ਵੀ ਅੱਜ ਮੈਂ ਤੁਹਾਨੂੰ ਪਰਲੇ ਪਾਰ ਨਹੀਂ ਲਿਜਾ ਸਕਦਾ। ਇਹ ਬੈਠੇ ਨੇ ਉੱਥੇ ਗੱਲਾਂ ਕਰਦੇ, ਇਨਕਾਰ ਕਰ ਦਿੱਤਾ। ਔਰ ਭਾਈ ਪਾਰੋ ਆਇਆ, ਵੇਖਿਆ ਨਦੀ ਚ ਤੂਫਾਨ ਹੈ, ਘਬਰਾਇਆ ਨਹੀਂ, ਘੋੜਾ ਠੇਲ ਦਿੱਤਾ, ਉਸੇ ਤਰ੍ਹਾਂ ਘੋੜੇ ਤੇ ਸਵਾਰ ਹੈ, ਜਾ ਲੰਘਿਆ ਤੇ ਇਹ ਸਭ ਹੱਕੇ ਬੱਕੇ ਰਹਿ ਗਏ। ਔਰ ਫਿਰ ਕੁਝ ਚਿਰ ਬਾਅਦ ਆਇਆ ਭਾਈ ਪਾਰੋ, ਇਹ ਹਜੇ ਉੱਥੇ ਹੀ ਬੈਠੇ ਸਨ ਆਸ ਲਾ ਕੇ ਕਿ ਪਾਣੀ ਉਤਰੇ ਤੇ ਬੇੜੀ ਰਾਹੀਂ ਪਾਰ ਕਰੀਏ ਦਰਿਆ। ਤੋ 3-4 ਘੰਟੇ ਸੰਗਤ ਕਰਕੇ ਜਦ ਭਾਈ ਪਾਰੋ ਮੁੜਿਆ ਤੇ ਪਠਾਨ ਅੱਲਾ ਯਾਰ ਖਾਂ ਅੱਗੇ ਵਧਿਆ ਤੇ ਲਗਾਮ ਫੜ ਲਈ ਘੋੜੇ ਦੀ, ਆਖਦਾ ਕਿ ਤੁਸੀਂ ਮੈਨੂੰ ਦੱਸੋ ਕਿ ਤੁਹਾਨੂੰ ਜਾਨ ਪਿਆਰੀ ਨਹੀਂ, ਇਤਨਾ ਤੂਫਾਨ ਦਰਿਆ ਦੇ ਵਿੱਚ ਤੇ ਤੁਸੀਂ ਘੋੜਾ ਠੇਲ ਦਿੱਤਾ, ਕਿਵੇਂ ਪਾਰ ਕਰ ਗਏ ਤੁਸੀਂ ਇਹ ਮੈਨੂੰ ਦੱਸੋ। ਭਾਈ ਪਾਰੋ ਆਖਦਾ ਕਿ ਇਹ ਤੇ ਮੈਨੂੰ ਪਤਾ ਨਹੀਂ, ਮੈਨੂੰ ਤੇ ਇੰਨਾ ਹੀ ਪਤਾ, ਇੱਕ ਕਦਮ ਚੁੱਕਣਾ ਮੇਰਾ ਕੰਮ ਹੈ, ਇੱਕ ਕਦਮ ਮੈਂ ਚੁੱਕਦਾ ਤੇ ਅੱਗੇ ਫਿਰ ਗੁਰੂ ਸਾਂਭ ਲੈਂਦਾ, ਫਿਰ ਮੈਂ ਉਹਦੇ ਹਵਾਲੇ ਹਾਂ। ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਕੋਟ ਪੈਂਡਾ ਆਗੇ ਹੋਏ, ਸਤਿਗੁਰ ਕੋਟ ਪੈਂਡਾ ਆਗੇ ਹੋਏ ਲੇਤ। ਕਹਿੰਦਾ ਮੇਰਾ ਕਦਮ ਤੇ ਇੱਕ ਕਦਮ ਹੀ ਪੁੱਟਣਾ, ਮੇਰਾ ਫਰਜ਼ ਤੇ ਇੱਕ ਕਦਮ ਪੁੱਟਣਾ, ਗੁਰੂ ਅੱਗੇ ਚੱਲ ਕੇ ਆਉਂਦਾ, ਫਿਰ ਉਹ ਹੀ ਸੰਭਾਲਦਾ ਹੈ, ਗੁਰੂ ਸੰਭਾਲਦਾ। ਤੇ ਫਿਰ ਕਹਿੰਦਾ ਚੱਲ ਮੈਨੂੰ ਵੀ ਐਸੇ ਗੁਰੂ ਦੇ ਦਰਸ਼ਨ ਕਰਾ ਚੱਲ। ਕਹਿੰਦਾ ਲੈ ਚੱਲ ਫਿਰ ਆ ਜਾ ਬਹਿ ਜਾ। ਉਸੇ ਤਰ੍ਹਾਂ ਉਸਨੂੰ ਵੀ ਬਹਾਇਆ ਘੋੜੇ ਤੇ, ਉਸੇ ਤਰ੍ਹਾਂ ਨਦੀ ਤੂਫਾਨ, ਉਸੇ ਤਰ੍ਹਾਂ ਫਿਰ ਗਏ ਘੋੜੇ ਤੇ। ਔਰ ਦੇਖਿਆ ਭਾਈ ਪਾਰੋ ਨੇ, ਇਹਨੇ ਅੱਲਾ ਰੱਖਾ ਨੇ, ਅੱਲਾ ਯਾਰ ਖਾਨ ਨੇ, ਇਹ ਉੱਥੇ ਗੁਰੂ ਦਾ ਹੀ ਹੋ ਕੇ ਰਹਿ ਗਿਆ। ਦਰਸ਼ਨ ਕੀਤੇ, ਕਹਿੰਦਾ ਹੁਣ ਨੀ ਜੇ ਮੋੜਨਾ, ਬਸ ਔਰ ਸਤਿਗੁਰਾਂ ਨੇ ਮਗਰੋਂ ਜਦੋਂ 22 ਗੱਦੀਆਂ ਬਖਸ਼ੀਆਂ ਸਨ, ਉਹਨਾਂ ਚੋਂ ਇੱਕ ਗੱਦੀ ਬਖਸ਼ੀ ਸੀ ਅੱਲਾ ਯਾਰ ਖਾਨ ਨੂੰ। ਅੱਲਾ ਯਾਰ ਖਾਨ ਨੂੰ ਗੱਦੀ ਬਖਸ਼ੀ ਸੀ, ਸਿੱਖੀ ਦੀ ਗੱਦੀ। ਆਖਿਆ ਕਿ ਇਹ ਗੱਦੀ ਇਸ ਪਿਆਰੇ ਨੂੰ। ਮੇਰਾ ਖਿਆਲ ਹੈ ਕਿ ਇਹ ਇੱਕ ਫਖਰ ਵਾਲੀ ਗੱਲ ਹੈ। ਸਿੱਖੀ ਦੇ ਵਿੱਚ ਕਦੇ ਮਜ਼ਹਬ ਦਾ ਖਿਆਲ ਨਹੀਂ ਰੱਖਿਆ ਗਿਆ, ਪ੍ਰੇਮ ਦਾ ਖਿਆਲ ਰੱਖਿਆ ਗਿਆ ਕਿ ਗੁਰੂ ਘਰ ਨਾਲ ਪ੍ਰੇਮ ਕਿਸ ਨੇ ਕੀਤਾ। ਸਤਿਗੁਰਾਂ ਨੇ ਇਹ ਨਹੀਂ ਵੇਖਿਆ ਕਿ ਇਹ ਪਠਾਨ ਹੈ, ਇਹ ਸਿੱਖੀ ਦੀ ਗੱਦੀ ਪ੍ਰਚਾਰ ਕਰੇਗਾ ਅੱਗੇ, ਸਿੱਖੀ ਦਾ ਇਹ ਪਠਾਨ ਹੈ। ਨਹੀਂ ਵੇਖਿਆ ਪਿਆਰ, ਅੱਲਾ ਯਾਰ ਖਾਨ ਦਾ ਪਿਆਰ। ਔਰ ਫਿਰ ਨੇੜੇ ਗੱਲ ਨਿਬੇੜਦਿਆਂ, ਸ੍ਰੀ ਹਰਿਮੰਦਰ ਸਾਹਿਬ ਨੀਂਹ ਸਾਈਂ ਮੀਆਂ ਮੀਰ ਨੇ ਰੱਖੀ। ਮੀਆਂ ਮੀਰ ਮੁਸਲਮਾਨ ਸਨ, ਫਕੀਰ ਸਨ, ਲੇਕਿਨ ਰੱਬ ਦੇ ਪਿਆਰੇ ਸਨ। ਔਰ ਸਤਿਗੁਰਾਂ ਨੇ ਆਖਿਆ ਕਿ ਮੀਆਂ ਮੀਰ ਇਸ ਦੀ ਨੀਂਹ ਤੁਸੀਂ ਰੱਖੋਗੇ। ਉਹ ਆਖਦਾ ਪਾਤਸ਼ਾਹ, ਮੇਰੇ ਚ ਕੀ ਏਡੀ ਖੂਬੀ ਹੈ ਕਿ ਮੈਂ ਇਸ ਦੀ ਨੀਂਹ ਰੱਖਾਂ? ਤੁਸੀਂ ਆਪ ਇਸ ਹਲਤ ਪਲਤ ਦੇ ਮਾਲਕ ਹੋ, ਤੁਸੀਂ ਆਪਣੇ ਹੱਥੀ ਰੱਖੋ। ਉਹ ਆਖਦੇ ਅਸੀਂ ਵੀ ਨੀਂਹ ਕੋਈ ਹੋਰ ਰੱਖਾਂਗੇ, ਤੂੰ ਬੰਦਗੀ ਵਾਲਾ ਪੁਰਸ਼ ਹੈ ਤੇ ਇਹ ਬੰਦਗੀ ਵਾਲਾ ਅਸਥਾਨ ਹੈ, ਅਸੀਂ ਬੰਦਗੀ ਵਾਲੇ ਅਸਥਾਨ ਦੀ ਨੀਂਹ ਇੱਕ ਬੰਦਗੀ ਵਾਲੇ ਪੁਰਸ਼ ਤੋਂ ਹੀ ਰਖਾਵਾਂਗੇ, ਇਸ ਦੀ ਨੀਂਹ ਅੱਜ ਤੂੰ ਰੱਖੇਗਾ। ਔਰ ਸਿੱਖੀ ਦਾ ਮਹਾਨ ਕੇਂਦਰ, ਮੁੱਢਲਾ ਕੇਂਦਰ, ਸਭ ਤੋਂ ਵੱਡਾ ਕੇਂਦਰ ਹਰਿਮੰਦਰ ਸਾਹਿਬ, ਇਸ ਤੋਂ ਵੱਡਾ ਤੇ ਕੋਈ ਨਹੀਂ ਨਾ। ਔਰ ਉਸ ਦੀ ਨੀਂਹ ਰੱਖੀ ਹੈ ਸਾਈਂ ਮੀਆਂ ਮੀਰ ਨੇ। ਜੇ ਧਰਮ ਦਾ ਲਿਹਾਜ਼ ਕੀਤਾ ਹੁੰਦਾ ਕਿ ਸਾਈਂ ਮੀਆਂ ਮੀਰ ਤੇ ਮੁਸਲਮਾਨ, ਇਹਨਾਂ ਤੋਂ ਮੈਂ ਰਖਾਵਾਂ, ਮੁਸਲਮਾਨ ਘਰਾਣੇ ਦਾ ਜਨਮ ਹੈ, ਇਹਨਾਂ ਤੋਂ ਰਖਾਵਾਂ? ਨਹੀਂ, ਬਿਲਕੁਲ ਖਿਆਲ ਨਹੀਂ ਸਿੱਖੀ ਵਿੱਚ। ਸਿੱਖੀ ਵਿੱਚ ਤੇ ਰੱਬ ਨਾਲ ਕੀ ਪਿਆਰ ਹੈ, ਕਿਤਨਾ ਕੋ ਪਿਆਰ ਹੈ। ਗੱਲ ਚੱਲੀ ਸੀ ਸਤ ਸੰਗਤ ਦੀ, ਔਰ ਮੈਂ ਤੁਹਾਨੂੰ ਦੱਸਾਂ ਇੱਥੇ ਥੋੜਾ ਜਿਹਾ, ਸ਼ਾਇਦ ਤੁਹਾਡੇ ਖਿਆਲ ਚ ਨਾ ਹੋਵੇ। ਲੋਕਾਂ ਨੂੰ, ਬਹੁਤਿਆਂ ਨੂੰ ਗਲਤ ਖਿਆਲ ਹੈ ਕਿ ਵਿਸਾਖੀ ਉਸ ਦਿਨ ਤੋਂ ਸ਼ੁਰੂ ਹੋਈ ਜਿਸ ਦਿਨ ਦਸਮ ਪਾਤਸ਼ਾਹ ਨੇ ਅੰਮ੍ਰਿਤ ਛਕਾਇਆ, ਉਸ ਦਿਨ ਤੋਂ ਵਿਸਾਖੀ ਮਨਾਈ ਜਾਂਦੀ। ਇਹ ਖਿਆਲ ਬੜਾ ਗਲਤ ਹੈ। ਸ੍ਰੀ ਗੁਰੂ ਅਮਰਦਾਸ ਜੀ ਦੇ ਵੇਲੇ ਤੋਂ ਹੀ ਵਿਸਾਖੀ ਦਾ ਮੇਲਾ ਹੋਇਆ ਕਰਦਾ ਸੀ, ਜੋੜ ਮੇਲਾ ਲੱਗਿਆ ਕਰਦਾ ਸੀ, ਉਦੋਂ ਸ਼ੁਰੂ ਹੋਇਆ ਜੋੜ ਮੇਲਾ ਵਿਸਾਖੀ ਦਾ। ਸ੍ਰੀ ਗੁਰੂ ਅਮਰਦਾਸ ਜੀ ਨੇ ਸ਼ੁਰੂ ਕਰਵਾਇਆ। ਔਰ ਉਹ ਕਿਸ ਤਰ੍ਹਾਂ ਸ਼ੁਰੂ ਹੋਇਆ? ਕਹਿੰਦੇ ਨੇ ਇੱਕ ਦਿਨ ਭਾਈ ਪਾਰੋਈ ਬੈਠੇ ਸਨ ਤੇ ਆਖਦੇ ਸਨ, ਸਤਿਗੁਰੂ ਇੱਕ ਰਹਿਮਤ ਕਰੋ, ਮੇਰੇ ਤੇ ਵੀ ਇੱਕ ਬਖਸ਼ਿਸ਼ ਕਰੋ। ਤੇ ਗੁਰੂ ਅਮਰਦਾਸ ਜੀ ਨੇ ਆਖਿਆ, ਬਈ ਧੰਨ ਹੈ ਅੱਜ ਤੂੰ ਵੀ ਆਖਿਆ ਕਿ ਮੇਰੇ ਤੇ ਬਖਸ਼ਿਸ਼ ਕਰੋ, ਮੇਰੇ ਤੇ ਕੰਨ ਤਰਸਦੇ ਰਹਿ ਗਏ ਹੁਣ ਤੱਕ ਕਿ ਤੇਰੇ ਮੂੰਹੋਂ ਵੀ ਕੁਝ ਸੁਣਾ ਕਿ ਮੈਨੂੰ ਕੁਝ ਬਖਸ਼ਿਸ਼ ਕਰੋ, ਦੱਸ ਕੀ ਚਾਹੁੰਦਾ। ਤੇ ਭਾਈ ਪਾਰੋ ਆਖਦਾ ਕਿ ਉਂਝ ਤੇ ਇੱਕਾ ਦੁੱਕਾ ਸਿੱਖ ਆ ਜਾਂਦੇ ਨੇ, ਕੋਈ ਕੋਈ ਆ ਜਾਂਦੇ ਨੇ, ਸੰਗਤ ਹੋ ਜਾਂਦੀ ਹੈ ਇੱਥੇ ਆਪ ਜੀ ਦੇ ਦਰਬਾਰ ਵਿੱਚ, ਮਿਲ ਲਈਦਾ ਉਹਨਾਂ ਨੂੰ, ਪਰ ਮਨ ਚਾਹੁੰਦਾ ਕਿ ਸਾਰੀ ਸਿੱਖ ਸੰਗਤ ਇਕੱਠੀ ਹੋਵੇ ਤਾਂ ਕਿ ਇਕੱਠਿਆਂ ਦੇ ਦਰਸ਼ਨ ਹੋਣ, ਇੱਥੇ ਸੰਗਤ ਰੂਪ ਵਿੱਚ ਸਿੱਖ ਇਕੱਠੇ ਹੋਣ ਵਿਸਾਖੀ ਦੇ ਦਿਹਾੜੇ ਤੇ। ਕੁਝ ਐਸਾ ਉਪਰਾਲਾ ਕਰੋ। ਬੜੇ ਖੁਸ਼ ਹੋਏ ਸਤਿਗੁਰੂ, ਕਹਿੰਦੇ ਭਾਈ ਪਾਰੋ ਤੇ ਅਜਿਹਾ ਸੰਤ ਵੀ ਤੇਰੇ ਜਿਹਾ ਕੋਈ ਨਹੀਂ ਵੇਖਿਆ, ਕੁਝ ਆਪਣੇ ਲਈ ਨਹੀਂ ਮੰਗਿਆ, ਮੰਗਿਆ ਕਿ ਸਿੱਖ ਜੁੜ ਬੈਠਣ, ਕਿਉਂਕਿ ਜਿੱਥੇ ਜੁੜ ਕੇ ਬੈਠਣਗੇ, ਜਿੱਥੇ ਸੰਤ ਜਨਾਂ ਦੀ ਸੰਗਤ ਹੋਵੇਗੀ, ਹਰ ਕੁਝ ਕੁਝ ਖੱਟ ਕੇ ਲੈ ਜਾਏਗਾ, ਕੁਝ ਹਿਰਦਾ ਭਰ ਕੇ ਲੈ ਜਾਏਗਾ। ਤਾਂ ਉਸ ਦਿਨ ਤੋਂ ਕਹਿੰਦੇ ਸਤਿਗੁਰਾਂ ਨੇ ਐਲਾਨ ਕਰ ਦਿੱਤਾ ਕਿ ਇੱਥੇ ਵਿਸਾਖੀ ਦਾ ਮੇਲਾ ਹੋਇਆ ਕਰੇਗਾ, ਔਰ ਉਦੋਂ ਤੋਂ ਵਿਸਾਖੀ ਦਾ ਮੇਲਾ ਲੱਗਿਆ ਕਰਦਾ ਹੈ ਗੁਰੂ ਅਮਰਦਾਸ ਜੀ ਦੇ ਵੇਲੇ ਤੋਂ। ਤੋ ਆਖਦੇ ਨੇ ਸਤ ਸੰਗਤੀ ਸਦਾ ਮਿਲ ਰਹੇ ਸੱਚੇ ਕੇ ਗੁਣ ਸਾਰ। ਫਿਰ ਸਤਿਗੁਰਾਂ ਨੇ ਖਾਲਸੇ ਦਾ ਜਨਮ ਵੀ ਵਿਸਾਖੀ ਵਾਲੇ ਦਿਨ ਹੀ ਰੱਖਿਆ। ਫਿਰ ਅੰਮ੍ਰਿਤ ਵੀ ਵਿਸਾਖੀ ਵਾਲੇ ਦਿਨ ਹੀ ਛਕਾਇਆ ਸੀ, ਲੇਕਿਨ ਉਸ ਤੋਂ ਪਹਿਲਾਂ ਵੈਸਾਖੀ ਤੇ ਗੁਰੂ ਘਰ ਵਿੱਚ ਸੰਗਤ ਪਹੁੰਚਦੀ ਸੀ ਤੇ ਜੋੜ ਮੇਲਾ ਹੋਇਆ ਕਰਦਾ ਸੀ, ਸੰਗਤ ਬੱਝਿਆ ਕਰਦੀ ਸੀ। ਔਰ ਸੰਗਤ ਕੋਈ ਉਸੇ ਨੇੜ ਤੇੜ ਥਾਵਾਂ ਨਹੀਂ, ਸਾਰੀ ਸਿੱਖ ਸੰਗਤ ਇਕੱਠਿਆ ਹੋਇਆ ਕਰਦੀ ਸੀ, ਕਹਿਣ ਦਾ ਭਾਵ ਇਹ ਹੈ। ਔਰ ਉਹ ਮੰਗ ਸੀ ਭਾਈ ਪਾਰੋ ਦੀ। ਅੱਛਾ, ਤੋ ਹੁਣ ਆਖਦੇ ਨੇ ਸਤ ਸੰਗਤੀ ਸਦਾ ਮਿਲ ਰਹੇ, ਤੇ ਜਿਹੜੇ ਫਿਰ ਗੁਰੂ ਦਾ ਪਾਉ ਡਰ ਅਦਬ ਸਤਕਾਰ ਮਨ ਵਿੱਚ ਵਸਾਉਂਦੇ ਨੇ, ਕਹਿੰਦੇ ਨੇ ਉਹ ਸਤ ਸੰਗਤ ਵਿੱਚ ਆ ਕੇ ਬਹਿੰਦੇ ਨੇ, ਤੇ ਜਿਉਂ ਹੀ ਸੰਗਤ ਵਿੱਚ ਬਹਿੰਦੇ ਨੇ ਸੰਗਤ ਦਾ ਰੰਗ ਚੜਦਾ ਹੈ, ਬਖਸ਼ਿਸ਼ ਹੁੰਦੀ ਹੈ, ਤੇ ਸਤ ਸੰਗਤ ਰਾਹੀਂ ਮਿਲ ਰਹੇ, ਫਿਰ ਉਹ ਗੁਰੂ ਨਾਲ ਮਿਲਾਪ ਹੁੰਦਾ ਹੈ। ਗੁਰੂ ਦਾ ਲੜ ਫੜ ਸਕੀਦਾ ਹੈ ਸਤ ਸੰਗਤ ਰਾਹੀਂ। ਸੱਚੇ ਕੇ ਗੁਣ ਸਾਰ, ਸਾਰ ਇੱਥੇ ਸੰਭਾਲਣਾ, ਸਾਰ ਦਾ ਮਤਲਬ ਸੰਭਾਲਣਾ, ਪੱਲੇ ਬੰਨਣੇ। ਫਿਰ ਉਸ ਪਰਮਾਤਮਾ ਦੇ ਗੁਣ ਸਤ ਸੰਗਤ ਵਿੱਚ ਬਹਿ ਕੇ ਪੱਲੇ ਬੰਨੀ ਦੇ ਨੇ। ਹਾਂਜੀ,
ਦੁਬਦਾ ਮੈਲ ਚੁਕਾਈਆਂ ਹਰ ਰਾਖਿਆ ਉਰਧਾਰ।
ਦੁਬਦਾ ਮੈਲ ਚੁਕਾਈਆਂ ਹਰ ਰਾਖਿਆ ਉਰਧਾਰ। ਦੁਬਦਾ ਆਖਦੇ ਨੇ ਦੁਐਤ, ਦੋ ਦਾ ਦਿਸਣਾ, ਜੋ ਭਗਤ ਹੁੰਦੇ ਨੇ ਉਹਨਾਂ ਦੀ ਦੁਐਤ ਮਿਟਦੀ ਹੈ, ਉਹਨਾਂ ਲਈ ਇੱਕ ਰੂਪ ਰਹਿ ਜਾਂਦਾ ਹੈ, ਉਹਨਾਂ ਨੂੰ ਹਰ ਕਿਸੇ ਵਿੱਚ ਪਰਮਾਤਮਾ ਨਜ਼ਰ ਆਉਂਦਾ ਹੈ, ਦੁਐਤ ਮੁਕਦੀ ਹੈ, ਇੱਕ ਰਹਿੰਦਾ ਹੈ ਭਗਤਾਂ ਲਈ, ਜੋ ਉਸ ਨਾਲ ਇਕਮਿਕ ਹੋ ਜਾਂਦੇ ਨੇ। ਜਿਹੜੇ ਉਸ ਦਰਜੇ ਤੱਕ ਨਹੀਂ ਪਹੁੰਚ ਪਾਉਂਦੇ ਉਹਨਾਂ ਨੂੰ ਅਜੇ ਵੀ ਦੋ ਭਾਵ ਵੱਖਰੇ ਵੱਖਰੇ ਵਿਖਾਈ ਦਿੰਦੇ ਨੇ। ਵੱਖਰੇ ਦਿਖਾਈ ਦੇਣ ਦਾ ਕਾਰਨ ਹੀ ਮਾਇਆ, ਮਾਇਆ ਪਟਕਾਉਂਦੀ ਹੈ, ਦੋ ਨਜ਼ਰ ਆਉਂਦੇ ਨੇ। ਕਦੇ ਸੰਸਾਰ ਵੱਲ ਇਹਨਾਂ ਟੋਇਆਂ ਚ ਮਨ ਡਿੱਗਦਾ ਹੈ, ਕਦੇ ਨਿਰੰਕਾਰ ਨਾਲ ਜੁੜਦਾ ਹੈ, ਕਦੇ ਤੇ ਉਚਾਈਆਂ ਸਿਖਰਾਂ ਤੇ ਚੜ ਜਾਂਦਾ ਹੈ, ਚੋਟੀਆਂ ਤੇ ਪਹੁੰਚ ਜਾਂਦਾ ਹੈ, ਤੇ ਕਦੇ ਖਾਈਆਂ ਚ ਡਿੱਗਦਾ ਹੈ। ਜਦੋਂ ਮਾਇਆ ਦਾ ਪ੍ਰਭਾਵ ਪੈਂਦਾ ਹੈ ਫਿਰ ਖਾਈਆਂ ਚ ਡਿੱਗਦਾ ਹੈ। ਤੋ ਦੁਚਿੱਤਾਪਣ ਹੈ ਦੁਐਤ। ਦੁਬਦਾ ਮੈਲ ਚੁਕਾਈਨ ਹਰ ਰਾਖਿਆ ਉਰਧਾਰ। ਜਿਨ੍ਹਾਂ ਨੇ ਹਰੀ ਨੂੰ ਆਪਣੇ ਹਿਰਦੇ ਚ ਟਿਕਾ ਲਿਆ, ਉਰ ਕਹਿੰਦੇ ਨੇ ਹਿਰਦਾ। ਦੁਬਦਾ ਮੈਲ ਚੁਕਾਈਨ ਹਰ ਰਾਖਿਆ ਉਰਧਾਰ। ਜਿਹਨੇ ਈਸ਼ਵਰ ਨੂੰ ਆਪਣੇ ਹਿਰਦੇ ਚ ਟਿਕਾ ਲਿਆ, ਉਹਨਾਂ ਦੀ ਦੁਬਦਾ ਖਤਮ ਹੋ ਗਈ, ਉਹਨਾਂ ਨੇ ਚੁਕਾ ਲਈ ਦੁਬਦਾ, ਚੁਕਾਈਨ ਦੂਰ ਕਰ ਲਈ। ਦੁਬਦਾ ਮੈਲ ਚੁਕਾਈਨ, ਉਹਨਾਂ ਨੇ ਦੁਐਤ ਖਤਮ ਕਰ ਲਈ, ਤੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਦੀ ਮੈਲ ਦੂਰ ਕਰ ਲਈ। ਕਿਨ੍ਹਾਂ ਨੇ? ਜਿਨ ਹਰ ਰਾਖਿਆ ਉਰਧਾਰ, ਜਿਨ੍ਹਾਂ ਨੇ ਹਰੀ ਨੂੰ ਆਪਣੇ ਹਿਰਦੇ ਘਰ ਵਿੱਚ ਟਿਕਾ ਕੇ ਰੱਖਿਆ। ਹਿਰਦਾ ਇੱਕ ਐਸਾ ਲਫ਼ਜ਼ ਹੈ ਧਰਮੀਆਂ ਦੇ ਡਿਕਸ਼ਨਰੀ ਵਿੱਚ। ਪੁੱਛੋ ਕਿਸੇ ਸੰਸਾਰੀ ਨੂੰ, ਪੁੱਛੋ ਕਿਸੇ ਸਾਇੰਸਦਾਨ ਨੂੰ, ਪੁੱਛੋ ਕਿਸੇ ਮੈਡੀਕਲ ਮੈਨ ਨੂੰ, ਤੇ ਕਹੇਗਾ ਕਿ ਹਿਰਦਾ, ਹਾਰਟ, ਇਹ ਤੇ ਪੰਪਿੰਗ ਸਟੇਸ਼ਨ ਹੈ, ਇਹ ਤੇ ਬਲੱਡ ਪੰਪ ਕਰਨ ਦਾ ਇੱਕ ਸਾਧਨ ਹੈ। ਉਹ ਆਪਣੀ ਡੈਫੀਨੇਸ਼ਨ ਦਏਗਾ, ਆਪਣੀ ਪਰਿਭਾਸ਼ਾ ਦਏਗਾ ਹਿਰਦੇ ਦੀ। ਲੇਕਿਨ ਧਰਮੀਆਂ ਲਈ ਹਿਰਦਾ ਉਹ ਨੁੱਕਰ ਹੈ ਸਰੀਰ ਵਿੱਚ, ਜਿੱਥੇ ਉਸ ਪਿਆਰੇ ਦੇ ਪਿਆਰ ਨੂੰ ਅਨੁਭਵ ਕਰ ਸਕੀਦਾ ਹੈ। ਜਦੋਂ ਦੇਖਿਆ ਜੇ ਮਨ ਖੁਸ਼ ਹੋਵੇ ਤਾਂ ਅਗਲਾ ਕਹਿੰਦਾ ਹੈ ਕਿ ਇਹਦਾ ਹਿਰਦਾ ਖਿੜ ਉੱਠਿਆ, ਫਲਾਨਾ ਬੰਦਾ ਬੜਾ ਖੁਸ਼ ਹੈ, ਇਹਦੇ ਤੇ ਹਿਰਦਾ ਖਿੜ ਉੱਠਿਆ। ਤੇ ਜਦੋਂ ਦੁਖੀ ਹੋ ਉਹ ਕਹਿੰਦੇ ਹੋ ਕਿ ਮੇਰਾ ਹਿਰਦਾ ਬੜਾ ਦੁਖੀ ਹੈ, ਮੇਰਾ ਮਨ ਬੜਾ ਦੁਖੀ ਹੈ, ਮੇਰਾ ਹਿਰਦਾ ਬੜਾ ਦੁਖੀ ਹੈ। ਤੋ ਹਿਰਦਾ ਇਹ ਮਨ ਦਾ ਕੇਂਦਰ ਹੈ, ਇਹ ਪਿਆਰ ਦਾ ਵੀ ਕੇਂਦਰ ਹੈ। ਤੋ ਭਗਤਾਂ ਲਈ, ਧਰਮੀਆਂ ਲਈ ਇਸ ਦੀ ਪਰਿਭਾਸ਼ਾ ਕੁਝ ਹੋਰ ਹੈ। ਇਹ ਸਿਰਫ ਧੜਕਦਾ ਦਿਲ, ਸਿਰਫ ਖੂਨ ਦੇ ਦੌਰੇ ਲਈ ਨਹੀਂ, ਪਿਆਰ, ਗਮੀ, ਖੁਸ਼ੀ ਔਰ ਮਨ ਦੇ ਸੰਕਲਪ ਅਸੀਂ ਸਾਰੇ ਹਿਰਦੇ ਨਾਲ ਹੀ ਬੰਨੇ ਨੇ। ਜੋ ਗੱਲ ਹੁੰਦੀ ਹੈ ਹਿਰਦੇ ਤੋਂ ਹੀ ਹੁੰਦੀ ਹੈ। ਪਿਆਰ ਕਰੀਦਾ ਹੈ ਤੇ ਹਿਰਦੇ ਨਾਲ ਹੀ ਕਰੀਦਾ। ਤੋ ਕਹਿੰਦੇ ਨੇ ਇੱਥੇ, ਦੁਬਦਾ ਮੈਲ ਚੁਕਾਈਐਨ ਹਰ ਰੱਖਿਆ ਉਰਦਾਰ, ਉਰ ਹਿਰਦਾ। ਤੋ ਹਿਰਦੇ ਚ ਤਾਰ ਕੇ ਟਿਕਾ ਕੇ ਰੱਖਿਆ ਫਿਰ ਜਿਨ੍ਹਾਂ ਨੇ ਪਰਮਾਤਮਾ ਨੂੰ, ਹਾਂਜੀ ਉਹਨਾਂ ਦਾ, ਉਹਨਾਂ ਦੀ ਦੁਬਦਾ, ਉਹਨਾਂ ਦੀ ਮਨ ਦੀ ਮੈਲ ਇਹ ਸਭ ਦੂਰ ਹੋ ਗਈ। ਹਾਂਜੀ
ਸੱਚੀ ਬਾਣੀ ਸੱਚ ਮਨ ਸੱਚੇ ਨਾਲ ਪਿਆਰ,
ਸੱਚੀ ਬਾਣੀ ਸੱਚ ਮਨ ਸੱਚੇ ਨਾਲ ਪਿਆਰ। ਇਹ ਜੋ ਬਾਣੀ ਹੈ ਉਸ ਅਕਾਲ ਪੁਰਖ ਦੀ ਬਾਣੀ ਹੈ। ਤੋ ਜਿਵੇਂ ਅਕਾਲ ਪੁਰਖ ਸਦਾ ਥਿਰ ਹੈ, ਉਸ ਦੀ ਬਾਣੀ ਵੀ ਸਦਾ ਥਿਰ ਹੈ। ਤੋ ਇਹ ਬਾਣੀ ਹੈ ਸੱਚੀ ਬਾਣੀ, ਸੱਚੀ ਬਾਣੀ ਸੱਚ ਮਨ। ਤੇ ਜਿਹਦੇ ਮਨ ਵਿੱਚ ਇਹ ਬਾਣੀ ਵਸ ਗਈ ਉਹਦਾ ਮਨ ਵੀ ਸੱਚਾ ਹੋ ਗਿਆ, ਜਿਸਦੇ ਮਨ ਵਿੱਚ ਇਹ ਸੱਚੀ ਬਾਣੀ ਹੋ ਗਈ ਉਹਦਾ ਮਨ ਵੀ ਸੁੱਚਾ ਹੋ ਗਿਆ, ਉਹਦਾ ਮਨ ਵੀ ਸੱਚ ਨਾਲ ਜੁੜ ਗਿਆ। ਸੱਚੀ ਬਾਣੀ ਸੱਚ ਮਨ ਸੱਚੇ ਨਾਲ ਪਿਆਰ, ਔਰ ਜਿਉਂ ਹੀ ਮਨ ਸੁੱਚਾ ਹੋਇਆ ਉਸ ਸੱਚੇ ਨਾਲ ਪਿਆਰ ਵੱਜ ਗਿਆ। ਮਨ ਦਾ ਸੁੱਚਾ ਹੋਣਾ ਜ਼ਰੂਰੀ, ਝੂਠ ਕੋਈ ਸਰੀਰ ਕਰਕੇ ਨਹੀਂ ਹੁੰਦੀ, ਝੂਠ ਤੇ ਮਨ ਕਰਕੇ ਹੁੰਦੀ ਹੈ, ਹਿਰਦੇ ਕਰਕੇ ਹੁੰਦੀ ਹੈ। ਜੇ ਹਿਰਦੇ ਚ ਝੂਠ ਹੈ ਉਤੋਂ ਮੁੱਖ ਪਵਾਂ ਕਿਤਨਾ ਸੁੱਚਾ ਰੱਖੋ, ਇਨਸਾਨ ਝੂਠਾ ਹੀ ਕਹਿਵਾਏਗਾ। ਆਸਾ ਦੀ ਵਾਰ ਵਿੱਚ ਵੀ ਸਤਿਗੁਰੂ ਆਖਿਆ, ਮਨ ਝੂਠੇ ਚੁਲੀ ਪਰੇਨ, ਕਹੋ ਨਾਨਕ ਸੱਚ ਤੇ ਆਈਐ, ਸੁੱਚ ਹੋਵੇ ਤਾਂ ਸੱਚ ਪਾਈਐ। ਮਨ ਝੂਠਾ ਹੈ, ਕਿਤਨੀਆਂ ਚੁਲੀਆਂ ਭਰੀ ਜਾਓ, ਕਿਤਨਾ ਮੂੰਹ ਸਾਫ ਕਰ ਲਓ, ਗੰਦਾ ਹੀ ਹੈ ਮੂੰਹ, ਬਦਬੂ ਹੀ ਆਏਗੀ, ਕਿਉਂਕਿ ਅੰਦਰ ਗੰਦਾ ਹੈ। ਲੇਕਿਨ ਜੇ ਜੁੜ ਗਏ ਉਹ ਸੱਚ ਨਾਲ ਤੇ ਮਨ ਸੁੱਚਾ ਹੋ ਜਾਂਦਾ ਹੈ। ਜੇ ਸੱਚੀ ਬਾਣੀ ਨਾਲ ਜੁੜ ਜਾਂਦੇ ਹੋ ਤੇ ਮਨ ਸੁੱਚਾ ਹੋ ਜਾਂਦਾ ਹੈ, ਔਰ ਜਿਉਂ ਹੀ ਮਨ ਸੁੱਚਾ ਹੁੰਦਾ ਹੈ ਉਹ ਸੱਚ ਅਕਾਲ ਪੁਰਖ ਆ ਵਸਦਾ ਹੈ ਸੁੱਚੇ ਹਿਰਦੇ ਅੰਦਰ। ਸੱਚ ਤੇ ਸੁੱਚ ਇਹ ਇੱਕੋ ਸਿੱਕੇ ਦੇ ਦੋ ਪਹਿਲੂ ਨੇ, ਇਹ ਇੱਕੋ ਸਿੱਕੇ ਦੇ ਦੋ ਪਾਸੇ ਨੇ। ਸੁੱਚ ਹੋਵੇ ਤਾਂ ਸੱਚ ਪਾਈਐ, ਮਨ ਸੁੱਚਾ ਹੋਏਗਾ ਤੇ ਉਹ ਸੱਚਾ ਅਕਾਲ ਪੁਰਖ ਹਿਰਦੇ ਚ ਵਸੇਗਾ। ਔਰ ਜਿੱਥੇ ਹੀ ਸੱਚਾ ਅਕਾਲ ਪੁਰਖ ਆ ਵਸੇਗਾ ਉੱਥੇ ਸੁੱਚੀ ਸੁੱਚ ਹੋਵੇਗੀ। ਸੱਚਾ ਅਕਾਲ ਪੁਰਖ ਝੂਠੀ ਥਾਂ ਬੈਠ ਹੀ ਨਹੀਂ ਸਕਦਾ, ਉੱਥੇ ਬੈਠਦਾ ਹੀ ਸੁੱਚੀ ਥਾਂ। ਤੋ ਸੱਚ ਤੇ ਸੁੱਚ ਤੇ ਦੋਨੋਂ ਜੁੜੇ ਹੋਏ ਨੇ। ਸੁੱਚ ਹੋਵੇ ਤਾਂ ਸੱਚ ਪਾਈਐ, ਜੇ ਮਨ ਅੰਦਰ ਸੁੱਚ ਹੋਵੇਗੀ ਤੇ ਫਿਰ ਸੱਚ ਨੂੰ ਪਾਇਆ ਜਾ ਸਕੀਦਾ ਹੈ। ਹਾਂਜੀ
ਮਨ ਮੇਰੇ ਹਉਮੈ ਮੈਲ ਭਰ ਨਾਲ,
ਮਨ ਮੇਰੇ ਹਉਮੈ ਮੈਲ ਭਰ ਨਾਲ। ਤੁਸੀਂ ਹੈਰਾਨ ਹੋਵੋਗੇ ਭਰ ਨਾਲ ਦਾ ਅਰਥ ਸੁਣ ਕੇ। ਭਰ ਨਾਲ ਇੱਥੇ ਆਖਿਆ ਸਮੁੰਦਰ, ਤੂਫਾਨੀ ਸਮੁੰਦਰ ਭਰਨਾਲ, ਉਹ ਸਮੁੰਦਰ ਜਿਹਦੇ ਚ ਪਾਣੀ ਠਾਠਾ ਮਾਰ ਰਿਹਾ ਹੈ, ਜਿਹਦੇ ਚ ਤੂਫਾਨ ਉੱਠਿਆ। ਮਨ ਮੇਰੇ ਹਉਮੈ ਮੈਲ ਭਰਨਾਲ, ਇਹ ਹੰਕਾਰ ਦੀਆਂ ਲਹਿਰਾਂ ਮਨ ਵਿੱਚ ਇਸ ਤਰ੍ਹਾਂ ਦਾ ਤੂਫਾਨ ਲੈ ਆਉਂਦੀਆਂ ਜਿਸ ਤਰ੍ਹਾਂ ਪਾਣੀ ਦੀਆਂ ਵੱਡੀਆਂ ਵੱਡੀਆਂ ਲਹਿਰਾਂ ਸਮੁੰਦਰ ਵਿੱਚ ਤੂਫਾਨ ਲੈ ਆਉਂਦੀਆਂ ਨੇ। ਆ ਜਦੋਂ ਸਮੁੰਦਰ ਵਿੱਚ ਤੂਫਾਨ ਉੱਠੇ, ਕਿੱਡੀਆਂ ਕਿੱਡੀਆਂ ਲਹਿਰਾਂ, ਕਹਿੰਦੇ ਨੇ 20-20 ਫੁੱਟ ਤੱਕ ਉੱਚੀਆਂ ਲਹਿਰਾਂ ਦੇਖ ਚੁੱਕਿਆ ਇਨਸਾਨ ਸਮੁੰਦਰ ਵਿੱਚੋਂ ਉੱਠਦੀਆਂ। 20 ਫੁੱਟ ਅੰਦਾਜ਼ਾ ਲਾਓ ਕਿਤਨੀ ਉਚਾਈ ਹੈ, 20 ਫੁੱਟ ਇਤਨੀਆਂ ਉੱਚੀਆਂ ਲਹਿਰਾਂ, ਭਿਆਨਕ ਰੂਪ ਧਾਰ ਲੈਂਦਾ ਸਮੁੰਦਰ ਜਦੋਂ ਤੂਫਾਨ ਉੱਠੇ। ਐਨ ਇਹੋ ਹਾਲਤ ਇਨਸਾਨੀ ਹਿਰਦੇ ਦੀ ਹੈ, ਇਸ ਹਿਰਦੇ ਵਿੱਚ ਵੀ ਤੂਫਾਨ ਉੱਠਦਾ ਹੈ। ਕਦੋਂ? ਜਦੋਂ ਹੰਕਾਰ ਦੀਆਂ ਲਹਿਰਾਂ ਉੱਠਣ, ਇਹ ਤੇ ਉੱਠਦੀਆਂ ਰਹਿੰਦੀਆਂ ਨੇ। ਸੋ ਅੰਦਰ ਹਲਚਲ ਇਨਸਾਨ ਦੇ ਮਚੀ ਰਹਿੰਦੀ ਹੈ, ਦੁਖੀ ਰਹਿੰਦਾ ਹੈ ਇਨਸਾਨ ਇਹਨਾਂ ਹੰਕਾਰ ਦੀਆਂ ਲਹਿਰਾਂ ਕਰਕੇ, ਕਿਉਂਕਿ ਹੰਕਾਰ ਤੇ ਬੜਾ ਪਿਆਰਾ ਹੈ, ਮਨ ਨੂੰ, ਮਨੁੱਖ ਨੂੰ ਬੜਾ ਪਿਆਰਾ ਹੈ। ਔਰ ਸੱਚ ਜਾਣਨਾ, ਜਿਤਨਾ ਹੰਕਾਰ ਪਸੰਦ ਮਨੁੱਖ ਹੈ ਉਤਨਾ ਹੋਰ ਕੋਈ ਜੀਵ ਨਹੀਂ। ਕਿਸੇ ਮਨੁੱਖ ਤੋਂ ਕੋਈ ਕੰਮ ਕਢਾਉਣਾ ਹੋਵੇ ਨਾ, ਉਸ ਨੂੰ ਫੁਸਲਾਣਾ ਸ਼ੁਰੂ ਕਰ ਦਿਓ, ਉਸਦੀ ਝੂਠੀ ਉਪਮਾ ਸ਼ੁਰੂ ਕਰ ਦਿਓ। ਜਿੱਥੇ ਹੋਰ ਕੋਈ ਤਰੀਕਾ ਕੰਮ ਨਹੀਂ ਆਏਗਾ, ਦੇਖ ਲੈਣਾ ਕਰਕੇ 8-10 ਦਿਨ, 15 ਦਿਨ ਉਪਮਾ ਕਰੋ ਕਿਸੇ ਦੇ, ਫਿਰ ਸਵਾਲ ਪਾਓ ਕੋਈ, ਚੱਟ ਨਰਮ ਹੋ ਜਾਏਗਾ, ਸਭ ਕੁਝ ਕਰ ਦੇਵੇਗਾ ਤੁਹਾਡੇ ਲਈ। ਹੰਕਾਰ ਪਸੰਦ ਹੈ ਮਨੁੱਖ ਨੂੰ। ਬਾਣੀ ਚ ਸਤਿਗੁਰੂ ਆਖਦੇ ਨੇ, ਹਉਮੈ ਰੋਗ ਮਨੁੱਖ ਕੋ ਦੀਨਾ, ਹਉਮੈ ਰੋਗ ਮਨੁੱਖ ਕੋ ਦੀਨਾ, ਕਾਮ ਰੋਗ ਮੈਂਗਲ ਵਸ ਕੀਨਾ, ਦ੍ਰਿਸ਼ਟ ਰੋਗ ਪਚਮੂਏ ਪਤੰਗਾ, ਨਾਦ ਰੋਗ ਖਪ ਗਏ ਕੁਰੰਗਾ। ਤੇ ਆਖਦੇ ਨੇ, ਜੋ ਜੋ ਦੀਸੇ ਸੋ ਸੋ ਰੋਗੀ, ਰੋਗ ਰਹਿਤ ਮੇਰਾ ਸਤਿਗੁਰ ਜੋਗੀ। ਹਉਮੈ ਰੋਗ ਮਾਨੁਖ ਕੋ ਦੀਨਾ, ਇੱਥੇ ਤੇਰੇ ਚਾਰ ਜਾਨਵਰਾਂ ਦਾ ਨਾਮ ਲਿਆ। ਕਹਿੰਦੇ ਨੇ ਹਰ ਇੱਕ ਜਾਨਵਰ ਨੂੰ ਕੋਈ ਕੋਈ ਰੋਗ ਲੱਗਾ ਹੈ, ਜਿਸ ਕਰਕੇ ਉਹ ਦੁਖੀ ਹੁੰਦਾ ਹੈ। ਤੇ ਜਿਵੇਂ ਉਹਨਾਂ ਜਾਨਵਰਾਂ ਨੂੰ ਕੋਈ ਰੋਗ ਲੱਗਾ ਜਿਸ ਕਰਕੇ ਉਹ ਦੁੱਖ ਪਾਉਂਦੇ ਨੇ, ਮਨੁੱਖ ਨੂੰ ਵੀ ਇੱਕ ਵੱਡਾ ਰੋਗ ਹੈ, ਤੇ ਉਹ ਵੱਡਾ ਰੋਗ ਹੈ ਹੰਕਾਰ ਦਾ। ਤੋ ਆਖਿਆ, ਹਉਮੈ ਰੋਗ ਮਨੁੱਖ ਕੋ ਦੀਨ, ਕਾਮ ਰੋਗ ਮੈਂਗਲ ਵਸ ਕੀਨਾ। ਮੈਂਗਲ ਕਹਿੰਦੇ ਨੇ ਹਾਥੀ ਨੂੰ, ਹਾਥੀ ਨੂੰ ਵਸ ਕਰਨਾ ਹੋਵੇ ਨਾ, ਹਾਥੀ ਨੂੰ ਫੜਨਾ ਹੋਵੇ ਤੇ ਇੱਕ ਤਰੀਕਾ ਲੱਭਿਆ ਪੁਰਾਣਿਆਂ ਬਜ਼ੁਰਗਾਂ ਨੇ, ਉਹ ਕਰਦੇ ਕੀ ਸਨ? ਜ਼ਿੰਦਾ ਹਾਥੀ ਫੜਨਾ ਹੋਵੇ, ਉਹ ਵੱਡਾ ਸਾਰਾ ਟੋਆ ਪੱਟ ਕੇ ਉੱਤੇ ਟਹਿਣੀਆਂ ਰੱਖ ਕੇ ਪੱਤੇ ਵਿਛਾ ਦਿੰਦੇ ਸਨ, ਰੇਤਾ ਜਿਹਾ ਪਾ ਦੇਣਾ, ਤੇ ਫਿਰ ਇਸ ਪਾਸੇ ਟੋਏ ਦੇ ਇੱਕ ਹਥਣੀ ਬਣਾ ਦੇਣੀ ਕਾਗਜ਼ ਦੀ, ਗੱਤੇ ਦੀ। ਔਰ ਹਾਥੀ ਨੇ ਵੇਖਣਾ ਕਿ ਤੇ ਹਥਣੀ ਖੜੀ ਹੈ ਪਰਲੇ ਪਾਸੇ, ਤੇ ਉਸਨੇ ਕਾਮ ਵਸ ਹੋ ਕੇ ਭੱਜਣਾ ਉਸ ਪਾਸੇ ਤੇ ਟੋਏ ਵਿੱਚ ਡਿੱਗਣਾ। ਫੜ ਲੈਂਦੇ ਸਨ ਜਿਹਦੇ ਹਾਥੀ ਨੂੰ। ਤੇ ਕਹਿੰਦੇ ਨੇ ਇਸ ਤਰ੍ਹਾਂ ਕਰਕੇ ਕਾਮ ਵਸ ਜਦੋਂ ਆ ਜਾਂਦਾ ਸੀ ਹਾਥੀ ਤੇ ਫੜਿਆ ਜਾਂਦਾ ਸੀ, ਤੇ ਫਿਰ ਸਾਰੀ ਜ਼ਿੰਦਗੀ ਰੋਗ ਲੱਗਦਾ ਸੀ। ਕੀ ਰੋਗ? ਉਸ ਤੋਂ ਕੰਮ ਲੈਂਦੇ ਸਨ ਹਾਥੀ ਤੋਂ, ਜੰਗਲ ਕਟਾਉਣੇ, ਸਵਾਰੀ ਕਰਨੀ। ਦ੍ਰਿਸ਼ਟ ਰੋਗ ਪਚਮੂਏ ਪਤੰਗਾ, ਪਤੰਗੇ ਨੂੰ ਰੋਗ ਹੈ ਦ੍ਰਿਸ਼ਟੀ ਦਾ, ਦੇਖਦਾ ਹੈ ਲਾਟ ਨੂੰ, ਉੱਡ ਕੇ ਜਾਂਦਾ ਹੈ, ਭਾਵਾਂ ਜਲ ਕੇ ਮਰ ਜਾਏ ਲੇਕਿਨ ਭੱਜੇਗਾ ਲਾਟ ਵੱਲ। ਫਿਰ ਕਹਿੰਦੇ ਨੇ ਨਾਦ ਰੋਗ ਖਪ ਮੂਏ ਕੁਰੰਗਾ, ਕੁਰੰਗਾ ਕਹਿੰਦੇ ਨੇ ਹਿਰਨ ਨੂੰ, ਹਿਰਨ ਨੂੰ ਫੜਦੇ ਸਨ ਕੰਡੇ ਹੇੜੇ ਦੇ ਰਾਗ ਨਾਲ। ਇਹ ਰਾਗ ਉਹਨਾਂ ਵਜਾਉਣਾ ਤਾਰਾਂ ਤੇ, ਕੰਡੇ ਹੇੜੇ ਦਾ ਰਾਗ ਤੇ ਹਿਰਨ ਨੇ ਜਦ ਇਹ ਨਾਦ ਸੁਣਨਾ ਉਸੇ ਦਿਸ਼ਾ ਵਿੱਚ ਭੱਜਦਾ ਸੀ ਜਿਸ ਪਾਸਿਓਂ ਇਹ ਨਾਦ ਸੁਣਾਈ ਦੇਵੇ ਔਰ ਫਿਰ ਸਾਧਨ ਜੁਟਾ ਕੇ ਬੈਠੇ ਹੁੰਦੇ ਸੀ ਫੜਨ ਲਈ ਸ਼ਿਕਾਰੀ ਫੜ ਲੈਣਾ ਹਿਰਨ ਨੂੰ ਉਸ ਪਾਸੇ ਨੂੰ ਉਸਨੇ ਭੱਜਣਾ ਫਿਰ ਇੰਤਜ਼ਾਮ ਕਰ ਰੱਖਣਾ ਉਹਨਾਂ ਨੇ ਉੱਥੇ ਉਸਨੂੰ ਫੜਨ ਦਾ ਤੇ ਕਹਿੰਦੇ ਨੇ ਜੋ ਜੋ ਦੀਸੇ ਸੋ ਸੋ ਰੋਗੀ ਹਰ ਇੱਕ ਜੀਵ ਨੂੰ ਕੋਈ ਨਾ ਕੋਈ ਰੋਗ ਚਿੰਬੜਿਆ ਹੋਇਆ ਹੈ ਔਰ ਮਨੁੱਖ ਤੇ ਵੱਡਾ ਰੋਗ ਹੈ ਕਿਹੜਾ ਰੋਗ ਹੈ ਹੰਕਾਰ ਦਾ ਰੋਗ ਤੋ ਇਸੇ ਹੰਕਾਰ ਦੀ ਗੱਲ ਸਤਿਗੁਰੂ ਇੱਥੇ ਕਰ ਰਹੇ ਨੇ ਕਹਿੰਦੇ ਨੇ ਮਨ ਮੇਰੇ ਹੋਮੈ ਮੈਲ ਪਰ ਨਾਲ ਹੋਮੈ ਦੀ ਹੰਕਾਰ ਦੀ ਜੋ ਮੈਲ ਹੈ ਇਹ ਤੂਫਾਨ ਖੜਾ ਕਰਦੀ ਹੈ ਅੰਦਰ ਤੁਹਾਡੇ ਜਿਵੇਂ ਸਮੁੰਦਰ ਦੇ ਵਿੱਚ ਲਹਿਰਾਂ ਤੂਫਾਨ ਖੜਾ ਕਰ ਦਿੰਦੀਆਂ ਨੇ ਇਸੇ ਤਰ੍ਹਾਂ ਹੰਕਾਰ ਤੁਹਾਡੇ ਅੰਦਰ ਤੂਫਾਨ ਖੜਾ ਕਰ ਦਿੰਦਾ ਹੈ ਹੰਕਾਰ ਤੁਹਾਨੂੰ ਟਿਕਣ ਨਹੀਂ ਦਿੰਦਾ ਹੰਕਾਰ ਤੁਹਾਨੂੰ ਤੜਫਾਈ ਫਿਰਦਾ ਹੈ ਤੋਂ ਮਨ ਮੇਰੇ ਹੋਮੈ ਮੈਲ ਪਰਨਾਲ ਪਰਨਾਲ ਤੋਂ ਭਾਵ ਠਾਠਾ ਮਾਰਦਾ ਸਮੁੰਦਰ ਤੂਫਾਨੀ ਸਮੁੰਦਰ ਪਰਨਾਲ ਹਾਂਜੀ ਹਾਂਜੀ ਕੰਡੇ ਹੇੜੇ ਦਾ ਰਾਗ ਕੰਡੇ ਹੇੜੇ ਦਾ ਰਾਗ ਵਜਾਇਆ ਕਰਦੇ ਸਨ ਤਾਰਾਂ ਵਾਲੇ ਸਾਜ਼ ਤੇ ਕਿਸੇ ਤੇ ਇਹ ਇਸ ਤੇ ਮੋਹਿਤ ਹੋ ਜਾਂਦਾ ਸੀ ਕਹਿੰਦੇ ਹਿਰਨ ਹਾਂਜੀ
ਹਰ ਨਿਰਮਲ ਸਦਾ ਸੋਹਣਾ ਸ਼ਬਦ ਸਵਾਰਨ ਹਾਰ
ਹਰ ਨਿਰਮਲ ਸਦਾ ਸੋਹਣਾ ਸ਼ਬਦ ਸਵਾਰਨ ਹਾਰ ਹਰੀ ਹੈ ਈਸ਼ਵਰ ਹੈ ਉਹ ਨਿਰਮਲ ਹੈ ਸਾਫ਼ ਹੈ ਸੁੱਚਾ ਹੈ ਸਦਾ ਸੋਹਣਾ ਖੂਬਸੂਰਤ ਹੈ ਸ਼ਬਦ ਸਵਾਰਨ ਹਾਰ ਸ਼ਬਦ ਰਾਹੀਂ ਤੁਸੀਂ ਆਪਣਾ ਮਨ ਸਵਾਰ ਲਓ ਤੁਸੀਂ ਵੀ ਆਪਣਾ ਮਨ ਸੁੱਚਾ ਸਾਫ਼ ਕਰ ਲਓ ਮੈਲ ਤੋਂ ਰਹਿਤ ਕਰ ਲਓ ਤੇ ਉਹ ਪ੍ਰਭੂ ਆ ਵਸੇਗਾ ਹਾਂਜੀ
ਰਹਾਉ ਸੱਚੇ ਸ਼ਬਦ ਮਨ ਮੋਹਿਆ ਪ੍ਰਭ ਆਪੇ ਲੈ ਮਿਲਾਏ
ਸੱਚੇ ਸ਼ਬਦ ਮਨ ਮੋਹਿਆ ਪ੍ਰਭ ਆਪੇ ਲੈ ਮਿਲਾਏ ਜਦੋਂ ਮਨ ਮੋਹਿਆ ਜਾਂਦਾ ਹੈ ਉਸਦੇ ਸਦਾ ਥਿਰ ਨਾਮ ਨਾਲ ਤਾਂ ਫਿਰ ਅਕਾਲ ਪੁਰਖ ਆਪ ਹੀ ਮਨੁੱਖ ਨੂੰ ਜੀਵ ਨੂੰ ਮੇਲ ਲੈਂਦਾ ਆਪਣੇ ਵਿੱਚ ਹਾਂਜੀ
ਅਨ ਦਿਨ ਨਾਮੇ ਰਤਿਆ ਜੋਤੀ ਜੋਤ ਸਮਾਏ
ਅਨ ਦਿਨ ਨਾਮੇ ਰਤਿਆ ਰਤਿਆ ਰੰਗਿਆ ਅਨ ਦਿਨ ਆਖਦੇ ਨੇ ਹਰ ਰੋਜ਼ ਹਰ ਰੋਜ਼ ਜੇ ਨਾਮ ਨਾਲ ਮਨ ਰੰਗ ਲਈਏ ਅਨ ਦਿਨ ਹਰ ਰੋਜ਼ ਇਹ ਨਹੀਂ ਵੀ ਇੱਕ ਦਿਨ ਜਪਿਆ ਤੇ ਦਸ ਦਿਨ ਭੁੱਲ ਗਏ ਹਰ ਰੋਜ਼ ਮਨੁੱਖ ਰੰਗੇ ਆਪਣੇ ਮਨ ਨੂੰ ਉਸ ਅਕਾਲ ਪੁਰਖ ਦੇ ਨਾਮ ਨਾਲ ਅਨ ਦਿਨ ਨਾਮੇ ਰਤਿਆ ਹੋਏਗਾ ਕਿ ਜੋਤੀ ਜੋਤ ਸਮਾਏ ਜੋਤੀ ਜੋਤ ਨਹੀਂ ਆਖਣਾ ਜੋਤੀ ਜੋਤ ਦੇ ਨਾਲ ਉਸ ਮਾਲਕ ਦੀ ਜੋਤ ਦੇ ਨਾਲ ਤੁਹਾਡੀ ਜੋਤ ਮਿਲ ਜਾਏਗੀ ਜੋਤੀ ਜੋਤ ਸਮਾਏ ਤੁਹਾਡੀ ਜੋਤ ਉਸ ਮਾਲਕ ਦੀ ਜੋਤ ਵਿੱਚ ਸਮਾ ਜਾਏਗੀ ਜੋਤ ਦੇ ਵਿੱਚ ਜੋਤ ਰਲ ਜਾਏਗੀ ਤੁਹਾਡੀ ਜੋਤ ਉਸ ਮਾਲਕ ਦੇ ਜੋਤ ਵਿੱਚ ਰਲ ਜਾਏਗੀ ਯੂ ਵਿਲ ਬੀ ਵਨ ਵਿਦ ਗੋਡ ਹਾਂਜੀ ਉਹ ਕਹਿਣਾ ਹੀ ਗਲਤ ਹੈ ਜੋਤੀ ਕਹਿਣਾ ਚਾਹੀਦਾ ਹੈ ਜਿਤਨੀ ਬੇਸੂਜ ਜਨਤਾ ਹੈ ਉਹ ਤੇ ਜੋਤੀ ਆਖੇਗੀ ਜੋਤੀ ਜੋਤ ਦਾ ਤੇ ਕੋਈ ਮਤਲਬ ਨਾ ਹੋਇਆ ਜੋਤੀ ਜੋਤ ਜੋਤ ਦੇ ਵਿੱਚ ਜੋਤ ਰਲਾਉਣੀ ਜੋਤੀ ਦਾ ਮਤਲਬ ਹੋਇਆ ਜੋਤ ਦੇ ਵਿੱਚ ਤੋ ਜੋਤੀ ਜੋਤ ਸਮਾਏ ਜਦੋਂ ਤੁਹਾਡੀ ਜੋਤ ਸਮਾ ਜਾਏ ਉਸ ਅਕਾਲ ਪੁਰਖ ਦੀ ਜੋਤ ਵਿੱਚ ਉਸਨੂੰ ਆਖਦੇ ਨੇ ਜੋਤੀ ਜੋਤ ਸਮਾਏ ਹਾਂਜੀ
ਜੋਤੀ ਹੋ ਪ੍ਰਭ ਜਾਪਦਾ ਬਿਨ ਸਤਿਗੁਰ ਬੂਝ ਨ ਪਾਏ
ਹੁਣ ਦੇਖੋ ਇੱਕ ਵਾਰੀ ਤੁਸੀਂ ਸਹੀ ਸਮਝ ਲਿਆ ਤੇ ਹੁਣ ਠੀਕ ਪੜਿਆ ਫਿਰ ਆਪੇ ਤੋ ਜੋਤੀ ਹੂੰ ਪ੍ਰਭ ਜਾਪਦਾ ਬਿਨ ਸਤਿਗੁਰ ਬੂਝ ਨਾ ਪਾਏ ਜੋਤੀ ਹੂੰ ਪ੍ਰਭ ਜਾਪਦਾ, ਜੋਤ ਦੁਆਰਾ ਹੀ ਪ੍ਰਭੂ ਦੇ ਦਰਸ਼ਨ ਹੋ ਸਕਦੇ ਹਨ। ਅਕਾਲ ਪੁਰਖ ਦੇ ਦਰਸ਼ਨ ਉਸ ਦੀ ਜੋਤ ਦੁਆਰਾ ਹੀ ਹੋ ਸਕਦੇ ਹਨ। ਤੋ ਅੰਦਰਲੇ ਚਾਨਣ ਤੋਂ ਹੀ ਪ੍ਰਭੂ ਦਿਸ ਸਕਦਾ ਹੈ, ਕਿਉਂਕਿ ਦਰਸ਼ਨ ਸਰੀਰਕ ਦਰਸ਼ਨ ਨਹੀਂ, ਕੋਈ ਖੁਦਾ ਦਾ ਸਰੀਰ ਨਹੀਂ। ਜੇ ਤੁਹਾਡੀ ਰੂਹ ਇੱਕ ਸੂਕਸ਼ਮ ਰੂਪ ਹੈ, ਇੱਕ ਸ਼ਕਤੀ ਰੂਪ ਹੈ, ਤੇ ਉਹ ਮਾਲਕ ਵੀ ਇੱਕ ਮਹਾਨ ਸ਼ਕਤੀ ਰੂਪ ਜੋਤ ਹੈ, ਉਸਦਾ ਕੋਈ ਸਰੀਰ ਨਹੀਂ। ਤੋ ਜਦੋਂ ਵੀ ਕਿਸੇ ਨੂੰ ਅਨੁਭਵ ਹੋਇਆ ਤੋ ਸ਼ਕਤੀ ਰੂਪ ਪਰਮਾਤਮਾ ਦਾ ਅਨੁਭਵ ਹੋਇਆ। ਤੋ ਜੋਤੀ ਹੂੰ ਪ੍ਰਭ ਜਾਪਦਾ, ਬਿਨ ਸਤਿਗੁਰ ਬੂਝ ਨਾ ਪਾਏ, ਲੇਕਿਨ ਇਸ ਜੋਤ ਦੇ ਦਰਸ਼ਨ ਗੁਰੂ ਤੋਂ ਬਿਨਾ ਤੁਸੀਂ ਨਾ ਕਰ ਸਕੋਗੇ। ਕੋਈ ਰਾਹ ਦਿਖਾਉਣ ਵਾਲਾ ਜਦ ਤੱਕ ਨਹੀਂ, ਉਸ ਦੇ ਦਰਸ਼ਨ ਤੁਸੀਂ ਨਹੀਂ ਕਰ ਸਕੋਗੇ, ਕਿਉਂਕਿ ਤੁਹਾਡੀ ਪਹੁੰਚ ਕਿਤਨੀ, ਤੁਹਾਡੀ ਛਾਲ ਕਿਤਨੀ, ਤੁਹਾਡੀ ਛਾਲ ਤੁਹਾਡੀ ਸਮਝ ਤੋਂ ਉੱਤਰੀ ਤੇ ਨਹੀਂ ਨਾ ਜਾ ਸਕਦੀ। ਜਿਤਨੀ ਕੁ ਸਮਝ ਹੈ ਤੁਹਾਡੀ ਛਾਲ ਉਤਨੀ ਵੱਜੇਗੀ। ਤੋ ਤੁਸੀਂ ਕਿਸੇ ਤਰੀਕੇ ਨਾਲ ਵੀ ਉਸ ਮਾਲਕ ਨੂੰ ਆਪ ਨਹੀਂ ਪਾ ਸਕਦੇ। ਗੁਰੂ ਪਾ ਚੁੱਕਾ ਹੈ ਤੇ ਫਿਰ ਗੁਰੂ ਰਾਹ ਦਿਖਾਉਂਦਾ ਹੈ। ਹੁਣ ਕਹਿ ਦਿਆਂ ਕਿ ਦੋ ਤਰੀਕ ਗੁਰੂ ਵੀ, ਇੱਕ ਨਾ ਗੁਰੂ ਨੂੰ ਆਖੀਦਾ ਸਤਿਗੁਰੂ ਤੇ ਦੂਸਰੇ ਹਨ ਗੁਰੂ। ਸਤਿਗੁਰੂ ਤੇ ਗੁਰੂ ਦਾ ਭੇਦ ਤੁਹਾਨੂੰ ਦੱਸਾਂ। ਹਰ ਇੱਕ ਗੁਰੂ ਤੁਸੀਂ ਉਂਝ ਸਤਿਕਾਰ ਨਾਲ ਪਾਵਾਂ ਸਤਿਗੁਰੂ ਕਹਿ ਲਓ, ਲੇਕਿਨ ਹਰ ਇੱਕ ਗੁਰੂ ਸਤਿਗੁਰੂ ਨਹੀਂ। ਕਿਸ ਤਰ੍ਹਾਂ? ਇਹ ਮਾਨਿਆਂ ਦੇ ਲਿਹਾਜ਼ ਨਾਲ ਜੋ ਮੈਂ ਦੱਸ ਰਿਹਾ, ਸਤਿਗੁਰੂ ਹੈ ਕੀ? ਸਤਿਗੁਰੂ ਉਹ ਜੋ ਬਖਸ਼ਿਸ਼ ਲੈ ਕੇ ਆਉਂਦਾ ਹੈ, ਜੋ ਪਾ ਕੇ ਆਉਂਦਾ ਹੈ, ਜੋ ਮਾਲਕ ਨੂੰ ਹਾਸਲ ਕਰਕੇ ਹੀ ਆਉਂਦਾ ਹੈ, ਤੁਰਦਰਗਾਹੋਂ ਲੈ ਕੇ ਆਉਂਦਾ ਹੈ, ਉਹ ਹੈ ਸਤਿਗੁਰੂ। ਜਿਵੇਂ ਗੁਰੂ ਨਾਨਕ ਆਏ, ਉਹ ਬਖਸ਼ਿਸ਼ ਲੈ ਕੇ ਆਏ, ਉਹ ਪਾ ਕੇ ਆਏ। ਪਹਿਲੋਂ ਬਾਬੇ ਪਾਇਆ ਬਖਸ਼ਦਰ, ਪਿੱਛੋਂ ਦੇ ਫਿਰ ਕਾਲ ਕੁਮਾਈ। ਕਾਲਣਾ ਪਿੱਛੋਂ, ਉਹ ਸਾਡੀ ਝੋਲੀ ਪਾਉਣ ਲਈ ਕਾਲਣਾ ਉਹਨਾਂ ਨੇ ਕੀਤੀ, ਲੇਕਿਨ ਬਖਸ਼ਿਸ਼ ਤੇ ਉਹ ਲੈ ਕੇ ਆਏ ਸਨ। ਕ੍ਰਾਈਸਟ, ਮੁਹੰਮਦ ਸਾਹਿਬ, ਸਭ ਇਹ ਬਖਸ਼ਿਸ਼ਾਂ ਲੈ ਕੇ ਆਏ ਸਨ। ਤੋ ਇਹ ਹਨ ਸਤਿਗੁਰੂ। ਬਾਕੀ ਦੇ ਨੌ ਗੁਰੂ ਜੋ ਹੋਏ, ਉਹਨਾਂ ਨੂੰ ਸਤਿਗੁਰੂ ਨਹੀਂ ਆਖ ਸਕਦੇ। ਗੁਰੂ ਉਹਨਾਂ ਨੇ ਸੇਵਾ ਕੀਤੀ ਤੇ ਪਾਇਆ। ਗੁਰੂ ਅੰਗਦ ਦੇਵ ਜੀ ਨੇ ਗੁਰੂ ਨਾਨਕ ਦੀ ਸੇਵਾ ਕੀਤੀ, ਬਖਸ਼ਿਸ਼ ਪਾਈ। ਗੁਰੂ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਦੀ ਸੇਵਾ ਕੀਤੀ। ਗੁਰੂ ਰਾਮਦਾਸ ਜੀ ਨੇ ਗੁਰੂ ਅਮਰਦਾਸ ਜੀ ਦੀ ਸੇਵਾ ਕੀਤੀ। ਇਸੇ ਤਰ੍ਹਾਂ ਸੇਵਾ ਦੁਆਰਾ ਪ੍ਰਾਪਤੀ ਅੱਗੇ ਹੁੰਦੀ ਰਹੀ। ਨੌਵੇਂ ਗੁਰੂਆਂ ਨੇ ਸੇਵਾ ਕੀਤੀ ਆਪਣੇ ਅਗਲੇ ਗੁਰੂ ਦੀ। ਹੁਣ ਗੁਰੂ ਇੱਕ ਇਤਨੀ ਮਹਾਨ ਸ਼ਕਤੀ, ਉਹ ਵੀ ਸੇਵਾ ਕਰਕੇ ਆਪਣੇ ਬਜ਼ੁਰਗ ਗੁਰੂ ਦੀ, ਉਹਨਾਂ ਤੋਂ ਕੁਝ ਪਾਇਆ ਤੇ ਤੁਹਾਡੀ ਪਹੁੰਚ ਤੇ ਉਹਨਾਂ ਗੁਰੂਆਂ ਤੋਂ ਉੱਤੇ ਨਹੀਂ ਜਾ ਸਕਦੀ, ਤੁਸੀਂ ਕਿਵੇਂ ਪਾ ਲਓਗੇ? ਤੋ ਅਰਜ਼ ਕਰਦੇ ਹਾਂ, ਗੁਰੂ ਦੀ ਲੋੜ ਬਣਦੀ ਹੈ। ਤੇ ਗੁਰੂ ਹੈ ਕੀ? ਗੁਰੂਆਂ ਦੇ ਸਰੀਰ ਕੋਈ ਵੱਖਰੇ ਸੀ, ਕੋਈ ਤਿੰਨ ਅੱਖਾਂ ਲੱਗੀਆਂ ਸੀ ਉਹਨਾਂ ਦੇ, ਕੋਈ ਚਾਰ ਕੰਨ ਲੱਗੇ ਸੀ, ਕੋਈ ਦੋ ਤਿੰਨ ਮੂੰਹ ਲੱਗੇ ਸੀ, ਇੱਕ ਦੋ ਨੱਕ ਲੱਗੇ ਸੀ ਉਹਨਾਂ ਦੇ, ਸਰੀਰ ਬਿਲਕੁਲ ਤੁਹਾਡੇ ਵਰਗੇ ਹੀ ਸੀ, ਕੋਈ ਫਰਕ ਨਹੀਂ ਸੀ। ਲੇਕਿਨ ਗੁਰੂ ਗੁਰੂ ਸਨ ਕਿਉਂ? ਗੁਰੂ ਗੁਰੂ ਸਨ ਅੰਦਰ ਜੋਤ ਜੁੜੀ ਕਰਕੇ, ਅੰਦਰ ਬਾਣੀ ਦੀ ਚਾਨਣੇ ਕਰਕੇ, ਅੰਦਰ ਜੋਤ ਜਾਗ ਜਾਣ ਕਰਕੇ ਉਹ ਗੁਰੂ ਸਨ। ਤੇ ਜੋਤ ਉਹਨਾਂ ਨੇ ਜਗਾਈ ਆਪਣੇ ਬਜ਼ੁਰਗ ਗੁਰੂ ਦੀ ਸੇਵਾ ਕਰਕੇ। ਗੁਰੂ ਅੰਗਦ ਦੇਵ ਜੀ ਨੇ ਆਪਣੇ ਕੱਚ ਦਾ ਦੀਵਾ ਬਾਲਿਆ, ਗੁਰੂ ਨਾਨਕ ਦੀ ਸੇਵਾ ਕੀਤੀ, ਗੁਰੂ ਨਾਨਕ ਤੋਂ ਬਖਸ਼ਿਸ਼ ਪਾਈ, ਸਭ ਕੁਝ ਉੱਥੋਂ ਹਾਸਲ ਕੀਤਾ। ਗੁਰੂ ਅਮਰਦਾਸ ਜੀ ਨੇ ਗੁਰੂ ਅੰਗਦ ਦੇਵ ਜੀ ਤੋਂ ਪਾਈ, ਗੁਰੂ ਰਾਮਦਾਸ ਜੀ ਨੇ ਗੁਰੂ ਅਮਰਦਾਸ ਜੀ ਤੋਂ ਪਾਈ, ਗੁਰੂ ਅਰਜਨ ਦੇਵ ਜੀ ਨੇ, ਗੁਰੂ ਰਾਮਦਾਸ ਜੀ ਤੋਂ ਪਾਈ। ਇਸ ਤਰ੍ਹਾਂ ਕਰਕੇ ਅੱਗੋਂ ਦੀਵੇ ਬਲਦੇ ਰਹੇ। ਤੋ ਇਹ ਹੈ ਫਰਕ ਸਤਿਗੁਰੂ ਤੇ ਗੁਰੂ ਦਾ। ਉਂਜ ਇਹ ਮੈਂ ਨਹੀਂ ਕਹਿੰਦਾ ਕਿ ਜਦੋਂ ਇੱਕ ਵਾਰੀ ਪਾ ਲਿਆ ਉਹ ਗੁਰੂ ਦੂਸਰਿਆਂ ਨਾਲੋਂ ਘੱਟ ਰਹਿ ਗਏ, ਜੋਤ ਤੇ ਇੱਕੋ ਹੀ ਹੋ ਗਈ। ਜੇ ਗੁਰੂ ਅੰਗਦ ਦੇਵ ਜੀ ਨੇ ਜਦੋਂ ਪਾ ਲਿਆ ਫਿਰ ਉਹ ਗੁਰੂ ਨਾਨਕ ਤੋਂ ਘੱਟ ਨਾ ਰਹੇ, ਕਿਉਂਕਿ ਜੋਤੀ ਜੋਤ ਸਮਾ ਗਈ, ਇੱਕੋ ਹੀ ਜੋਤ ਹੋ ਗਈ, ਫਿਰ ਫਰਕਾ ਨਹੀਂ ਰਿਹਾ, ਸਨਮਾਨ ਉਹਨਾਂ ਹੀ ਹੈ। ਲੇਕਿਨ ਸਤਿਗੁਰੂ ਬਖਸ਼ਿਸ਼ ਲੈ ਕੇ ਆਉਂਦਾ ਹੈ, ਗੁਰੂ ਬਜ਼ੁਰਗ ਗੁਰੂ ਤੋਂ ਬਖਸ਼ਿਸ਼ ਪਾਉਂਦਾ ਹੈ, ਇੰਨਾ ਹੀ ਫਰਕ। ਹਾਂਜੀ
ਜਿਨ